ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਗੁਰਭਗਤ ਸਿੰਘ ਜੀ ਦੀ ਜਿਹੜੀ ਕਿਤਾਬ ਅੱਜ ਰਿਲੀਜ਼ ਹੋਈ ਹੈ, ਇਹਦੇ ਵਿੱਚ ਤਕਰੀਬਨ 30 ਲੇਖ ਹੈ ਅਤੇ ਇਹ 30 ਲੇਖ ਉਹਨਾਂ ਨੇ ਤਕਰੀਬਨ 30 ਸਾਲਾਂ ਦੇ ਵਕਫੇ 'ਚ ਲਿਖੇ ਹੈ। 1985 ਤੋਂ ਸ਼ੁਰੂ ਕਰਕੇ ਅੱਡ ਅੱਡ ਸਮਿਆਂ 'ਤੇ ਅਲੱਗ ਅਲੱਗ ਵਿਸ਼ਿਆਂ 'ਤੇ ਸੋ ਉਹ ਲੇਖ ਲਿਖਦੇ ਰਹੇ, ਕੁਛ ਅਖਬਾਰਾਂ 'ਚ, ਕੁਛ ਮੈਗਜ਼ੀਨਾਂ ਦੇ ਵਿੱਚ। ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੋਇਆ ਕਿ ਅਲੱਗ ਅਲੱਗ ਥਾਵਾਂ 'ਤੇ ਛਪੇ ਲੇਖ ਕਈ ਵਾਰ ਉਂਝ ਹੀ ਵਿਸਰ ਜਾਂਦੇ ਨੇ, ਉਹਦਾ ਕੋਈ ਵਾਜਵਾਂ ਪ੍ਰਭਾਵ ਨਹੀਂ ਪੈਂਦਾ। ਇਸ ਕਰਕੇ ਉਹਨਾਂ ਲੇਖਾਂ ਨੂੰ ਇੱਕ ਥਾਂ ਇਕੱਠਾ ਕੀਤਾ ਜਾਵੇ ਕਿਤਾਬ ਦੇ ਰੂਪ ਦੇ ਵਿੱਚ, ਤਾਂ ਕਿ ਜਿਹੜੇ ਪਾਠਕ ਹੈ ਉਹਨਾਂ ਨੂੰ ਪੜ੍ਹ ਕੇ ਉਹ ਤੋਂ ਕੁਛ ਸੇਧ ਲੈ ਸਕਣ। ਸੋ ਇੱਥੇ ਗੱਲ ਕਹਿਣ ਦੀ ਤਾਂ ਬਹੁਤੀ ਲੋੜ ਨਹੀਂ ਕਿ ਡਾਕਟਰ ਗੁਰਭਗਤ ਸਿੰਘ ਪੰਜਾਬ ਦੇ ਬਹੁਤ ਹੀ ਪ੍ਰਬੁੱਧ ਅਤੇ ਮੌਲਿਕ ਵਿਦਵਾਨ ਸਨ। ਵਿਦਵਾਨ ਦਾ ਕਾਰਜ ਇਹ ਹੁੰਦਾ ਕਿ ਜੋ ਸਮਕਾਲੀ ਸਮਾਜਿਕ ਸਥਿਤੀ ਹੈ, ਜੋ ਕੁਛ ਉਹ ਸਮਾਜ 'ਚ ਵਾਪਰ ਰਿਹਾ ਹੁੰਦਾ ਹੈ, ਉਹਦੀ ਕੋਈ ਵਿਆਖਿਆ ਪੇਸ਼ ਕਰਨੀ ਹੁੰਦੀ ਹੈ। ਆਪਾਂ ਦੇਖਦੇ ਹਾਂ ਬੜੇ ਵਰਤਾਰੇ ਵਾਪਰਦੇ ਸਮਾਜ 'ਚ, ਉਹਨਾਂ ਬਾਰੇ ਸਵਾਲ ਵੀ ਖੜ੍ਹੇ ਹੁੰਦੇ ਨੇ, ਆਹ ਗੱਲ ਕਿਉਂ ਹੋ ਗਈ, ਇਹਦੀ ਕੀ ਵਿਆਖਿਆ, ਭਾਵੇਂ ਸਮਾਜਿਕ ਖੇਤਰ 'ਚ ਹੈ, ਭਾਵੇਂ ਰਾਜਨੀਤਿਕ ਖੇਤਰ 'ਚ ਹੈ, ਭਾਵੇਂ ਆਰਥਿਕ 'ਚ ਹੈ, ਭਾਵੇਂ ਸੱਭਿਆਚਾਰਕ 'ਚ ਹੈ, ਭਾਵੇਂ ਮਨੋਵਿਗਿਆਨਿਕ ਪੱਧਰ 'ਤੇ। ਸੋ ਉਹ ਸਾਰਿਆਂ ਦੀ ਕੋਈ ਨਾ ਕੋਈ ਵਿਆਖਿਆ ਪੇਸ਼ ਕਰਨੀ ਹੁੰਦੀ ਹੈ। ਇਸ ਦੇ ਵਿੱਚ ਦੋ ਕਿਸਮ ਦਾ ਕੰਮ ਹੁੰਦਾ। ਇੱਕ ਵਿਦਵਾਨ ਉਹ ਹੁੰਦੇ ਨੇ ਜੋ ਪਹਿਲਾਂ ਰਚੇ ਜਾ ਚੁੱਕੇ ਗਿਆਨ ਦੀ ਰੌਸ਼ਨੀ 'ਚ ਉਹਦੀ ਵਿਆਖਿਆ ਕਰਦੇ। ਜ਼ਿਆਦਾਤਰ ਇਸ ਤਰ੍ਹਾਂ ਹੀ ਚੱਲਦਾ ਕਿ ਇੱਕ ਜੋ ਪਹਿਲਾਂ ਗਿਆਨ ਸਿਰਜਿਆ ਜਾ ਚੁੱਕਿਆ ਉਸ ਦੀ ਦ੍ਰਿਸ਼ਟੀ ਤੋਂ ਵਾਪਰ ਰਹੀਆਂ ਸਮਾਜ ਦੇ ਵਿੱਚ ਜੋ ਘਟਨਾਵਾਂ ਨੂੰ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਪਰ ਕਈ ਵਾਰ ਅਜਿਹੀਆਂ ਗੱਲਾਂ ਸਮਾਜ ਦੇ ਵਿੱਚ ਵਾਪਰ ਜਾਂਦੀਆਂ ਜਿੱਥੇ ਸਮੱਸਿਆ ਆ ਜਾਂਦੀ ਹੈ ਕਿ ਜੋ ਪਹਿਲਾਂ ਰਚਿਆ ਗਿਆਨ ਹੈ ਉਹ ਉਹਨਾਂ ਘਟਨਾਵਾਂ ਦੀ ਵਿਆਖਿਆ ਕਰਨ ਤੋਂ ਅਸਮਰਥ ਹੋ ਜਾਂਦਾ। ਮਤਲਬ ਜੋ ਮਨੌਤਾਂ ਬੁਨਿਆਦੀ ਮਨੌਤਾਂ ਹੁੰਦੀਆਂ ਉਸ ਗਿਆਨ ਦੀਆਂ, ਉਸ ਉਹ ਮਨੌਤਾਂ ਚੈਲੰਜ ਹੋ ਜਾਂਦੀਆਂ ਕੁਛ ਘਟਨਾਵਾਂ ਜਿਹੀਆਂ ਵਾਪਰਦੀਆਂ, ਜਿਹਨੂੰ ਅਕੈਡਮਿਕ ਭਾਸ਼ਾ ਦੇ ਵਿੱਚ ਹਿਸਟੋਰੀਕਲ ਕ੍ਰਾਈਸਿਸ ਦਾ ਨਾਂ ਦਿੱਤਾ ਜਾਂਦਾ ਕਿ ਇੱਕ ਸੰਕਟ ਪੈਦਾ ਹੋ ਗਿਆ ਕਿ ਜੋ ਪ੍ਰਚਲਿਤ ਗਿਆਨ ਹੈ ਉਹ ਉਹਨਾਂ ਘਟਨਾਵਾਂ ਦੀ ਵਿਆਖਿਆ ਨਹੀਂ ਉਹ ਤੋਂ ਹੁੰਦੀ, ਠੀਕ ਜਵਾਬ ਤਸੱਲੀ ਬਖਸ਼ ਜਵਾਬ ਨਹੀਂ ਦਿੱਤੇ ਜਾਂਦੇ। ਉਦਾਹਰਨ ਵਜੋਂ ਪੱਛਮ ਦੇ ਵਿੱਚ ਜਿਹੜੀ ਇਨਲਾਈਟਨਮੈਂਟ ਦੀ ਆਪਾਂ ਇੱਕ ਕਹੀਏ ਲਹਿਰ ਚੱਲੀ 16ਵੀਂ 17ਵੀਂ ਸਦੀ ਤੋਂ ਸ਼ੁਰੂ ਹੋ ਕੇ, ਜਿਹਨੇ ਮੱਧ ਯੁੱਗ ਤੋਂ ਸੱਭਿਅਤਾ ਦੇ ਯੁੱਗ ਦੇ ਵਿੱਚ ਸੰਸਾਰ ਨੂੰ ਲੈ ਕੇ ਜਾਣ ਦਾ ਬੀੜਾ ਚੁੱਕਿਆ। ਸੋ ਆਪਦੇ ਆਪ ਨੂੰ ਨਿਖੇੜਿਆ ਮੱਧ ਯੁੱਗ ਨਾਲੋਂ ਕਿ ਮੱਧ ਯੁੱਗ ਜਿਹੜਾ ਸੀ ਉਹ ਬਰਬਰਤਾ ਦਾ ਯੁੱਗ ਸੀ, ਲੋਕਾਂ ਦੇ ਜਿਹੜੇ ਦਿਮਾਗ ਹੈ ਰੌਸ਼ਨ ਨਹੀਂ ਸੀ, ਅੰਧ ਵਿਸ਼ਵਾਸ ਸੀ, ਅੰਧਕਾਰ ਸੀ ਅਤੇ ਬੜੀਆਂ ਪਸ਼ੂ ਬਿਰਤੀਆਂ ਕੰਮ ਕਰਦੀਆਂ ਸੀ, ਜਿਹਦੇ ਕੋਲ ਤਾਕਤ ਸੀ ਮਾੜੇ ਨੂੰ ਮਾਰ ਦਿੰਦਾ ਸੀ, ਦਬਾ ਲੈਂਦਾ ਸੀ। ਸੋ ਸੰਸਾਰ ਦੇ ਵਿੱਚ ਕੋਈ ਨਿਯਮ ਨਹੀਂ ਸੀ ਇਸ ਕਿਸਮ ਦਾ, ਸਿਵਲਾਈਜ਼ਡ ਲਾਅ ਆਪਾਂ ਕਹੀਏ ਸਿਵਲ ਲਾਅ, ਵੀ ਜਿਹਦੇ ਮੁਤਾਬਕ ਦੁਨੀਆ ਚੱਲਦੀ ਹੋਵੇ। ਸੋ ਜਿਹਦੇ ਹੱਥ 'ਚ ਜ਼ੋਰ ਹੈ ਉਹਦੀ ਚੱਲਦੀ ਸੀ। ਸੋ ਉਸ ਤੋਂ ਬਾਅਦ ਚਲੋ ਇਨਲਾਈਟਨਮੈਂਟ ਦੀ ਲਹਿਰ ਚੱਲੀ ਅਤੇ ਲੱਗਿਆ ਕਿ ਹੁਣ ਜਿਹੜਾ ਜਗਤ ਹੈ ਉਹ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਗਿਆ ਜਿਹਨੂੰ ਸੱਭਿਅਤਾ ਦਾ ਯੁੱਗ ਕਹਿੰਦੇ। ਸੋ ਜਿਹਦੇ ਵਿੱਚ ਇਸ ਕਿਸਮ ਦੇ ਵਰਤਾਰੇ ਨਹੀਂ ਵਾਪਰਨਗੇ, ਇਸ ਉਮੀਦ ਨਾਲ 100 ਸਾਲ 200 ਸਾਲ 300 ਸਾਲ ਬੜੀਆਂ ਉਲਾਂਘਾਂ ਪੱਟੀਆਂ, ਬਹੁਤ ਕੁਛ ਹੋਇਆ, ਨਵੇਂ ਰਾਜ ਸਥਾਪਿਤ ਹੋਏ, ਮੇਨਲੀ ਜਮਹੂਰੀਅਤ ਦੇ ਰਾਜ। ਸੋ ਉਹ ਜਿਹੜੀ ਜਗੀਰੂ ਪ੍ਰਬੰਧ ਸੀ ਬਾਦਸ਼ਾਹਤ ਉਹ ਖਤਮ ਹੋ ਗਈ, ਇੱਕ ਪੁਰਖਾਸ਼ਾਹੀ ਖਤਮ ਹੋ ਗਈ, ਨਵੀਂ ਵਿੱਦਿਆ ਆ ਗਈ, ਨਵਾਂ ਸੱਭਿਆਚਾਰ ਆ ਗਿਆ, ਨਵੀਂ ਜੀਵਨ ਸ਼ੈਲੀ ਆ ਗਈ, ਸਭ ਕੁਛ ਬੜਾ ਕੁਛ ਬਦਲਿਆ। ਫਿਰ ਕੀ ਹੋਇਆ ਕਿ ਪਹਿਲੀ ਸੰਸਾਰ ਜੰਗ ਲੱਗੀ, ਇਤਿਹਾਸ ਦੇ ਵਿੱਚ ਪਹਿਲੀ ਸੰਸਾਰ ਜੰਗ। ਜੰਗਾਂ ਬਹੁਤ ਹੋਈਆਂ ਪਹਿਲਾਂ ਸੰਸਾਰ ਦੇ ਵਿੱਚ ਟੁੱਟਵੀਆਂ, ਲਗਾਤਾਰ ਜੰਗਾਂ ਹੁੰਦੀਆਂ ਹੀ ਆਈਆਂ ਹਜ਼ਾਰਾਂ ਸਾਲਾਂ ਤੋਂ, ਪਰ ਇੱਕ ਉਮੀਦ ਵੱਜੀ ਸੀ ਕਿ ਜਿਹੜਾ ਨਵਾਂ ਯੁੱਗ ਹੋਊ, ਜਿਹੜਾ ਸਿਵਲਾਈਜ਼ਡ ਹੋ, ਜਿੱਥੇ ਬੈਠ ਕੇ ਮਸਲੇ ਵਿਚਾਰੇ ਜਾਣਗੇ, ਉੱਥੇ ਇਸ ਕਿਸਮ ਦੀ ਤਬਾਹੀ ਜਾਂ ਵਿਨਾਸ਼ ਨਹੀਂ ਹੋਊਗਾ। ਇਹ ਖੂਨ ਖਰਾਬੇ ਬੀਤੇ ਦੀ ਗੱਲ ਬਣ ਜਾਣਗੀ। ਸੋ ਬੰਦਾ ਇੰਨਾ ਸਭਿਕ ਹੋ ਜਾਊਗਾ ਕਿ ਉਹ ਆਪਣੇ ਮਸਲੇ ਤਾਕਤ ਨਾਲ ਜਾਂ ਲਹੂ ਡੋਲ ਕੇ ਹੱਲ ਕਰਨ ਦੀ ਬਜਾਏ ਮੇਜ਼ ਤੇ ਬੈਠ ਕੇ ਗੱਲਾਂ ਬਾਤਾਂ ਨਾਲ ਆਪਸੀ ਗੱਲਬਾਤ ਰਾਹੀਂ ਸੁਲਝਾ ਲਏ। ਪਰ ਉਹ ਅਜਿਹੀ ਜੰਗ ਹੋਈ ਜਿਹਦੇ ਵਿੱਚ ਜਿੰਨੀ ਭਿਆਨਕ ਤਬਾਹੀ ਹੋਈ ਉਨੀ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਸੀ ਹੋਈ ਕਿਸੇ ਵੀ ਜੰਗ ਦੇ ਵਿੱਚ। ਚਲੋ ਪਹਿਲੀ ਹੋਈ, ਉੱਪਰੋਂ ਥੜੀ ਕੁਝ ਸਾਲਾਂ ਬਾਅਦ ਦੂਜੀ ਸੰਸਾਰ ਜੰਗ ਹੋ ਗਈ। ਉਸੇ ਪੀੜ ਦੇ ਵਿੱਚ ਯੂਰਪ ਦੇ ਵਿੱਚ ਹੀ ਜਿਹੜਾ ਅਗਵਾਨੂ ਸੀ ਸਿਵਲਾਈਜੇਸ਼ਨ ਦਾ, ਉਹਦੇ ਗੜਾਂ ਦੇ ਵਿੱਚ ਹੀ ਅਜਿਹੇ ਰੁਝਾਨ ਉੱਭਰੇ, ਨਾਜ਼ੀਵਾਦ, ਫਾਸ਼ੀਵਾਦ, ਜਿੱਥੇ ਲੱਖਾਂ ਦੀ ਗਿਣਤੀ 'ਚ ਲੋਕਾਂ ਦਾ ਔਰਗੇਨਾਈਜ਼ਡ ਢੰਗ ਨਾਲ ਐਨ ਕੈਲਕੂਲੇਟਡ ਗਿਣ ਵਿੱਥ ਕੇ ਕਤਲ ਹੋਇਆ, ਕਿਸੇ ਵਾਇਲਡ ਪੈਸ਼ਨ 'ਚੋਂ ਨਹੀਂ, ਜਿਵੇਂ ਨਾਦਰ ਸ਼ਾਹ ਕਰਦਾ ਸੀ ਜਾਂ ਅਹਿਮਦ ਸ਼ਾਹ ਕਰਦਾ ਸੀ ਜਾਂ ਚੰਗੇਜ਼ ਖਾਂ ਕਰਦਾ ਸੀ, ਉਸ ਤਰ੍ਹਾਂ ਨਹੀਂ, ਇੱਕ ਬਕਾਇਦਾ ਸੋਚ ਸਮਝ ਕੇ ਔਰਗੇਨਾਈਜ਼ ਢੰਗ ਨਾਲ ਗਿਣ ਵਿੱਥ ਕੇ ਅਤੇ ਕੁਛ ਮਕਸਦ ਹਾਸਲ ਕਰਨ ਵਾਸਤੇ। ਸੋ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰੀਆਂ, ਫਿਰ ਇੱਕ ਸਵਾਲ ਖੜਾ ਹੋ ਗਿਆ ਕਿ ਜੋ ਚੱਲ ਰਿਹਾ ਗਿਆਨ ਹੈ ਉਹ ਤੋਂ ਇਹਦੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤੇ ਜਾਂਦੇ ਵੀ ਇੱਕ ਸਿਵਲਾਈਜ਼ਡ ਬੰਦਿਆਂ ਨੂੰ, ਸਿਵਲਾਈਜ਼ਡ ਰਾਜਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਉੱਥੇ ਇਹ ਗੱਲਾਂ ਨਹੀਂ ਸੀ ਉੱਭਰਨੀਆਂ ਚਾਹੀਦੀਆਂ, ਇਹ ਤਾਂ ਮੱਧ ਯੁੱਗ ਦੀਆਂ ਗੱਲਾਂ ਸੀ। ਅਤੇ ਜੇ ਬੰਦਾ ਮੱਧ ਯੁੱਗਣਾ ਉਹ ਵੀ ਭੈੜੇ ਕ੍ਰਾਈਮ ਕਰਨ ਲੱਗ ਗਿਆ, ਫਿਰ ਉਹ ਸਾਰੇ ਦਾਅਵੇ ਅਤੇ ਸ਼ੇਖੀਆਂ ਉਹ ਕਿੱਧਰ ਗਈਆਂ? ਸੋ ਇਹ ਇੱਕ ਸਵਾਲ ਇਹੋ ਜਿਹੇ ਖੜ੍ਹੇ ਹੋਏ ਚਿੰਤਕਾਂ ਦੇ ਮਨ 'ਚ ਵੀ ਇਹਦੀ ਕੀ ਵਿਆਖਿਆ। ਪਹਿਲਾ ਗਿਆਨ ਇਹਦੀ ਵਿਆਖਿਆ ਨਹੀਂ ਦਿੰਦਾ, ਵਿਆਖਿਆ ਦਿੰਦਾ ਪਰ ਤਸੱਲੀ ਬਖਸ਼ ਵਿਆਖਿਆ ਨਹੀਂ। ਸੋ ਉਹ ਮਨੌਤਾਂ ਚੈਲੇਂਜ ਹੋਈਆਂ ਕਿ ਹੁਣ ਬੰਦਾ ਆ ਬਣ ਗਿਆ। ਜਦੋਂ ਉਹ ਮਨੌਤਾਂ ਚੈਲੇਂਜ ਹੋਈਆਂ ਤਾਂ ਕੁਛ ਜਿਹੜੇ ਚਿੰਤਕਾਂ ਨੇ, ਜਿਹੜੇ ਕ੍ਰਿਟੀਕਲ ਹੁੰਦੇ ਆ, ਜਿਹੜੀ ਚੀਜ਼ ਨੂੰ ਇੱਕ ਘੋਖਵੀਂ ਨਜ਼ਰ ਨਾਲ ਦੇਖਦੇ ਨੇ, ਉਹਨਾਂ ਨੇ ਸੋਚਣਾ ਸ਼ੁਰੂ ਕੀਤਾ। ਇਹ ਵੀ ਪੱਛਮ ਦੇ ਵਿੱਚੋਂ ਮੇਨਲੀ ਹੋਇਆ। ਸੋ ਪੱਛਮ ਦੇ ਚਿੰਤਕਾਂ ਨੇ ਉਹ ਸਾਰੇ ਆਪਦੇ ਗਿਆਨ ਨੂੰ ਮੁੜ ਕੇ ਹੰਘਾਲਿਆ, ਦੇਖਿਆ, ਪਰਖਿਆ, ਉਹਦੇ ਵਿੱਚ ਕੁਛ ਊਨਤਾਈਆਂ ਲੱਗੀ। ਸੋ ਉਹ ਗਿਆਨ ਚੈਲੇਂਜ ਹੋਇਆ ਅਤੇ ਨਵੇਂ ਗਿਆਨ ਦੀ ਰਚਨਾ ਸ਼ੁਰੂ ਹੋਈ। ਸੋ ਜੇ ਉਹਨੂੰ ਕੋਈ ਨਾਂ ਦੇਣਾ ਤਾਂ ਉਹਨੂੰ ਪੋਸਟ ਮਾਡਰਨਿਜ਼ਮ ਦਾ ਦੇ ਲਿਆ, ਕਿਉਂਕਿ ਇੱਕ ਮਾਡਰਨਿਟੀ ਸੀ, ਇੱਕ ਮਾਡਰਨ ਗਿਆਨ ਸੀ ਉਹ, ਪਰ ਹੁਣ ਮਾਡਰਨਿਟੀ ਤੋਂ ਬਾਅਦ ਅਗਲਾ ਪੜਾ ਵੀ ਪੋਸਟ ਮਾਡਰਨ ਕਹਿਤਾ ਉਹਨੂੰ। ਗੱਲ ਤਾਂ ਇਹ ਸੀ ਕਿ ਉਹਨਾਂ ਨੇ ਕੁਛ ਗੱਲਾਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰਤੀ, ਕੁਛ ਜਵਾਬ ਦਿੱਤੇ ਕਿ ਇਹ ਘਟਨਾਵਾਂ ਇਹਨਾਂ ਗੱਲਾਂ ਕਰਕੇ ਵਾਪਰੀਆਂ, ਕਿ ਉਹ ਇਹਨਾਂ ਘਟਨਾਵਾਂ ਦੀ ਪੈੜ ਜਾਂ ਜੜ ਉਸ ਚਿੰਤਨ ਦੇ ਵਿੱਚ ਹੀ ਪਈ ਹੈ ਜਿਹੜਾ 300 ਸਾਲਾਂ 'ਚ ਰਚਿਆ ਗਿਆ। ਸੋ ਇਸ ਕਰਕੇ ਜਿੰਨਾ ਚਿਰ ਉਹ ਚਿੰਤਨ ਨੂੰ ਰੱਦ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਅਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਨਹੀਂ ਹੋ ਸਕਦੇ। ਇਹ ਬਹੁਤ ਵੱਡਾ ਝਟਕਾ ਸੀ ਇੱਕ ਦੁਨੀਆਂ ਨੂੰ ਲੱਗਿਆ ਕਿ ਜਿਸ ਉਮੀਦ ਨਾਲ, ਜਿਸ ਵਿਸ਼ਵਾਸ ਦੇ ਆਸਰੇ ਜਿਉਂ ਰਹੇ ਸੀ, ਉਹੀ ਚੈਲੇਂਜ ਹੋ ਗਿਆ। ਸੋ ਇਸ ਕਰਕੇ ਉਹਨਾਂ ਨੇ ਫਿਰ ਕੁਛ ਨਵੀਆਂ ਗੱਲਾਂ ਲਿਆਂਦੀਆਂ। ਸੋ ਇਹ ਸੀ ਜਿਹਨੂੰ ਇੱਕ ਕਹੀਏ ਹਿਸਟੋਰੀਕਲ ਕ੍ਰਾਈਸਿਸ। ਪਹਿਲਾਂ ਰੱਦ ਹੋ ਗਿਆ ਅਤੇ ਨਵਾਂ ਸਿਰਜਣ ਦੇ ਅਮਲ ਚੱਲਿਆ। ਹੁਣ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਮੈਂ ਗੁਰਭਗਤ ਸਿੰਘ ਦੀ ਗੱਲ ਕਰਦਿਆਂ, ਤੁਸੀਂ ਜਦੋਂ ਇਹ ਲੇਖ ਪੜ੍ਹੋਗੇ ਤਾਂ ਇਹਨਾਂ ਲੇਖਾਂ ਦਾ ਇੱਕ ਸੰਦਰਭ ਹੈ ਕਿ 85 ਤੋਂ ਬਾਅਦ ਸ਼ੁਰੂ ਹੁੰਦੇ। ਸੋ 84 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਔਰਗੇਨਾਈਜ਼ ਢੰਗ ਨਾਲ। ਸੋ ਇਹ ਜਿਹੜਾ ਘਟਨਾ ਸੀ ਦਰਬਾਰ ਸਾਹਿਬ 'ਤੇ ਹਮਲਾ, ਇਹਦੀ ਵੀ ਜੋ ਪਹਿਲਾ ਗਿਆਨ ਹੈ, ਜੋ ਕੁਛ ਪੜ੍ਹਾਇਆ ਗਿਆ, ਜੋ ਸਿਖਾਇਆ ਗਿਆ, ਜੋ ਦਾਅਵੇ ਕੀਤੇ ਗਏ, ਉਸ ਤੋਂ ਤਸੱਲੀ ਬਖਸ਼ ਇਹਦੀ ਕੋਈ ਵਿਆਖਿਆ ਨਹੀਂ ਸੀ ਹੁੰਦੀ। ਕਿਉਂਕਿ ਮੱਧ ਯੁੱਗ ਦੇ ਵਿੱਚ ਹੋਏ ਦਰਬਾਰ ਸਾਹਿਬ 'ਤੇ ਹਮਲੇ ਅਬਦਾਲੀ ਨੇ ਕੀਤੇ ਜਾਂ ਜ਼ਕਰੀਆ ਖਾਨ ਨੇ ਕੀਤੇ, ਉਹਨਾਂ ਦੀ ਇੱਕ ਵਿਆਖਿਆ ਬਣਦੀ ਹੈ। ਸੋ ਜਦੋਂ ਇਹ ਹੈ ਕਿ ਅਸੀਂ ਇੱਕ ਸੱਭਿਅਤਾ ਦੇ ਯੁੱਗ 'ਚ, ਇੱਕ ਜਮਹੂਰੀਅਤ ਦੇ ਯੁੱਗ 'ਚ ਦਾਖਲ ਹੋ ਗਏ, ਤੇ ਉਹ ਬਰਬਰਤਾ ਦਾ ਯੁੱਗ ਪਿੱਛੇ ਰਹਿ ਗਿਆ। ਫਿਰ ਅਜਿਹੀ ਕਿਹੜੀ ਗੱਲ ਹੋ ਗਈ ਸੀ ਇੱਥੇ ਕਿ ਜੇ ਆਪਾਂ ਦੇਖੀਏ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਦੀ ਜੇ ਆਪਾਂ ਗਿਣਤੀ ਦੇਖੀਏ 100-150 ਤੋਂ ਵੱਧ ਨਹੀਂ ਸੀ ਜੁਝਾਰੂ ਲੜਨ ਵਾਲੇ। ਸੋ ਇੱਕ ਪਾਸੇ ਪੂਰਾ ਦੇਸ਼ ਹੈ, 16 ਲੱਖ ਦੀ ਫੌਜ ਹੈ, ਕਿਹੋ ਜਿਹੇ ਹਥਿਆਰ, ਮਤਲਬ ਕਿੱਡੀ ਵੱਡੀ ਤਾਕਤ ਹੈ, ਅਤੇ ਅਜਿਹੀ ਕੀ ਗੱਲ, ਇਹ ਨੌਬਤ ਕਿਉਂ ਆ ਗਈ ਕਿ ਉਹਨਾਂ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਪਿਆ। ਫਿਰ ਇਕੱਲੇ ਦਰਬਾਰ ਸਾਹਿਬ ਨੂੰ, ਚਲੋ ਅਕਾਲ ਤਖ਼ਤ ਸਾਹਿਬ ਨੂੰ ਢਾਤਾ, ਦਰਬਾਰ ਸਾਹਿਬ 'ਤੇ ਹਮਲਾ ਕਰਕੇ ਵੀ ਮਸਲਾ ਹੱਲ ਨਹੀਂ ਹੋਇਆ। ਕੁਛ ਮਹੀਨਿਆਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਉੱਥੇ ਵੀ ਗੱਲ ਨਹੀਂ ਰੁਕੀ, ਉਹ ਫਿਰ ਇੱਕ ਲਗਾਤਾਰ ਚੱਲਦਾ ਰਿਹਾ। ਸੋ ਇਹ ਸਾਰੇ ਕੁਛ ਦੀ ਇੱਕ ਕੋਈ ਵਿਆਖਿਆ ਹੋਣੀ ਚਾਹੀਦੀ ਸੀ ਵੀ ਕਿਉਂ ਹੋ ਗਿਆ। ਸੋ ਲਿਖ ਰਹੇ ਸੀਗੇ ਲੋਕ, ਬਾਕੀ ਵਿਦਵਾਨ ਵੀ, ਪਰ ਉਹ ਜੋ ਹਾਸਲ ਚੌਕਟਾ ਸੀ, ਫਰੇਮ ਸੀ, ਉਸ ਦੇ ਵਿੱਚ ਹੀ ਉਹਦੀ ਵਿਆਖਿਆ ਕਰ ਰਹੇ ਸੀ। ਉਹਦੇ ਵਿੱਚ ਹੋਈ ਵਿਆਖਿਆ ਸਵਾਲ ਦਾ ਸਹੀ ਜਵਾਬ ਨਹੀਂ ਸੀ ਦਿੰਦੀ, ਸਗੋਂ ਗਲਤ ਜਵਾਬ ਦਿੰਦੀ ਸੀ। ਉਹ ਵਿਕਟਿਮ ਨੂੰ ਦੋਸ਼ੀ ਕਰਾਰ ਦਿੰਦੀ ਸੀ ਵੀ ਇਹਨਾਂ ਨੇ ਆਹ ਗੜਬੜ ਕੀਤੀ ਠੀਕ ਚੱਲ ਰਹੇ ਅਮਲ ਦੇ ਵਿੱਚ, ਜਿਹਦੇ ਕਰਕੇ ਇਹ ਕਰਨਾ ਪਿਆ। ਸੋ ਜੋ ਦੋਸ਼ੀ ਨੂੰ ਉਹਨਾਂ ਉੱਤੇ ਦੋਸ਼ ਦੀ ਉਂਗਲ ਧਰਦੀ ਸੀ, ਉਹ ਸਾਰੀ ਵਿਆਖਿਆ ਜਿਹੜੀ ਉਸ ਪਹਿਲੇ ਗਿਆਨ ਦੇ ਫਰੇਮਵਰਕ ਦੇ ਵਿੱਚ ਹੋ ਰਹੀ ਸੀ। ਸੋ ਇਸ ਕਰਕੇ ਕੁਛ ਬੰਦਿਆਂ ਨੇ ਫਿਰ ਕੁਛ ਕੀ, ਉਸ ਮੌਕੇ ਤਾਂ ਸੰਤਾ ਗੁਰਭਗਤ ਸਿੰਘ ਤੋਂ ਬਿਨਾਂ ਹੋਰ ਕੋਈ ਨਹੀਂ ਸੀ, ਬਹੁਤ ਵਿਦਵਾਨ ਸੀ ਪੰਜਾਬ ਦੇ ਵਿੱਚ, ਲੱਗੇ ਪਏ ਸੀ, ਲਿਖਣ ਵੀ ਲੱਗੇ ਪਏ ਸੀ, ਪਰ ਉਹ ਜ਼ਿਆਦਾਤਰ ਸੰਤ ਜਰਨੈਲ ਸਿੰਘ ਅਤੇ ਸਿੱਖਾਂ ਨੂੰ ਭੰਡਣ ਲੱਗੇ ਪਏ ਸੀ। ਸਿੱਖ ਵਿਦਵਾਨ ਵੀ ਯੂਨੀਵਰਸਿਟੀਆਂ 'ਚ ਬੈਠੇ, ਕਿਉਂਕਿ ਉਹ ਸੌਖਾ ਬੜਾ ਸੀ, ਜੋ ਉਹਨਾਂ ਨੇ ਸਿੱਖਿਆ ਸੀ, ਜਿੰਨਾ ਕੁ ਸਿੱਖਿਆ ਸੀ, ਉਸ ਮੁਤਾਬਕ ਉਹ ਵਿਆਖਿਆ ਕਰਨੀ ਮੌਕੇ ਦੀ ਹਕੂਮਤ ਨੂੰ ਵੀ ਸੂਟ ਕਰਦੀ ਸੀ। ਸੋ ਇੱਥੇ ਆਉਂਦਾ ਹੈ ਕਿ ਇੱਕ ਮੌਲਿਕ ਵਿਦਵਾਨ ਕੀ ਹੁੰਦਾ। ਵਿਦਵਾਨ ਤਾਂ ਬਹੁਤ ਹੁੰਦੇ, ਇੱਕ ਰਚਿਆ ਜਾ ਚੁੱਕਾ ਗਿਆਨ ਹੈ, ਉਸ ਨੂੰ ਤੁਸੀਂ ਉਹਦੇ ਫਰੇਮ ਆਫ ਰੈਫਰੈਂਸ ਬਣਾ ਕੇ ਉਸ 'ਚ ਤੁਸੀਂ ਗੱਲਾਂ ਕਰੀ ਚੱਲੋ, ਵਿਆਖਿਆ ਕਰੀ ਚੱਲੋ, ਪਰ ਜਦੋਂ ਗੱਲ ਇਹ ਆਉਂਦੀ ਹੈ ਕਿ ਤੁਹਾਨੂੰ ਕੁਛ ਉਸ ਤੋਂ ਪਾਸੇ ਹਟ ਕੇ ਆਪਣਾ ਮੌਲਿਕ ਤੌਰ 'ਤੇ ਸੋਚਣਾ ਪਊ, ਉਹ ਕੋਈ ਗੱਲਾਂ। ਸੋ ਮੌਲਿਕ ਚਿੰਤਕ ਹੋਣਾ ਇਹ ਬਹੁਤ ਵੱਡੀ ਅਤੇ ਵਿਲੱਖਣ ਗੱਲ ਹੁੰਦੀ ਹੈ, ਅਤੇ ਉਸ ਪੀੜ ਦੇ ਵਿੱਚ ਡਾਕਟਰ ਗੁਰਭਗਤ ਸਿੰਘ ਜੀ ਨੇ ਇਹ ਬੀੜਾ ਚੁੱਕਿਆ। ਅਸੀਂ ਉਸ ਮੌਕੇ ਤੋਂ ਹੀ, 1984 ਤੋਂ ਹੀ ਸਾਡਾ ਉਹਨਾਂ ਨਾਲ ਵਾਅ ਰਿਹਾ, ਅਸੀਂ ਉਹਨਾਂ ਨੂੰ ਦੇਖਿਆ, ਕੰਮ ਕਰਦਿਆਂ ਨੂੰ ਵੀ ਦੇਖਿਆ, ਜਿੱਥੋਂ ਸਾਨੂੰ ਫਿਰ ਕਾਫੀ ਸੇਧਾਂ ਮਿਲੀਆਂ ਕਿ ਜਿਹੜਾ ਚਿੰਤਨ ਦਾ ਕਾਰਜ ਹੈ ਇਹ ਹੈ ਕੀ, ਇਹ ਕਿਸ ਕਿਸਮ ਦੀ ਤਪੱਸਿਆ, ਲਗਨ ਅਤੇ ਕੁਰਬਾਨੀ ਦੀ ਮੰਗ ਕਰਦਾ ਹੈ ਜੇ ਤੁਸੀਂ ਇਮਾਨਦਾਰ ਹੋ। ਦੂਜੀ ਗੱਲ, ਇਹ ਇੱਕ ਐਵੋਲੂਸ਼ਨਰੀ ਪ੍ਰੋਸੈਸ ਹੈ। ਅਸੀਂ ਡਾਕਟਰ ਗੁਰਭਗਤ ਸਿੰਘ ਨੂੰ ਦੇਖਿਆ ਕਿ ਉਹ ਇੱਕ ਧਾਰਨਾ ਬਣਾਉਂਦੇ ਸੀ, ਪਰ ਕਿਸੇ ਸਟੇਜ 'ਤੇ ਜਾ ਕੇ ਉਹਨਾਂ ਨੂੰ ਲੱਗਦਾ ਸੀ ਕਿ ਉਹ ਧਾਰਨਾ 'ਚ ਕੋਈ ਕੱਚ ਹੈ ਕਿਤੇ, ਜਾਂ ਕੋਈ ਲਿਮੀਟੇਸ਼ਨ ਹੈ, ਫਿਰ ਉਹ ਉਹਨੂੰ ਛੱਡ ਦਿੰਦੇ ਸੀ, ਉਸ ਤੋਂ ਅੱਗੇ ਤੁਰਦੇ। ਜਿਹਨੇ ਵੀ ਅੱਗੇ ਤੁਰਨਾ ਹੈ ਉਹਨੂੰ ਕੁਛ ਨਾ ਕੁਛ ਜਿਹੜਾ ਪਹਿਲਾਂ ਉਹ ਜੂੜ ਨਹੀਂ ਸੀ ਉਹਨਾਂ ਦੇ ਪੈਰਾਂ ਵਿੱਚ ਪਾਉਂਦੇ। ਆਮ ਤੌਰ 'ਤੇ ਵਿਦਵਾਨ ਇਹ ਕਰ ਲੈਂਦੇ ਹਨ ਕਿ ਇੱਕ ਵਾਰ ਜੋ ਕਿਤਾਬ ਲਿਖਤੀ ਜਾਂ PhD ਕਰ ਲਈ ਜਾਂ ਕੋਈ ਸਿਧਾਂਤ ਸਿਰਜਤਾ, ਬਸ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਵੀ ਜੇ ਇਹੀ ਚੈਲੰਜ ਹੋਗੀ ਤਾਂ ਮੇਰੀ ਸਾਰੀ ਹਸਤੀ ਖਤਮ ਹੋ ਜੂ। ਸੋ ਉਹ ਗਿਆਨ ਉਹਨਾਂ ਦਾ ਜਿਹੜਾ ਉਹਨਾਂ ਦੇ ਪੈਰਾਂ 'ਚ ਜੂੜ ਬਣ ਜਾਂਦਾ। ਸੋ ਗੁਰਭਗਤ ਸਿੰਘ ਨੇ ਇਸ ਤਰ੍ਹਾਂ ਨਹੀਂ ਕੀਤਾ, ਜੇ ਤੁਸੀਂ ਲੇਖ ਧਿਆਨ ਨਾਲ ਪੜ੍ਹੋਗੇ, ਜਿਹੜੇ 30 ਲੇਖ ਹਨ, ਥੱਲੇ ਡੇਟਾਂ ਦੇਖੋਗੇ ਤਾਂ ਤੁਹਾਨੂੰ ਡੇਟਾਂ ਤੋਂ ਪਤਾ ਲੱਗ ਜੂ ਕਿ 10 ਸਾਲ ਪਹਿਲਾਂ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਉਹ ਕਿਸ ਤਰ੍ਹਾਂ ਕੀਤੀ ਸੀ, 10 ਸਾਲ ਬਾਅਦ ਕਿਸ ਤਰ੍ਹਾਂ ਕੀਤੀ। ਬਹੁਤ ਕੁਛ ਸੋਧਿਆ ਅਤੇ ਨਿਵਾਇਆ ਉਹਨਾਂ ਨੇ ਆਪਦਾ। ਜਿਵੇਂ ਗੁਰਮੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕੌਮ ਬਾਰੇ, ਕਿਉਂਕਿ ਜੋ ਗੁਰਭਗਤ ਸਿੰਘ ਹੋਰਾਂ ਨੇ ਪਹਿਲਾਂ ਗਿਆਨ ਹਾਸਲ ਕੀਤਾ, ਸਾਰਾ ਅਮਰੀਕਾ ਜਾ ਕੇ ਪੜ੍ਹੇ, ਇੱਥੇ ਵੀ ਪੜ੍ਹੇ, ਉਹ ਸਾਰਾ ਮਾਡਰਨ ਗਿਆਨ ਸੀ। ਸੋ ਉਸ ਗਿਆਨ ਕਿ ਰੌਸ਼ਨੀ ਚ ਹੀ ਪਹਿਲਾਂ ਉਹਨਾਂ ਨੇ ਇਹਨਾਂ ਗੱਲਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤੇ ਨੈਚੁਰਲੀ ਉਹਨਾਂ ਨੇ ਉਹੀ ਧਰਮਾਂ ਉਹੀ ਕੈਟੇਗਰੀਜ਼ ਉਹੀ ਸੰਕਲਪ ਉਹਨਾਂ ਦੇ ਵਿੱਚ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਤੇ ਇੱਕ ਬਹੁਤ ਵੱਡੀ ਪ੍ਰੋਬਲਮ ਇੱਥੇ ਜਿਹਨੂੰ ਸਭ ਨੂੰ ਆਉਂਦੀ ਹੈ ਪੰਜਾਬ ਦੇ ਵਿੱਚ ਕਿ ਸਿੱਖ ਸਟਰਗਲ ਕਰ ਰਹੇ ਨੇ ਪਰ ਉਸ ਨੂੰ ਸਿੱਖ ਕਹਿਣਾ ਕਿ ਪੰਜਾਬੀ ਕਹਿਣਾ ਇਹ ਦੁਬਿਧਾ ਬਹੁਤ ਵਿਦਵਾਨਾਂ ਦੇ ਮਨ ਚ ਰਹੀ ਕਿ ਸਿੱਖ ਕਹਿਣ ਨਾਲ ਗੱਲ ਕਮਿਊਨਲ ਬਣ ਜਾਂਦੀ ਹੈ ਫਿਰਕੂ ਬਣ ਜਾਂਦੀ ਹੈ ਇਹਨੂੰ ਵੱਡੀ ਪੰਜਾਬੀ ਦੇ ਤੌਰ ਤੇ ਪੇਸ਼ ਕੀਤਾ ਜਾਵੇ ਕਿ ਪੰਜਾਬੀ ਕੌਮ ਪੰਜਾਬੀ ਲੋਕ। ਪਰ ਸਾਨੂੰ ਯਾਦ ਹੈ ਜਦੋਂ ਅਸੀਂ ਖੁਦਾ ਬੈਠੇ ਨੇ ਗੁਰਮੀਤ ਸਿੰਘ ਵੀ ਤੇ ਨਵਦੀਪ ਬਿੱਟੂ ਵੀ ਗੋਬਿੰਦ ਰਾਮ ਨੇ ਜ਼ੁਲਮ ਕੀਤੇ ਬਹੁਤ ਗੁਰਦਾਸਪੁਰ ਚ ਬੀਬੀਆਂ ਤੇ ਪਹਿਲੀ ਵਾਰ ਜਦੋਂ ਹੋਇਆ ਬਹੁਤ ਜ਼ੁਲਮ ਕੀਤਾ ਉਹਨੇ ਜਾ ਕੇ 1987 ਚ ਅਸੀਂ ਰਿਪੋਰਟ ਛਾਪਣੀ ਸੀ ਤੇ ਉਹ ਰਿਪੋਰਟ ਚ ਸਾਥੋਂ ਸਿੱਖ ਬੀਬੀਆਂ ਨਾਲ ਲਿਖਿਆ ਗਿਆ ਅਸੀਂ ਪੰਜਾਬੀ ਔਰਤਾਂ ਨੇ ਮਤਲਬ ਜਿਹੜੀ ਲੈਂਗੁਏਜ ਹੈ ਨਾ ਲਿਬਰਲਿਜ਼ਮ ਦੀ ਉਹ ਤੁਹਾਡੇ ਵਾਸਤੇ ਕਿੱਡੀ ਪ੍ਰੋਬਲਮ ਬਣ ਜਾਂਦੀ ਹੈ ਕਿ ਦਿਖ ਰਹੀ ਚੀਜ਼ ਤੁਹਾਨੂੰ ਹੋਰ ਤਰ੍ਹਾਂ ਦਿਸ ਰਹੀ ਹੈ ਤੁਹਾਨੂੰ ਉਸ ਤਰ੍ਹਾਂ ਪੇਸ਼ ਹੀ ਨਹੀਂ ਹੁੰਦੀ ਜਿਵੇਂ ਦਿਸ ਰਹੀ ਹੈ ਤੇ ਇੱਕ ਤੁਹਾਡੇ ਮਨ ਤੇ ਉਹ ਇੱਕ ਬਣ ਜਾਂਦੀ ਹੈ ਇੱਕ ਦਹਿਸ਼ਤ ਜੀ ਉਸ ਗੱਲ ਦੀ ਵੀ ਜੇ ਮੈਨੂੰ ਐਂ ਕਹਿਤਾ ਤਾਂ ਇਹ ਮੇਰੇ ਤੇ ਆਹ ਦੋਸ਼ ਲੱਗੂਗਾ ਇਹ ਤਬਾਹੀ ਕਰਦਾ ਗਿਆਨ ਬੰਦੇ ਦੀ। ਸੋ ਇਹ ਗੁਰਭਗਤ ਸਿੰਘ ਹੋਰਾਂ ਨਾਲ ਵੀ ਵਾਪਰਿਆ ਤੁਸੀਂ ਇਹ ਲੇਖਾਂ ਦੇ ਵਿੱਚ ਦੇਖੋਗੇ ਉਹਨਾਂ ਨੇ ਸਾਡੇ ਨਾਲ ਗੱਲ ਕਰਦਿਆਂ ਵੀ ਕਹਿਣਾ ਵੀ ਸਿੱਖ ਸ਼ਬਦ ਸਿੱਖ ਕੌਮ ਨਾ ਕਹੀਏ ਆਪਾਂ ਨੂੰ ਪੰਜਾਬੀ ਕੌਮ ਕਹੀਏ। ਜਦੋਂ ਫਿਰ ਲੱਗਿਆ ਵੀ ਪੰਜਾਬੀ ਕੌਮ ਨਾਲ ਗੱਲ ਨਹੀਂ ਬਣਦੀ ਫਿਰ ਉਹਨਾਂ ਨੇ ਇੱਕ ਕੰਪਰੋਮਾਈਜ਼ ਕੀਤਾ ਕਿ ਸਿੱਖ ਪ੍ਰਧਾਨ ਪੰਜਾਬੀ ਕੌਮ ਕਿ ਕਿਸੇ ਤਰ੍ਹਾਂ ਸਿੱਖੀ ਵਾਲੀ ਗੱਲ ਵੀ ਆ ਜਾਵੇ ਅਤੇ ਪੰਜਾਬ ਵਾਲੀ ਵੀ ਆ ਜਾਵੇ। ਸੋ ਇਹ ਗੱਲਾਂ ਮੈਂ ਤਾਂ ਲਿਆ ਰਿਹਾ ਕਿ ਗੁਰਭਗਤ ਸਿੰਘ ਇਹਨਾਂ ਚੀਜ਼ਾਂ ਨਾਲ ਬਹੁਤ ਖੋਜਿਆ ਗ੍ਰੈਪਲ ਕੀਤਾ ਅਖੀਰ ਤੇ ਜਾ ਕੇ ਤੁਸੀਂ ਦੇਖੋਗੇ ਜਿੱਥੇ ਉਹ ਇਸ ਨਿਰਣੇ ਤੇ ਪਹੁੰਚ ਗਿਆ ਕਿ ਕਿਸੇ ਸੱਭਿਆਚਾਰਕ ਪਰੰਪਰਾ ਨੂੰ ਕਿਸੇ ਹੋਰ ਸੱਭਿਆਚਾਰਕ ਪਰੰਪਰਾ ਚੋਂ ਪੈਦਾ ਹੋਏ ਗਿਆਨ ਦੇ ਸੰਕਲਪਾਂ ਪ੍ਰਵਰਗਾਂ ਕੈਟੇਗਰੀਜ਼ ਨਾਲ ਨਹੀਂ ਸਮਝਿਆ ਜਾ ਸਕਦਾ ਉਹਦੇ ਆਪਦੇ ਮੌਲਿਕ ਸੰਕਲਪਾਂ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੋ ਇਹਨੂੰ ਕੌਮ ਕਹਿਣਾ ਹੈ ਇਹ ਜਿਹੜਾ ਤੁਸੀਂ ਕਿਉਂ ਮਤਲਬ ਇਹ ਇੱਕ ਆਪਦੇ ਵਜੂਡ ਪਾ ਲਿਆ ਪਹਿਲਾਂ ਕਿ ਇਹਨੂੰ ਕੀ ਕਹੀਏ ਇਹਨੂੰ ਪੰਜਾਬੀ ਕੌਮ ਕਹੀਏ ਕਿ ਸਿੱਖ ਕੌਮ ਕਹੀਏ ਅਖੀਰ ਨੂੰ ਇਹ ਤੇ ਆ ਗਿਆ ਕਿ ਇਹ ਸਿੱਖ ਪੰਥ ਹੈ ਤੇ ਪੰਥ ਦਾ ਤੇ ਕੌਮ ਦਾ ਬਹੁਤ ਵੱਡਾ ਫਰਕ ਹੈ। ਕੌਮ ਇੱਕ ਵਿਚਾਰਧਾਰਕ ਕੈਟੇਗਰੀ ਬਣਦੀ ਹੈ ਕੌਮ ਦਾ ਜੋ ਸੰਕਲਪ ਉਭਰਿਆ ਉਹ ਇੱਕ ਇਤਿਹਾਸ ਦੇ ਖਾਸ ਦੌਰ ਚ ਉਭਰਿਆ ਇੱਕ ਖਾਸ ਵਿਚਾਰਧਾਰਾ ਨਾਲ ਜੁੜ ਕੇ ਉਭਰਿਆ ਉਸ ਦੇ ਵਿੱਚੋਂ ਇਹ ਹੈ ਕਿ ਇੱਕ ਕੌਮ ਇੱਕ ਸਾਂਝਾ ਇਲਾਕਾ ਇੱਕ ਸਾਂਝੀ ਭਾਸ਼ਾ ਇੱਕ ਸਾਂਝਾ ਸੱਭਿਆਚਾਰ ਇੱਕ ਸਾਂਝੀ ਮਾਨਸਿਕਤਾ ਇੱਕ ਵਾਦ ਆ ਉਹਦੇ ਵਿੱਚ ਜਿਹੜੇ ਉਸ ਤੋਂ ਬਾਹਰਲੇ ਉਹ ਆਦਰ ਹੋ ਗਏ ਉਹ ਐਕਸਕਲੂਡ ਹੋ ਗਏ। ਸੋ ਉਹਨਾਂ ਨੇ ਫਿਰ ਇਹ ਲਿਆਂਦਾ ਕਿ ਨਹੀਂ ਪੰਥ ਤਾਂ ਬਹੁਤ ਕੌਮਾਂ ਨੂੰ ਸਮਾ ਸਕਦਾ ਆਪਦੇ ਵਿੱਚ ਬਹੁਤ ਸੱਭਿਆਚਾਰਾਂ ਨੂੰ ਸਮਾ ਸਕਦਾ ਬਹੁਤ ਭਾਸ਼ਾਵਾਂ ਨੂੰ ਵੀ ਸਮਾ ਸਕਦਾ। ਸੋ ਇਸ ਮਾਮਲੇ ਵਿੱਚ ਉਹਨਾਂ ਨੇ ਜਾਪ ਸਾਹਿਬ ਦਾ ਜਿਹੜਾ ਮਾਡਲ ਹੈ ਉਹ ਦਿੱਤਾ। ਚਲੋ ਮਤਲਬ ਇਹ ਇੱਕ ਉਦਾਹਰਣ ਦੇ ਤੌਰ ਤੇ ਮੈਂ ਦੱਸਿਆ ਕਿ ਜਿੱਥੇ ਫਿਰ ਉਹ ਅੰਤਮ ਇਸ ਨਿਰਣੇ ਤੇ ਪਹੁੰਚ ਗਏ ਸੀਗੇ ਕਿ ਇਹਨੂੰ ਇਹਦੇ ਮੌਲਿਕ ਇਹਦੀ ਆਪਦੀ ਜੋ ਤੁਹਾਨੂੰ ਨਵੀਂ ਸਿਰਜਣਾ ਪਊਗਾ ਕਿ ਇਹਨੂੰ ਇਹਦੇ ਕਿਹੜੀਆਂ ਕੈਟੇਗਰੀਜ਼ ਕਿਹੜੀਆਂ ਟਰਮਸ ਦਾ ਅਸੀਂ ਇਸਤੇਮਾਲ ਕਰਨਾ ਦੂਜੇ ਦੀਆਂ ਰਾਹੀਂ ਦੂਜੇ ਦੇ ਟੂਲਸ ਰਾਹੀਂ ਤੁਸੀਂ ਇਹਨੂੰ ਸਮਝ ਨਹੀਂ ਸਕਦੇ। ਹਾਂ ਦੂਜੇ ਉਹਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਪਰ ਤੁਸੀਂ ਉਸ ਗਿਆਨ ਦੇ ਆਸਰੇ ਆਪਦੀਆਂ ਚੀਜ਼ਾਂ ਦੀ ਵਿਆਖਿਆ ਨਾ ਕਰੋ ਉਹ ਫਿਰ ਉਹਨਾਂ ਨਾਲ ਉਹਨਾਂ ਦੀ ਮੌਲਿਕਤਾ ਨਹੀਂ ਰਹਿ ਜਾਂਦੀ। ਸੋ ਇਹ ਸੀ ਜਿੱਥੋਂ ਗੁਰਭਗਤ ਸਿੰਘ ਜੀ ਤੁਰੇ। ਹੁਣ 1984 ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਾਕੀ ਸਾਡੇ ਵਰਗੇ ਬੰਦੇ ਜਿਹੜੇ ਸੀ ਉਹ ਵੀ ਉਹਦੀ ਵਿਆਖਿਆ ਕਰ ਰਹੇ ਸੀਗੇ ਉਹ ਮੇਨਲੀ ਜਿਹੜੀ ਉਸ ਮੌਕੇ ਦੀ ਰਾਜਨੀਤੀ ਹੈ ਜਾਂ ਆਰਥਿਕਤਾ ਹੈ ਉਹਦੇ ਵਿੱਚੋਂ ਉਹਦੇ ਜਵਾਬ ਕੱਢ ਰਹੇ ਸੀ। ਜਿਹੜੇ ਲੈਫਟ ਵਾਲੇ ਸੀ ਉਹ ਮੇਨਲੀ ਆਰਥਿਕ ਪੱਖ 'ਤੇ ਜ਼ੋਰ ਦਿੰਦੇ ਸੀ ਚਲੋ ਦੂਜੇ ਜਿਹੜੇ ਥੋੜੇ ਆਉਣ ਤੋਂ ਪਾਸੇ ਹੁੰਦੇ ਸੀ ਉਹ ਕੋਈ ਸੱਭਿਆਚਾਰਕ ਰਾਜਨੀਤਿਕ ਤੇ ਮਨੋਵਿਗਿਆਨਕ ਗੱਲਾਂ ਨੂੰ ਵੀ ਵਿੱਚ ਲੈ ਕੇ ਆਉਂਦੇ ਸੀ। ਸੋ ਡਾਕਟਰ ਗੁਰਭਗਤ ਸਿੰਘ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਇਸ ਨੂੰ ਉਸ ਚਿੰਤਨ ਨਾਲ ਜੋੜਿਆ ਕਿ ਜੋ ਪੱਛਮੀ ਚਿੰਤਨ ਹੈ, ਜੋ ਬ੍ਰਾਹਮਣਵਾਦੀ ਚਿੰਤਨ ਹੈ, ਇਹਦੀ ਪੈੜ ਉੱਥੋਂ ਤੱਕ ਜਾਂਦੀ ਹੈ। ਅਖੀਰ ਨੂੰ ਉਹਨਾਂ ਨੇ, ਤੁਸੀਂ ਇਹਦੇ ਵਿੱਚੋਂ ਵੀ ਪੜ੍ਹੋਗੇ ਇੱਕ ਲੇਖ ਦੇ ਵਿੱਚ, ਇਹ ਗੱਲ ਸਿੱਧੀ ਵੀ ਕਹਿਤੀ ਕਿ ਜਿਹੜੀ ਬ੍ਰਹਮਵਾਦੀ ਪੈਰਾਡਾਈਮ ਹੈ ਵਿਦੰਤਕ, ਜਿਹੜੇ ਉਹਦੇ ਧਾਰਨੀ ਨੂੰ ਉਹ ਬਲਿਊ ਸਟਾਰ ਆਪਰੇਸ਼ਨ ਕਰਦੇ ਹੀ ਰਹਿਣਗੇ, ਕਿਉਂਕਿ ਉਹਨਾਂ ਤੋਂ ਬਖਰੇਵਾਂ ਸਹਿਣ ਨਹੀਂ ਹੋਣਾ। ਉਹਨਾਂ ਦੇ ਵਿੱਚ ਆਪਣੀ ਗੱਲ ਨੂੰ ਦੂਜਿਆਂ 'ਤੇ ਠੋਸਣ ਦਾ ਜਿਹੜੀ ਹੈਗੀ ਹੈ ਟੈਂਡੈਂਸੀ, ਉਹ ਬਹੁਤ ਜ਼ਿਆਦਾ ਹੈ। ਸੋ ਵੱਖਰੀ ਗੱਲ ਉਹਨਾਂ ਤੋਂ ਸਹਿਣ ਨਹੀਂ ਹੋਣੀ। ਸਿੱਖਾਂ ਕੋਲ ਵੱਖਰੀ ਗੱਲ ਸੀ, ਇਹ ਤਾਂ ਲਗਾਤਾਰ ਹੀ ਇੱਕ ਤਣਾਅ ਰਿਹਾ ਹੈ ਭਾਰਤੀ ਰਾਜ ਦੇ ਅੰਦਰ, 47 ਤੋਂ ਲੈ ਕੇ ਤਣਾਅ ਰਿਹਾ, ਸਟਰਗਲ ਹੁੰਦੀ ਰਹੀ ਹੈ। ਵੱਖਰੀ ਗੱਲ ਪ੍ਰਤੀ ਉਹਨਾਂ ਦੀ ਅਸਹਿਣਸ਼ੀਲਤਾ ਸੀ, ਪਰ ਸੰਤ ਜਰਨੈਲ ਸਿੰਘ ਨੇ ਜਿਸ ਭਾਸ਼ਾ ਅਤੇ ਜਿਸ ਧੜੱਲੇ ਨਾਲ ਗੱਲ ਕਰਨੀ ਸ਼ੁਰੂ ਕਰਤੀ, ਉਹਨਾਂ ਵਾਸਤੇ ਜਰਨੀ ਬਹੁਤ ਔਖੀ ਸੀ। ਜਿੱਥੋਂ ਪ੍ਰਵੋਕ ਹੋਈ ਸਾਰੀ ਗੱਲ ਆਪਾਂ ਕਹਿ ਲਈਏ ਫਲੈਸ਼ ਪੁਆਇੰਟ, ਕਿਉਂਕਿ ਸੰਤ ਜਰਨੈਲ ਸਿੰਘ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ, ਮਨਿਓਰਟੀ ਕੰਪਲੈਕਸ ਤੋਂ ਮੁਕਤ ਹੋ ਚੁੱਕੇ ਸੀ, ਕਿਉਂਕਿ ਉਹ ਉਹਨਾਂ ਦੀ ਲਿਵ ਜਿਹੜੀ ਆ ਉਹ ਗੁਰੂ ਤੱਕ ਲੱਗੀ ਹੋਈ ਸੀ, ਉੱਥੋਂ ਪ੍ਰੇਰਨਾ ਲੈਂਦੇ ਸੀਗੇ, ਉਹ ਕਿਸੇ ਗਿਆਨ ਤੋਂ ਪ੍ਰੇਰਿਤ ਨਹੀਂ ਸੀ ਹੋਏ ਜਿਹੜਾ ਮਾਡਰਨ ਗਿਆਨ। ਸੋ ਉਹਨਾਂ ਨੂੰ ਇਹ ਸੀ ਕਿ ਇੱਥੇ ਗਿਣਤੀ ਦੀ ਤਾਂ ਗੱਲ ਹੀ ਕੁਛ ਨਹੀਂ, ਸਾਡੇ ਗੁਰੂਆਂ ਨੇ ਸਾਨੂੰ ਵਾਰ ਵਾਰ ਕਿਹਾ ਜਦੋਂ 1,25,000 ਸੇ ਇੱਕ ਲੜਾਊ ਦਾ ਮਤਲਬ ਹੀ ਇਹ ਹੈ ਇੱਕ ਮਨਿਓਰਟੀ ਕੰਪਲੈਕਸ ਚੋਂ ਨਿਕਲੋ, ਗਿਣਤੀ ਦਾ ਭੈ ਮੰਨਣਾ ਬੰਦ ਕਰੋ। ਸੋ ਉਹ ਭੈ ਤੋਂ ਮੁਕਤ ਹੋ ਕੇ ਗੱਲ ਕੀਤੀ ਉਹਨਾਂ ਨੇ। ਸੋ ਉਹ ਇੱਕ ਬਹੁਤ ਵੱਡੀ ਚੁਣੌਤੀ ਸੀ, ਉਹ ਕਬੂਲ ਨਹੀਂ ਸੀ ਹੁੰਦੀ, ਉਹ ਸਹਿਣ ਨਹੀਂ ਸੀ ਹੁੰਦੀ। ਇਹ ਹੈ ਜਿੱਡੇ ਵੱਡਾ ਕਹਿਰਵਾਨ ਹਮਲਾ ਐਡਾ ਕਿਉਂ ਹੋਇਆ, ਬੜੀ ਬੰਦਿਆਂ ਨੇ ਵਿਆਖਿਆ ਕੀਤੀ, ਘੱਟ ਤਾਕਤ ਨਾਲ ਸਰ ਸਕਦਾ ਸੀ, ਇਹਨੂੰ ਐਂ ਕੀਤਾ ਜਾ ਸਕਦਾ ਸੀ, ਜਿਵੇਂ ਬੜੇ ਸਲਾਹਕਾਰ ਪੈਦਾ ਹੋਏ, ਪਰ ਉਸ ਗੱਲ ਦੀ ਉਹ ਤੱਤ ਨਹੀਂ ਸੀ ਸਮਝ ਸਕੇ ਵੀ ਕਿਉਂ ਇੰਨਾ ਹੀ ਕਰਨਾ ਪੈਣਾ ਸੀ ਉਹਨਾਂ ਨੂੰ, ਕਿਉਂਕਿ ਇੱਕ ਖੌਫ ਪੈਦਾ ਕਰਨਾ, ਇੱਕ ਦਹਿਸ਼ਤ ਪਾਉਣੀ ਹੈ ਆਪਦੀ ਬਹੁ ਗਿਣਤੀ ਦੀ ਤਾਕਤ ਦਾ ਮਨਾਂ ਦੇ ਉੱਤੇ। ਸੋ ਗੁਰਭਗਤ ਸਿੰਘ ਨੇ ਫਿਰ ਉੱਥੋਂ ਜਿਹੜਾ ਸੋਚਣ ਦਾ ਕੰਮ ਕੀਤਾ, ਉਹ ਇਹ ਕੀਤਾ ਕਿ ਸਦੀਆਂ ਤੋਂ ਜਿਹੜੇ ਹਾਕਮ ਹੈ ਉਹ ਪਰਜਾ ਨੂੰ ਆਪਦੀ ਵਿਚਾਰਧਾਰਾ, ਆਪਦੇ ਪ੍ਰਬੰਧ ਅਤੇ ਇਹਨਾਂ ਦੇ ਸੂਖਮ ਪ੍ਰਚਾਲਨ ਰਾਹੀਂ ਉਹਨਾਂ ਦੇ ਵਿਚਾਰਾਂ ਅਤੇ ਉਹਨਾਂ ਦੀਆਂ ਦੇਹਾਂ ਨੂੰ ਵੀ, ਸਰੀਰਾਂ ਨੂੰ ਵੀ ਆਪਦੇ ਵੱਸ ਵਿੱਚ ਕਰਦੇ ਆਏ ਹੈ, ਕਿਉਂਕਿ ਰਾਜ ਕਰਨ ਵਾਲਾ ਤਾਂ ਹਮੇਸ਼ਾ ਮਨਿਓਰਟੀ 'ਚ ਹੀ ਹੁੰਦਾ, ਭਾਵੇਂ ਜਗੀਰਦਾਰੀ ਵੇਲੇ ਸੀ ਅਤੇ ਭਾਵੇਂ ਅੱਜ ਹੈ। ਅਲੀਟ ਇੱਕ ਛੋਟਾ ਵਰਗ ਹੁੰਦਾ ਜਿਹੜਾ ਰਾਜ ਕਰਦਾ, ਅਤੇ ਜੇ ਬਹੁ ਗਿਣਤੀ ਉਹ ਰਾਜ ਪ੍ਰਵਾਨ ਕਰ ਰਹੀ ਹੈ ਤਾਂ ਉਹ ਇਕੱਲਾ ਪੁਲਿਸ ਅਤੇ ਫੌਜ ਦੀ ਦਹਿਸ਼ਤ ਨਾਲ ਇਕੱਲੀ ਉਹਦੇ ਨਾਲ ਨਹੀਂ ਹੋ ਸਕਦਾ, ਫਿਰ ਤਾਂ ਹਰ ਰੋਜ਼ ਕਤਲੇਵਾਂ ਹੋਣ। ਸੋ ਉਹ ਲੋਕਾਂ ਦੇ ਵਿਚਾਰਾਂ ਨੂੰ ਅਤੇ ਇਕੱਲੇ ਵਿਚਾਰਾਂ ਨੂੰ ਨਹੀਂ, ਗੁਰਭਗਤ ਸਿੰਘ ਕਹਿੰਦਾ ਵੀ ਉਹ ਉਹਨਾਂ ਦੀ ਦੇਹ ਨੂੰ ਵੀ ਆਪਦੀ ਬੱਸ ਵਿੱਚ ਕਰ ਲੈਂਦੇ, ਜਿਹਨੂੰ ਉਹ ਕਹਿੰਦਾ ਦੇਹਗਤ ਆਤਮ, ਕਿ ਬੰਦੇ ਨੇ ਕਿਸੇ ਘਟਨਾ ਪ੍ਰਤੀ ਕੀ ਪ੍ਰਤੀਕਰਮ ਦੇਣਾ, ਸਮਾਜ ਵਿੱਚ ਆਪਣਾ ਕੀ ਵਿਹਾਰ ਬਣਾਉਣਾ, ਹਾਕਮਾਂ ਪ੍ਰਤੀ ਕਿਹੋ ਜਿਹਾ ਰਵੱਈਆ ਧਾਰਨ ਕਰਨਾ, ਇਹ ਉਹਨਾਂ ਨੇ ਕੰਟਰੋਲ ਕਰ ਲਿਆ ਹੁੰਦਾ। ਸੋ ਬੰਦੇ ਦੇ ਜਿਹੜੇ ਅੰਦਰਲੇ ਵਹਿਣ ਨੂੰ ਦਰਦ ਜਾਂ ਰਸਾਇਣ, ਕਿਉਂਕਿ ਆਪਾਂ ਦੇਖਦੇ ਹਾਂ ਖੁਸ਼ੀ ਦੇ ਮੌਕੇ ਤੁਹਾਡੇ ਅੰਦਰ ਕੋਈ ਹੋਰ ਰਸਾਇਣ ਪੈਦਾ ਹੁੰਦੇ ਆ, ਡਰ ਵੇਲੇ ਕੋਈ ਹੋਰ, ਕ੍ਰੋਧ ਵੇਲੇ ਕੋਈ ਹੋਰ। ਸੋ ਉਹ ਜਿਹੜੇ ਤੁਹਾਡੇ ਅੰਦਰ ਕਿਹੋ ਜਿਹੇ ਰਸਾਇਣ ਅਤੇ ਦਰਦ ਪੈਦਾ ਹੋਣੇ ਨੇ, ਕਿਹੋ ਜਿਹੇ ਵਹਿਣ ਵਗਣੇ ਨੇ ਅੰਦਰ, ਉਹ ਇਹਨਾਂ ਨੂੰ ਵੀ ਕੰਟਰੋਲ ਕਰ ਲੈਂਦੇ ਕਿ ਇਹ ਸਿਚੁਏਸ਼ਨ 'ਚ ਇਹ ਬੰਦੇ ਐਂ ਕਰਨਗੇ, ਬਸ ਇਹ ਉਹ ਯਕੀਨੀ ਬਣਾ ਲੈਂਦੇ ਆ। ਇਹ ਕਿਹੜੀ ਚੀਜ਼ ਨਾਲ? ਇਹ ਕਹਿੰਦਾ ਚਿੰਨ੍ਹ ਪ੍ਰਬੰਧ ਦੀ ਮਦਦ ਨਾਲ। ਪ੍ਰਤੀਕ ਜਿਹੜੇ ਨੇ ਉਹਨਾਂ ਦੇ ਨਾਲ ਉਹ ਤੁਹਾਨੂੰ ਕੰਟਰੋਲ ਕਰਦੇ। ਅਤੇ ਇਹਦੇ ਵਿੱਚ ਡਾਕਟਰ ਗੁਰਭਗਤ ਸਿੰਘ ਫਿਰ ਇਸ ਨਿਰਣੇ 'ਤੇ ਪਹੁੰਚੇ ਕਿ ਜਿਹੜਾ ਪਰਮ ਚਿੰਨ੍ਹ ਹੈ ਕਿਸੇ ਵੀ ਚਿੰਤਨ ਦਾ, ਕਿਸੇ ਵੀ ਸੱਭਿਆਚਾਰਕ ਪਰੰਪਰਾ ਦਾ, ਸ਼੍ਰੋਮਣੀ ਜਿਹੜਾ ਚਿੰਨ੍ਹ ਉਹ ਕੀ ਹੈ, ਉਹ ਤੁਹਾਡੀ ਬਾਕੀ ਸਾਰੇ ਕੁਛ ਨੂੰ ਅਫੈਕਟ ਕਰਦਾ। ਸੋ ਉਹਨਾਂ ਨੇ ਫਿਰ ਇਸ ਗੱਲ ਦੀ ਵਿਆਖਿਆ ਕੀਤੀ ਕਿ ਜਿਹੜੀ ਬ੍ਰਹਿਮੰਡ ਦੀ ਅਸਲੀਅਤ ਹੈ ਇਹਦੇ ਬਾਰੇ ਕੋਈ ਧਾਰਨਾ ਬਣਾਉਣ ਨਾਲ ਹੀ ਕਿਸੇ ਚਿੰਤਨ ਦੀ ਸਾਰਥਕਤਾ ਉਸਰਦੀ ਹੈ। ਸੋ ਜੇ ਕੋਈ ਚਿੰਤਨ ਹੈ ਜਿਹਨੂੰ ਸਾਰਥਕ ਹੋਣਾ ਹੈ ਤਾਂ ਉਹ ਬ੍ਰਹਿਮੰਡੀ ਅਸਲੀਅਤ ਬਾਰੇ ਆਪਣੀ ਕੋਈ ਧਾਰਨਾ ਲੈ ਕੇ ਆਉਂਦਾ। ਉਸ ਧਾਰਨਾ ਦੇ ਵਿੱਚ ਸਭ ਤੋਂ ਜਿਹੜਾ ਕੇਂਦਰ ਹੈ, ਕੇਂਦਰੀ ਪ੍ਰਤੀਕ, ਉਹ ਹੈ ਰੱਬ। ਉਹਦਾ ਰਚਨਹਾਰ ਬਾਰੇ, ਇਹ ਬ੍ਰਹਿਮੰਡ ਦੀ ਜਿਹੜੀ ਸਿਰਜਣਾ ਕੀਤੀ ਉਹ ਜਿਹੜਾ ਸਿਰਜਣਹਾਰ ਹੈ ਉਹਦੇ ਬਾਰੇ ਤੁਸੀਂ ਕਿਹੋ ਜਿਹਾ ਪ੍ਰਤੀਕ ਲੈ ਕੇ ਆਉਂਦੇ, ਉਸ ਪ੍ਰਤੀਕ ਤੋਂ ਹੀ ਬਾਕੀ ਸਾਰੀਆਂ ਗੱਲਾਂ ਨਿਰਧਾਰਿਤ ਹੋਣੀਆਂ। ਸੋ ਇਹ ਉਹਨਾਂ ਨੇ ਆਪਣੇ ਸਾਰੇ ਲੇਖਾਂ 'ਚ ਤੁਸੀਂ ਦੇਖੋਗੇ, ਕਦੇ ਕਿਸੇ ਪਾਸਿਓਂ ਕਦੇ ਕਿਸੇ ਪਾਸਿਓਂ ਉਹ ਇਸੇ ਗੱਲ ਵੱਲ ਆਉਂਦੇ ਕਿ ਗੁਰੂ ਸਾਹਿਬ ਤੋਂ ਪਹਿਲਾਂ ਜੋ ਬਾਕੀ ਪਰੰਪਰਾਵਾਂ ਇੱਥੇ ਚੱਲ ਰਹੀਆਂ ਸੀ ਉਹਨਾਂ ਦੇ ਉਹਨਾਂ ਨੇ ਦੇਖਿਆ ਕਿ ਜਿਹੜੇ ਪਰਮ ਚਿੰਨ੍ਹ ਆ ਉਹ ਕੀ ਸੀ। ਇੱਕ ਪਾਸੇ ਇਸਲਾਮ ਸੀ ਜਿਹਦੇ ਕੋਲ ਪਰਮ ਚਿੰਨ੍ਹ ਅੱਲਾਹ ਦਾ, ਉਹਦਾ ਖਾਸਾ ਕੀ ਹੈ। ਦੂਜੇ ਪਾਸੇ ਵੇਦਾਂਤਕ ਹੈ ਜਿਹਦੇ ਕੋਲ ਤੇ ਬ੍ਰਹਮ ਦਾ ਪ੍ਰਤੀਕ ਹੈ, ਜਿਹੜਾ ਮੇਨ ਪ੍ਰਤੀਕ ਉਹਨਾਂ ਦਾ ਪਰਮ ਚਿੰਨ੍ਹ ਉਹ ਹੈ ਬ੍ਰਹਮ। ਸੋ ਬ੍ਰਹਮ ਦੀ ਧਾਰਨਾ ਤੁਹਾਡੀ ਕੀ ਹੈ, ਇਹ ਬਾਕੀ ਬੰਦਿਆਂ ਦੇ ਸਾਰੇ ਅਮਲ ਨੂੰ, ਵਿਹਾਰ ਨੂੰ ਪ੍ਰਭਾਵਿਤ ਕਰਦਾ, ਉਹ ਕੀ ਹੈ। ਸੋ ਗੁਰਭਗਤ ਸਿੰਘ ਨੇ ਇਹਦੀ ਫਿਰ ਵਿਆਖਿਆ ਕੀਤੀ ਹੈ। ਹੁਣ ਆਪਾਂ ਵੀ ਦੇਖਦੇ ਹਾਂ ਕਿ ਉਸ ਬ੍ਰਹਮ ਦੇ ਪ੍ਰਤੀਕ ਰਾਹੀਂ ਉਹਨਾਂ ਨੇ ਜਿਹੜਾ ਵਰਨ ਵੰਡ ਦਾ ਸਿਧਾਂਤ ਲਿਆਂਦਾ ਹੈ ਕਿ ਬ੍ਰਹਮ ਨੇ ਪੈਦਾ ਹੀ ਇਸ ਤਰ੍ਹਾਂ ਕੀਤੇ ਨੇ, ਕੁਛ ਨੀਵੇਂ ਅਤੇ ਕੁਛ ਉੱਚੇ, ਉਹ ਪ੍ਰਵਾਨ ਕਰ ਲਿਆ ਬਾਕੀ ਬੰਦਿਆਂ ਨੇ। ਸੋ ਉਹ ਇੱਕ ਵਿਆਖਿਆ ਲਿਆਂਦੀ ਕਿ ਸਮਾਜ ਦੇ ਵਿੱਚ ਜਿਹੜਾ ਇਹ ਵਰਗੀਕਰਨ ਹੈ, ਕੁਛ ਉੱਪਰ ਨੇ ਕੁਛ ਹੇਠਲੇ ਨੇ, ਕੁਛ ਸੁਪੀਰੀਅਰ ਬਣਾ ਤੇ ਕੁਛ ਇਨਫੀਰੀਅਰ ਬਣਾ ਤੇ, ਵੀ ਇਹਦਾ ਕਾਰਨ ਕੀ ਹੋਇਆ ਵੀ ਬ੍ਰਹਮ ਨੇ ਪੈਦਾ ਹੀ ਇਸ ਤਰ੍ਹਾਂ ਕੀਤੇ ਨੇ, ਇੱਕ ਧਾਰਨਾ ਬਣਾਤੀ, ਇਹ ਧਾਰਨਾ ਜਚਾਤੀ, ਹੌਲੀ ਹੌਲੀ ਮਕਬੂਲ ਹੋ ਗਈ। ਸੋ ਗੁਰਭਗਤ ਸਿੰਘ ਨੇ ਇਹ ਗੱਲ ਲਿਆਂਦੀ ਕਿ ਇਹ ਲੋਕਾਂ ਦੇ ਮਨਾਂ 'ਤੇ ਇੰਨੀ ਪੱਕੀ ਤਰ੍ਹਾਂ ਅੰਕਿਤ ਹੋ ਗਈ ਕਿ ਇਹਦੇ ਨਾਲ ਉਹਨਾਂ ਨੇ ਉਹਨਾਂ ਦੇ ਆਤਮ ਨੂੰ ਵਸ 'ਚ ਕਰ ਲਿਆ। ਉਹਨਾਂ ਬੰਦਿਆਂ ਦੇ ਵਿੱਚੋਂ ਤਬਦੀਲੀ ਲਿਆਉਣ ਦਾ ਹੌਂਸਲਾ ਹੀ ਖਤਮ ਹੋ ਗਿਆ, ਆਪਦੀ ਹੋਣੀ ਨੂੰ ਉਹਨਾਂ ਨੇ ਕਬੂਲ ਕਰ ਲਿਆ ਕਿ ਸਾਨੂੰ ਪਹਿਲਾਂ ਹੀ ਇਸ ਤਰ੍ਹਾਂ ਕੀਤਾ। ਸੋ ਜਦੋਂ ਸਦੀਆਂ ਤੱਕ ਇਹ ਕੰਮ ਚੱਲਦਾ, ਤੁਹਾਡੇ ਜਿਹੜੇ ਪਰਮ ਚਿੰਨ੍ਹ ਆ ਉਹਦੇ ਬਾਰੇ ਇੱਕ ਵਿਆਖਿਆ ਆਈ ਜਾਂਦੀ ਹੈ ਤਾਂ ਨੈਚੁਰਲੀ ਬੰਦਿਆਂ ਦੇ ਜਿਹੜੇ ਮਨ ਅਤੇ ਵਿਚਾਰ ਹੈ ਉਸ ਤਰ੍ਹਾਂ ਢਲ ਜਾਂਦੇ ਆ। ਆ ਮੈਨੂੰ ਕੱਲ੍ਹ ਹੀ ਕਿਸੇ ਨੇ ਇੱਕ ਵੀਡੀਓ ਭੇਜੀ, ਛੋਟੀ ਜਿਹੀ ਸੀ ਤਾਂ ਉਹ ਬੜੀ ਫਨੀ ਕਹਿ ਲਈਏ ਕਿ ਪਾਰਕ 'ਚ ਫਿਰਦੇ ਫਿਰਦੇ ਬੰਦੇ ਜਿਹੜੇ ਸੈਰ ਕਰ ਰਹੇ ਹੈ ਉਹਨਾਂ ਨੂੰ ਇੱਕੋ ਸਵਾਲ ਪੁੱਛਦੇ ਆ, ਭੱਜੇ ਜਾਂਦੇ ਜਵਾਬ ਜਾਂ ਲੈਂਦੇ ਆ ਕਿ ਜਿਹੜੀਆਂ ਮੇਡਸ ਹੈ ਜਿਹੜੀਆਂ ਤੁਸੀਂ ਆਪਾਂ ਘਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਲਾਉਂਦੇ ਹਾਂ ਸ਼ਹਿਰਾਂ ਦੇ ਲੋਕ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਰੇ ਜਾਂਦੇ ਮਤਲਬ ਬੜੇ ਸ਼ੁਗਲੀਆ ਢੰਗ ਦੇ ਨਾਲ, ਕੋਈ ਬਹੁਤਾ ਸੀਰੀਅਸ ਵੀ ਨਹੀਂ। ਸੋ ਬੜੇ ਸ਼ਰਾਰਤ ਵੀ ਆ ਉਹਦੇ ਵਿੱਚ, ਸਭ ਕੁਛ ਆ ਉਹਦੇ ਸਵਾਲ ਦੇ ਵਿੱਚ। ਪਰ ਹੁਣ ਆਪਾਂ ਨੂੰ ਪਤਾ ਜਿਹੜੇ ਸੈਰ ਕਰਦੇ ਨੇ ਮੇਨਲੀ ਮਿਡਲ ਕਲਾਸ ਹੈ, ਜਿਹੜੇ ਪਾਰਕਾਂ 'ਚ ਸੈਰ ਕਰਦੇ ਨੇ। ਸੋ ਮਿਡਲ ਕਲਾਸ ਉਹਨਾਂ ਕੰਮ ਕਰਨ ਵਾਲਿਆਂ ਬਾਰੇ ਕੀ ਰਾਇ ਰੱਖਦੇ, ਉਸ ਵੀਡੀਓ 'ਚ ਬੜਾ ਸੋਹਣਾ ਰੂਪਮਾਨ ਹੁੰਦਾ। ਮਤਲਬ ਉਹ ਉਹਨਾਂ ਨੂੰ ਇਹ ਵੀ ਸੈਕਸੁਅਲੀ ਵੀ ਐਕਸਪਲੋਇਟ ਕੀਤਾ ਜਾ ਸਕਦਾ। ਦੂਜੀ ਗੱਲ, ਇੱਕ ਬੰਦਾ ਤਾਂ ਸ਼ਰੇਆਮ ਕਹਿੰਦਾ ਵੀ ਜਦੋਂ ਰੱਬ ਨੇ ਪੈਦਾ ਹੀ ਉਹਨਾਂ ਨੂੰ ਇਸ ਤਰ੍ਹਾਂ ਕੀਤਾ, ਇਸ ਨੂੰ ਬਰਾਬਰ ਕਿਵੇਂ ਰੱਖ ਸਕਦੇ? ਉਹਨਾਂ ਨੂੰ ਉਹਨਾਂ ਦੀ ਥਾਂ 'ਤੇ ਹੀ ਰੱਖਿਆ ਹੋਇਆ। ਜਾਂ ਕਈਆਂ ਨੂੰ ਇਹ ਲੱਗਦਾ ਵੀ ਜਿਹੜੀ ਸਾਨੂੰ ਚਾਹ ਬਣਾਉਂਦੀਆਂ ਉਹਦੇ ਵਿੱਚੋਂ ਹੀ ਆਪ ਪੀਣ ਲੱਗ ਜਾਂਦੀਆਂ ਸਾਨੂੰ, ਫਿਰ ਚੋਰੀ ਪੀਣ ਲੱਗ ਜਾਂਦੀ। ਮਤਲਬ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਲਗਾਤਾਰ ਉਹ ਡਿਸਟਰਬ। ਹੁਣ ਇਹ 'ਚੋਂ ਇੱਕ ਐਟੀਟਿਊਡ, ਇੱਕ ਰਵੱਈਆ, ਇੱਕ ਪੂਰਾ ਪਤਾ ਲੱਗਦਾ ਇਹ ਪਾਠ ਉਹਨਾਂ ਨੂੰ ਕਿਹਨੇ ਪੜ੍ਹਾਤਾ। ਇਹ ਯੁੱਗਾਂ ਤੋਂ ਜੋ ਇੱਕ ਪਰਮ ਉਹਨਾਂ ਦਾ ਚਿੰਨ੍ਹ ਹੈ ਬ੍ਰਹਮ ਦਾ, ਇਹ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ। ਕਿੱਥੋਂ ਨੂੰ ਇਹ ਗੱਲ ਜਚਾਤੀ ਕਿ ਇਹ ਐਂ ਠੀਕ ਹੈ, ਐਂ ਰਹਿਣਾ ਚਾਹੀਦਾ, ਕਿਉਂਕਿ ਰੱਬ ਦੀ ਰਜਾ ਹੀ ਇਹ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਜਿਹੜੀ ਦੁਨੀਆਂ ਦੇ ਇਤਿਹਾਸ 'ਚ ਹੋਰ ਕਿਤੇ ਨਹੀਂ ਕੀਤੀ ਹੈ, ਸਿਰਫ ਬ੍ਰਾਹਮਣ ਨੇ ਕੀਤੀ ਹੈ, ਤੇ ਆਪਣੀਆਂ ਜਿਹੜੀਆਂ ਸੰਸਾਰੀ ਲਾਲਸਾਵਾਂ ਹੈ ਉਹਨਾਂ ਨੂੰ ਮਨਵਾਉਣ ਲਈ ਉਹਨੇ ਉਹਨੂੰ ਦੈਵੀ ਗੱਲ ਨਾਲ ਜੋੜਤਾ। ਬਾਕੀ ਥਾਵਾਂ ਤੇ ਕਿਸੇ ਨੇ ਹੋਰ ਇਸ ਤਰ੍ਹਾਂ ਨਹੀਂ ਕੀਤਾ ਕਿ ਕਿਤੇ ਵੀ ਸਾਨੂੰ ਜ਼ੋਰ ਪਾਲੇ ਉਹ ਇਸ ਤਰ੍ਹਾਂ ਨਹੀਂ ਕਹਿਣਗੇ ਕਿ ਇਹ ਰੱਬ ਨਹੀਂ ਇਸ ਤਰ੍ਹਾਂ ਸਿਰਜੇ ਹੋਏ, ਉਹਦੀ ਕੋਈ ਹੋਰ ਵਿਆਖਿਆ ਦੇਣਗੇ। ਸੋ ਇਹਨਾਂ ਨੇ ਇਹ ਇੱਥੇ ਕੀਤਾ ਪੱਕੀ ਤਰ੍ਹਾਂ। ਸੋ ਇਹਦੇ ਨਾਲ ਕੀ ਹੋਇਆ ਕਿ ਬੰਦਿਆਂ ਦੀਆਂ ਹੋਣੀਆਂ ਪੂਰਵ ਨਿਸ਼ਚਿਤ ਕਰਤੀਆਂ ਤੇ ਗੁਰਭਗਤ ਸਿੰਘ ਇਹ ਇੱਕ ਨਵਾਂ ਸੰਕਲਪ ਲੈ ਕੇ ਆਇਆ ਕਿ ਜਿਹੜੀ ਨਿਸ਼ਚਿਤਤਾ ਇਹ ਅਨੁਸ਼ਾਸਨ ਪੈਦਾ ਕਰਦੀ ਹੈ ਤੇ ਅਨੁਸ਼ਾਸਨ ਜਿਹੜਾ ਹੈ ਓਪਰੇਸ਼ਨ ਦਾ ਇੱਕ ਟੂਲ ਹੈ। ਸੋ ਇਹਦੇ ਨਾਲ ਤੁਸੀਂ ਜਦੋਂ ਤੁਸੀਂ ਨਿਸ਼ਚਿਤ ਕਰ ਦਿੰਦੇ ਹੋ ਚੀਜ਼ਾਂ ਤਾਂ ਇਹਦੇ ਨਾਲ ਤੁਸੀਂ ਉਹਨਾਂ ਨੂੰ ਅਨੁਸ਼ਾਸਿਤ ਕਰ ਲਿਆ। ਬਸ ਉਹ ਕਹਿੰਦਾ ਵੀ ਅੱਜ ਸਮਾਜ ਦੇ ਸਾਹਮਣੇ ਬਹੁਤ ਵੱਡੇ ਮਸਲਾ ਇਹ ਹੈ ਕਿ ਇਸ ਨਿਸ਼ਚਿਤਤਾ ਤੋਂ ਕਿਵੇਂ ਮੁਕਤ ਹੋਇਆ ਜਾਵੇ, ਕਿਉਂਕਿ ਜੇ ਨਿਸ਼ਚਿਤ ਹੈ ਫਿਰ ਉਹਨੂੰ ਬਦਲਿਆ ਨਹੀਂ ਜਾ ਸਕਦਾ। ਸੋ ਜਿਹੜੀ ਆਈਡਿਆਲੋਜੀ ਹੈ, ਆਈਡਿਆਲੋਜੀ ਜਿਹੜੀ ਹੈ ਉਹ ਬੰਦੇ ਨੂੰ ਇੱਕ ਨਿਸ਼ਚਿਤਤਾ ਦੇ ਦਾਇਰੇ ਅੰਦਰ ਬੰਦ ਕਰ ਦਿੰਦੀ ਹੈ, ਸਰਟੇਨਿਟੀ ਕਿ ਇਹਦੇ 'ਚ ਐਂ ਹੋਣਾ। ਇਸ ਕਰਕੇ ਤੁਸੀਂ ਜਿੰਨੇ ਵਿਚਾਰਧਾਰਾ ਵਾਲੇ ਬੰਦੇ ਨੇ ਕਿ ਕੋਈ ਵੀ ਵਿਚਾਰਧਾਰਾ ਹੈ ਉਹ ਜਦੋਂ ਕਿਸੇ ਮਸਲਿਆਂ ਬਾਰੇ ਲਿਖਦੇ ਨੇ ਉਹ ਬਹੁਤ ਅਥਾਰਟੀ ਨਾਲ ਲਿਖਦੇ, ਇਹ ਗੱਲ ਐਂ ਹੋਣੀ ਸੀ, ਇਹ ਗੱਲ ਐਂ ਹੋ ਸਕਦੀ ਹੈ, ਇਹਦੇ ਪਿੱਛੇ ਦਾ ਆਹ ਰੀਜ਼ਨ ਪਿਆ। ਸੋ ਉਹ ਕਹਿੰਦਾ ਵੀ ਇਹਦੇ ਨਾਲ ਉਹ ਨਿਸ਼ਚਿਤਤਾ ਨਾਲ ਅਨੁਸ਼ਾਸਿਤ ਕਰਦੇ ਨੇ ਬੰਦਿਆਂ ਦੀ ਆਤਮ ਨੂੰ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਇਹ ਦੇਖਣਾ ਸੀ ਕਿ ਇੱਕ ਨਵੇਂ ਆਤਮ ਦੀ ਸਿਰਜਣਾ ਕੀਤੀ ਜਾਵੇ, ਕਿਉਂਕਿ ਉਹ ਤਾਂ ਆਪਦਾ ਵਿਸ਼ਵਾਸ, ਸਵੈ ਵਿਸ਼ਵਾਸ ਉਹਦਾ ਖਤਮ ਹੋ ਗਿਆ, ਉਹ 'ਚ ਹੌਸਲਾ ਨਹੀਂ ਰਿਹਾ, ਉਹਨਾਂ ਨੇ ਉਹ ਕਬੂਲ ਕਰ ਲਿਆ, ਉਸ ਆਤਮ 'ਚੋਂ ਉਹ ਗੱਲ ਮਰ ਗਈ ਅਤੇ ਉਸ ਨੂੰ ਨਵਿਆਇਆ ਜਾਵੇ, ਉਹਨੂੰ ਨਵਾਂ ਆਤਮ ਸਿਰਜਿਆ ਜਾਵੇ ਅਤੇ ਨਵਾਂ ਆਤਮ ਸਿਰਜਣ ਵਾਸਤੇ ਨਵਾਂ ਪਰਮ ਚਿੰਨ ਲਿਆਂਦਾ ਜਾਵੇ। ਸੋ ਫਿਰ ਜਿਹੜਾ ਗੁਰੂ ਸਾਹਿਬ ਨੇ ਵਾਹਿਗੁਰੂ ਦਾ ਜਾਂ ਅਕਾਲ ਪੁਰਖ ਦਾ ਪਰਮ ਚਿੰਨ ਲਿਆਂਦਾ ਉਹਦਾ ਬਾਕੀ ਸਾਰਿਆਂ ਨਾਲੋਂ ਫਰਕ ਕੀ ਹੈ, ਕਿਉਂਕਿ ਜਦੋਂ ਤੁਸੀਂ ਆਪਦੇ ਪਰਮ ਜਿਹੜਾ ਇਸ਼ਕ ਹੈ ਕੁਛ ਵੀ ਹੈ ਉਹਦੇ ਨਾਲ ਆਈਡੈਂਟੀਫਾਈ ਕਰਦੇ ਹੋ ਤਾਂ ਨੈਚੁਰਲੀ ਤੁਸੀਂ ਉਹਦੇ ਵਾਲੇ ਗੁਣ ਧਾਰਨ ਕਰਦੇ। ਸੋ ਉਹਦੇ ਗੁਣ ਕੀ ਹੈ, ਉਹਦੇ ਐਟਰੀਬਿਊਟਸ ਕੀ ਹੈ, ਉਹਦੀਆਂ ਸਿਫਤਾਂ ਕੀ ਨੇ, ਗੁਰਭਗਤ ਸਿੰਘ ਨੇ ਇਹ ਗੱਲ ਇੱਕ ਕੰਪੈਰੇਟਿਵ ਸਟੱਡੀ ਰਾਹੀਂ ਕੀਤੀ ਕਿ ਭਾਵੇਂ ਅੱਲਾ ਹੈ, ਭਾਵੇਂ ਗੋਡ ਹੈ, ਭਾਵੇਂ ਬ੍ਰਹਮ ਹੈ, ਉਹ ਸਾਰਿਆਂ 'ਚ ਇੱਕ ਗੱਲ ਸਾਂਝੀ ਹੈ ਕਿ ਉਹ ਸਾਰੇ ਯੂਨੀਸੈਂਟ੍ਰਿਕ ਹੈ, ਇੱਕ ਕੇਂਦਰ ਨਾਲ ਜੁੜੇ ਹੋਏ ਹੈ, ਇੱਕ ਵਾਦੀ ਹੈ। ਸੋ ਜਿੱਥੇ ਇੱਕ ਵਾਦ ਹੈ ਉੱਥੇ ਦੂਸਰਾ ਸਹਿਣ ਨਹੀਂ ਹੋਣਾ, ਦੂਸਰਾ ਪ੍ਰਵਾਨ ਨਹੀਂ ਹੋਣਾ, ਦੂਸਰੇ ਨੂੰ ਜਾਂ ਖਤਮ ਕੀਤਾ ਜਾਊ ਜਾਂ ਉਹਨੂੰ ਅਧੀਨ ਕਰ ਲਿਆ ਜਾਊ, ਉੱਥੇ ਫਿਰ ਡੋਮੀਨੇਸ਼ਨ ਦੀ ਹਾਵੀ ਹੋਣ ਦੀ ਉਹ ਇੱਕ ਹੋਰ ਚੱਲਦੀ ਹੈ। ਸੋ ਫਿਰ ਗੁਰਭਗਤ ਸਿੰਘ ਨੇ ਲਿਆਂਦਾ ਕਿ ਜਿਹੜੀ ਬ੍ਰਹਿਮੰਡ ਦੀ ਅਸਲੀਅਤ ਹੈ ਉਹਦੇ ਬਾਰੇ ਜੋ ਵਿਆਖਿਆ ਗੁਰੂ ਸਾਹਿਬ ਲੈ ਕੇ ਆਏ, ਜੋ ਬਾਕੀ ਸੱਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਲੈ ਕੇ ਆਈਆਂ ਉਹਨਾਂ 'ਚ ਇੱਕ ਬੁਨਿਆਦੀ ਫਰਕ, ਉਹ ਇਹਨਾਂ ਲੇਖਾਂ ਦੇ ਵਿੱਚ ਉਹਨਾਂ ਨੇ ਬਹੁਤ ਬਾਖੂਬੀ ਵਾਰ ਵਾਰ ਐਂਫੇਸਾਈਜ਼ ਕੀਤੀ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਗੁਰੂ ਸਾਹਿਬ ਕਿਹੜੀ ਨਜ਼ਰ ਨਾਲ ਦੇਖਦੇ। ਉਹਦੇ 'ਚ ਉਹਨੇ ਤਿੰਨ ਚਾਰ ਉਹਦੇ ਮੇਨ ਜਿਹੜੇ ਲੱਛਣ ਹੈ ਉਹ ਦੱਸੇ। ਇੱਕ ਤਾਂ ਇਹ ਕਿ ਜੋ ਸਾਰੀ ਇਹ ਰਚਨਾ ਹੈ ਇਹ ਬਹੁਤ ਹੀ ਅਦਭੁਤ ਹੈ, ਅਸਚਰਜ ਪੈਦਾ ਕਰਦੀ ਹੈ, ਅਨੰਤ ਹੈ, ਜਿਹਦਾ ਕੋਈ ਵੀ ਅੰਤ ਨਹੀਂ ਅਤੇ ਰੰਗ ਬਿਰੰਗੀ ਹੈ, ਵੰਨ ਸੁਵੰਨਤਾ ਬਹੁਤ ਜ਼ਿਆਦਾ ਅਤੇ ਵੰਨ ਸੁਵੰਨਤਾ ਹੀ ਉਹਦੀ ਬਿਊਟੀ ਹੈ ਅਤੇ ਉਹੀ ਤੁਹਾਨੂੰ ਅਦਭੁਤ ਕਰਦੀ ਹੈ। ਜਿੱਥੇ ਆਸ਼ਚਰਿਆ ਹੁੰਦਾ ਨਾ ਵੀ ਤੁਹਾਨੂੰ ਹੈਰਾਨੀ, ਆਪਾਂ ਦੇਖੀਏ ਵੀ ਕਿੰਨੀ ਕਿਸਮ ਦੀਆਂ ਜਿਹੜੀ ਵੰਨ ਸੁਵੰਨਤਾ ਦਾ ਅੰਤ ਹੀ ਕੋਈ ਨਹੀਂ। ਆਪਾਂ ਬਨਸਪਤੀ ਦੇ ਖੇਤਰ 'ਚ ਦੇਖ ਲਈਏ ਵੀ ਕਿੰਨੇ ਫੁੱਲ, ਕਿੰਨੇ ਬੂਟੇ, ਕਿੰਨੇ ਪੌਦੇ, ਜਿਹਨਾਂ ਦੀ ਗਿਣਤੀ ਨਹੀਂ। ਫਿਰ ਕਿਸੇ ਵੀ ਇੱਕ ਬੂਟੇ ਨੂੰ ਲੱਖਾਂ ਪੱਤੇ ਆਏ ਹੋਣ, ਉਹ ਕੋਈ ਵੀ ਦੋ ਪੱਤੇ ਇੱਕੋ ਜਿਹੇ ਨਹੀਂ, ਪੱਤਿਆਂ ਚ ਵੀ ਫਰਕ ਹੈਗਾ। ਮਤਲਬ ਜਿਹਦਾ ਕੋਈ ਲੇਖਾ ਹੀ ਕੋਈ ਨਹੀਂ, ਇੰਨੀ ਵੰਨ ਸੁਵੰਨਤਾ ਹੈ। ਉਹ ਕਹਿੰਦਾ ਵੀ ਹਰ ਵੰਨ ਸੁਵੰਨਤਾ ਐਕਸੀਡੈਂਟਲ ਨਹੀਂ, ਐਵੇਂ ਨਹੀਂ ਵੀ ਉਹੀ ਹੋ ਗਿਆ ਹੈ। ਸੋ ਇਹੀ ਸ੍ਰਿਸ਼ਟੀ ਰਚੀ ਇਸ ਤਰ੍ਹਾਂ ਗਈ ਹੈ ਵੰਨ ਸੁਵੰਨਤਾ ਵਿੱਚ, ਅਨੰਤਤਾ ਵਿੱਚ ਤੇ ਵਿਸ਼ਾਲਤਾ ਦੇ ਵਿੱਚ। ਹੁਣ ਇਹ ਵੰਨ ਸੁਵੰਨਤਾ ਬਹੁਤ ਜ਼ਿਆਦਾ ਹੈ, ਪਰ ਵੰਨ ਸੁਵੰਨਤਾ ਦਾ ਖਾਸਾ ਕੀ ਹੈ? ਉਹਦੇ ਚ ਉਹਨੇ ਕਿਹਾ ਵੀ ਇਹਦੇ ਚ ਕੋਈ ਨਾ ਅਨਾਰਕੀ ਹੈ ਨਾ ਹਰਿਆਰਕੀ। ਇਹ ਨਹੀਂ ਕਿ ਅਫਰਾ ਤਫਰੀ ਫੈਲੀ ਹੋਈ ਹੈ, ਇੰਨਾ ਕੁਛ ਹੈ ਵੰਨ ਸੁਵੰਨ, ਪਰ ਉਹਦੇ ਵਿੱਚ ਇੱਕ ਆਰਡਰ ਹੈ, ਇੱਕ ਹਾਰਮਨੀ ਹੈ, ਇੱਕ ਸੁਰਤਾ ਹੈ। ਨਹੀਂ ਤਾਂ ਦੁਨੀਆ ਉਂਝ ਉਥਲ ਪੁਥਲ ਹੋ ਜਾਏ, ਸਾਰੀ ਸ੍ਰਿਸ਼ਟੀ ਚੱਲ ਹੀ ਨਹੀਂ ਸਕਦੀ। ਸੋ ਉਹਦੇ ਵਿੱਚ ਇੱਕ ਸੁਰਤਾ ਹੈ। ਦੂਜੀ ਗੱਲ, ਉਹ 'ਚ ਹਰਿਆਰਕੀ ਕੋਈ ਨਹੀਂ। ਇਹ ਨਹੀਂ ਕਿ ਆਹ ਉੱਤਮ ਹੈ ਅਤੇ ਆਹ ਮੱਧਮ, ਊਚ ਨੀਚ ਕੋਈ ਨਹੀਂ, ਸਭ ਬਰਾਬਰ ਨੇ। ਕੁਛ ਵੀ ਤੁਛ ਨਹੀਂ, ਹਰ ਚੀਜ਼ ਅਮੁੱਲ ਹੈ, ਭਾਵੇਂ ਕੀੜੀ ਹੈ ਅਤੇ ਭਾਵੇਂ ਹਾਥੀ ਹੈ। ਸਾਈਜ਼ ਨਾਲ, ਆਕਾਰ ਨਾਲ ਉਹਦਾ ਕੋਈ ਫਰਕ ਨਹੀਂ ਪੈਂਦਾ। ਜੋ ਵੀ ਪੈਦਾ ਹੋਈ ਹੈ ਕੁਦਰਤ ਦੇ ਵਿੱਚ, ਉਹ ਚੁਣੀ ਗਈ ਹੈ, ਉਹ ਹੈ, ਉਹਦੇ 'ਚ ਹੋਣ ਦਾ ਅਹਿਸਾਸ ਹੈ, ਇਹੀ ਉਹਦੀ ਵਿਲੱਖਣਤਾ। ਸੋ ਇਹ ਜਿਹੜੀ ਵਿਲੱਖਣਤਾ ਹੈਗੀ, ਇਹਦੇ ਪ੍ਰਤੀ ਰਵੱਈਆ ਕੀ ਹੈ? ਉਹ ਕਹਿੰਦਾ ਵੀ ਬਸ ਸਾਰਾ ਰੌਲਾ ਇੱਥੇ ਹੀ ਹੈ ਦੁਨੀਆ ਦਾ, ਦੇ ਜਿੰਨਾ ਵੀ ਪਿਆ ਹੋਇਆ। ਵਿਲੱਖਣਤਾ ਨੂੰ ਜਿੱਦਾਂ ਤੁਸੀਂ ਸ੍ਰਿਸ਼ਟੀ ਨਾਲ ਦੇ ਸਿਰਜਣਹਾਰ ਨਾਲ ਜੋੜ ਕੇ ਦੇਖਦੇ ਹੋ, ਆਪਾਂ ਕਹਿੰਦੇ ਵੀ ਕੋਈ ਐਕਸੀਡੈਂਟਲ ਨਹੀਂ, ਇਹਦੀ ਸਾਰੀ ਇਹਦਾ ਸੌਂਦਰਯ ਹੀ ਉਹਦੇ ਵਿੱਚ ਹੈ, ਜਾਂ ਇਸ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਸੋ ਬਹੁਤ ਵਿਸ਼ਾਲ ਹੈ, ਪਰ ਇਸ ਵਿਸ਼ਾਲਤਾ ਦੇ ਵਿੱਚ ਵੀ ਇੱਕ ਆਰਡਰ ਵੀ ਹੈ, ਇੱਕ ਬੈਲੈਂਸ ਹੈ, ਇੱਕ ਸੰਤੁਲਨ ਹੈ। ਸੋ ਵਿਸ਼ਾਲ ਭਾਈਚਾਰਾ ਜਿਹਦੇ ਵਿੱਚ ਹਰ ਇੱਕ ਦੂਜੇ 'ਤੇ ਨਿਰਭਰਤਾ, ਇੱਕ ਦੂਜੇ ਦਾ ਸਹਿਯੋਗੀ ਹੈ, ਕੋਈ ਕਿਸੇ ਨਾ ਕਿਸੇ ਰੂਪ 'ਚ ਦੂਜੇ ਵਾਸਤੇ ਜ਼ਰੂਰੀ ਹੈ, ਅੰਤਰ ਨਿਰਭਰਤਾ ਉਹਨਾਂ ਦੀ। ਸੋ ਜੇ ਤੁਸੀਂ ਉਹਦੇ ਵਿੱਚ ਕੋਈ ਵਿਘਨ ਪਾਓਗੇ ਤਾਂ ਨੇਚਰਲੀ ਫਿਰ ਉਹਦਾ ਜਿਹੜਾ ਸਾਰਾ ਹੈਗਾ ਇੰਪੈਕਟ, ਉਹ ਟੋਟਲ ਉਹਦਾ ਸੰਤੁਲਨ ਵਿਗੜੂਗਾ। ਕੋਈ ਚੀਜ਼ ਤੁਸੀਂ ਆਪਦੀ ਪੱਧਰ 'ਤੇ ਇਹਨੂੰ ਮਿਥ ਲਿਆ ਵੀ ਆਹ ਚੀਜ਼ ਹਾਨੀਕਾਰਕ, ਇਹਨੂੰ ਖਤਮ ਕਰ ਦਿਓ, ਤੁਸੀਂ ਤਾਂ ਉਹ ਖਤਮ ਕਰਤੀ, ਉਹਦੇ ਜੋ ਫਿਰ ਟੋਟਲ ਉਹਦੇ ਇੰਪੈਕਟ ਪੈਣਗੇ, ਅਸਰ ਪੈਣਗੇ, ਕਿਉਂਕਿ ਹਾਨੀਕਾਰਕ ਤੁਹਾਡੀਆਂ ਨਜ਼ਰਾਂ 'ਚ ਤੁਸੀਂ ਇੱਕ ਫਤਵਾ ਦੇ ਤਾ ਕਿ ਆਹ ਚੀਜ਼ ਹਾਨੀਕਾਰਕ ਹੈ। ਸੋ ਕੁਦਰਤ ਬਾਰੇ ਜਿਹੜਾ ਇਹ ਇੱਕ ਦ੍ਰਿਸ਼ਟੀਕੋਣ ਹੈ ਨਾ, ਇਹਨੂੰ ਉਹਨਾਂ ਨੇ ਲਿੰਕ ਕੀਤਾ ਫਿਰ ਬਾਕੀ ਸਾਰੇ ਸਮਾਜ ਨਾਲ, ਕਿ ਇਹ ਵੰਨ ਸੁਵੰਨਤਾ ਜਿਹੜੀ ਹੈ ਇਹ ਇਕੱਲੀ ਜੈਵਿਕ ਨਹੀਂ, ਬੋਟੈਨੀਕਲ ਨਹੀਂ, ਬਾਇਓਲੋਜੀਕਲ ਨਹੀਂ, ਇਹ ਕਲਚਰਲ ਵੀ ਹੈ। ਇਸੇ ਤਰ੍ਹਾਂ ਹੀ ਵੱਖ ਵੱਖ ਕਲਚਰ ਜਿਹਦੇ ਨਾਲ ਦੁਨੀਆ ਦੀ ਅਮੀਰੀ ਬਣਦੀ ਹੈ, ਸੱਭਿਅਤਾ ਦੀ ਅਮੀਰੀ ਬਣਦੀ ਹੈ। ਜਿਵੇਂ ਜੇ ਬਾਗ 'ਚ ਇੱਕੋ ਹੀ ਫੁੱਲ ਹੋਵੇ ਤਾਂ ਉਹਦੀ ਕੋਈ ਅਮੀਰੀ ਨਹੀਂ। ਸੋ ਇਸੇ ਤਰ੍ਹਾਂ ਜਿਹੜੇ ਸੱਭਿਆਚਾਰ, ਉਹ ਉਹਨਾਂ ਦੀ ਕਦਰ ਕੀਤੀ ਜਾਵੇ, ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ। ਸੋ ਉਹਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਸਹਿਣਸ਼ੀਲਤਾ ਦਾ ਸੰਕਲਪ ਲਿਆਂਦਾ ਇਹਨਾਂ ਨੇ ਮਾਡਰਨਿਟੀ ਨੇ, ਰਿਲੀਜੀਅਸ ਟੋਲਰੈਂਸ ਜਾਂ ਕਲਚਰਲ ਟੋਲਰੈਂਸ, ਇਹ ਕਿੰਨਾ ਨੁਕਸਦਾਰ ਹੈ, ਕਿਉਂਕਿ ਕਿਸੇ ਨੂੰ ਸਹਿਣ ਕਰਨਾ ਉਹ ਤੇ ਆਸਾਨ ਕਰਨਾ, ਇਹ 'ਚ ਫਿਰ ਪੈਟਰੀਆਰਕੀ ਅਪਰੋਚ ਹੈ ਕਿ ਦੇਖਿਆ ਮੈਂ ਤੈਨੂੰ ਸਹਿਣ ਕਰ ਰਿਹਾ। ਹੁਣ ਇੱਥੇ ਮੁਸਲਮਾਨ ਥੋੜ੍ਹਾ ਕਹੂ ਮੈਂ ਹਿੰਦੂ ਨੂੰ ਸਹਿਣ ਕਰ ਰਿਹਾ, ਹਿੰਦੂ ਮੁਸਲਮਾਨ ਨੂੰ ਕਹਿ ਰਿਹਾ ਵੀ ਸਾਡੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਸੋ ਤਾਕਤ ਦਾ ਤਕੜਾ ਬੰਦਾ ਹੀ ਮਤਲਬ ਉਹ ਇੱਕ ਕਰਦਾ ਹੈ ਕਿ ਮੈਂ ਤੇਰੇ 'ਤੇ ਆਸਾਨ ਕਰ ਰਿਹਾ, ਮੈਂ ਤੈਨੂੰ ਸਹਿਣ ਕਰ ਰਿਹਾ। ਸੋ ਟੋਲਰੈਂਸ ਜਾਂ ਸਹਿਣਸ਼ੀਲਤਾ ਸਹੀ ਟਰਮ ਨਹੀਂ, ਇਹਦੇ ਵਿੱਚੋਂ ਫਿਰ ਗੜਬੜ ਨਿਕਲਦੀ ਹੈ। ਸੋ ਇਹਦੀ ਬਜਾਏ ਇਹ ਹੈ ਕਿ ਉਹਦੀ ਕਦਰ ਕੀਤੀ ਜਾਵੇ, ਵਿਲੱਖਣਤਾ ਦੀ ਕਦਰ ਕੀਤੀ ਜਾਵੇ ਅਤੇ ਉਹਨੂੰ ਪ੍ਰਵਾਨ ਕੀਤਾ ਜਾਵੇ, ਉਹਦਾ ਸਤਿਕਾਰ ਕੀਤਾ ਜਾਵੇ। ਸੋ ਵੰਨ ਸੁਵੰਨਤਾ ਨੂੰ, ਡਾਇਵਰਸਿਟੀ ਨੂੰ ਸੈਲੀਬ੍ਰੇਟ ਕੀਤਾ ਜਾਵੇ, ਟੋਲਰੇਟ ਨਹੀਂ। ਸੋ ਖੇਡਣ ਦਿਓ ਮਤਲਬ ਇਸ ਤਰ੍ਹਾਂ ਦੇ। ਸੋ ਗੁਰੂ ਸਾਹਿਬ ਨੇ ਆਪਣੀ ਰਚਨਾ 'ਚ ਅਤੇ ਆਪਣੇ ਜੀਵਨ 'ਚ ਇਹ ਕੁਛ ਕਰਕੇ ਦਿਖਾਇਆ। ਉਦਾਹਰਨਾਂ ਸੈੱਟ ਕੀਤੀਆਂ ਜਿਹਦੇ ਚ ਫਿਰ ਇੱਕ ਮਾਡਲ ਦਿੱਤਾ ਗੁਰੂ ਭਗਤ ਸਿੰਘ ਮੁਤਾਬਕ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਤੇ ਆਪਣੇ ਜੀਵਨ ਰਾਹੀਂ ਵੀ ਇੱਕ ਮਾਡਲ ਦਿੱਤਾ ਕਿ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ। ਸੋ ਉਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਸੀ ਕਿ ਬੰਦੇ ਦਾ ਆਤਮ ਬਦਲਣਾ, ਨਵਾਂ ਆਤਮ ਸਿਰਜਣਾ, ਉਹ ਨਵਾਂ ਆਤਮ ਕਿਵੇਂ ਸਿਰਜਿਆ ਜਾਊ, ਕਿਉਂਕਿ ਪੱਛਮ ਦੇ ਜਿੰਨੇ ਵੀ ਇਨਕਲਾਬ ਹੋਏ ਤਬਦੀਲੀ ਤਾਂ ਸਮਾਜ 'ਚ ਹਮੇਸ਼ਾ ਹੀ ਆਉਂਦੀ ਰਹੀ ਹੈ, ਪਰ ਉਹਨਾਂ ਦਾ ਜੋ ਤਬਦੀਲੀ ਦਾ ਕਨਸੈਪਟ ਆ ਉਹ ਬਾਹਰ ਮੁਖੀ ਹੈ, ਉਹ ਸਮਾਜ ਬਦਲਦੇ, ਉਹ ਢਾਂਚੇ ਬਦਲਦੇ, ਉਹ ਬਾਹਰ ਮੁਖੀ ਹੈ ਸਾਰਾ ਕੁਛ, ਉਹਨੂੰ ਇਨਕਲਾਬ ਕਹਿੰਦੇ ਆ। ਜਿਹੜੇ ਪੱਛਮੀ ਇਨਕਲਾਬ ਨੇ ਸਾਰੇ ਉਹ ਸਾਰੇ ਪ੍ਰਬੰਧਾਂ ਨੂੰ ਬਦਲਣ ਦੇ ਇਨਕਲਾਬ, ਢਾਂਚਿਆਂ ਨੂੰ ਬਦਲਣ ਦੇ ਇਨਕਲਾਬ, ਬਾਹਰ ਮੁਖੀ। ਜਿਹੜਾ ਅੰਤਰੀਬ ਹੈ ਬੰਦੇ ਦਾ ਬਦਲਣਾ, ਉਹ ਨਹੀਂ। ਇਸ ਕਰਕੇ ਤੁਸੀਂ ਪ੍ਰਬੰਧ ਵੀ ਬਦਲ ਲਓ, ਢਾਂਚੇ ਵੀ ਬਦਲ ਲਓ, ਅਤੇ ਜੇ ਬੰਦਾ ਨਹੀਂ ਬਦਲਿਆ ਬੰਦੇ ਉਹ ਵੀ, ਕਿਉਂਕਿ ਕੋਈ ਵੀ ਪ੍ਰਬੰਧ ਆ ਚਲਾਉਣਾ ਬੰਦੇ ਨੇ। ਸੋ ਜੇ ਉਸ ਪ੍ਰਬੰਧ ਨੂੰ ਨਵਾਂ ਤੁਸੀਂ ਪ੍ਰਬੰਧ ਲਿਆਂਦਾ, ਨਵੇਂ ਪ੍ਰਬੰਧ ਨੂੰ ਚਲਾਉਣ ਵਾਲਾ ਬੰਦਾ ਪੁਰਾਣਾ ਹੀ ਹੈ ਅੰਦਰੋਂ, ਉਹਦਾ ਅੰਤਰੀਬ ਨਹੀਂ ਬਦਲਿਆ। ਸੋ ਉਹਨੂੰ ਕਿਵੇਂ ਬਦਲਣਾ ਹੈ, ਉਹ ਅੰਦਰ ਨੂੰ ਕਿਵੇਂ ਬਦਲਣਾ ਹੈ ਬੰਦੇ ਦੇ ਨੂੰ, ਇਸ ਦਾ ਗੁਰੂ ਸਾਹਿਬ ਨੇ ਜੋ ਰਾਹ ਦੱਸਿਆ ਗੁਰਬਾਣੀ ਦੇ ਵਿੱਚ, ਉਹ ਕਿ ਅਕਾਲ ਪੁਰਖ ਜਾਂ ਵਾਹਿਗੁਰੂ ਨਾਲ ਅਭੇਦ ਹੋਣਾ, ਕਿਉਂਕਿ ਜੋ ਇੱਕ ਬਿੱਤ ਪਏਗੀ ਜੀਵ ਆਤਮਾ ਅਤੇ ਪਰਮ ਆਤਮਾ 'ਚ, ਇੱਕ ਕੰਧ ਖੜੀ ਹੋਗੀ ਕਿ ਕੂੜਾ ਟੁੱਟੈ ਪਾਲ, ਉਹ ਕੰਧ ਕਿਵੇਂ ਟੁੱਟੂ, ਉਹਦਾ ਫਿਰ ਉਹਨੇ ਜਵਾਬ ਵੀ ਦਿੱਤਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਜਿਹੜਾ ਹੁਕਮ ਦਾ ਕਨਸੈਪਟ ਹੈ ਨਾ, ਸੋ ਜਿੱਥੇ ਆਪਾਂ ਕਹਿੰਦੇ ਹਾਂ ਕਿ ਬਹੁਤ ਅਨੰਤ ਹੈ ਦੁਨੀਆਂ ਦਾ ਕੋਈ ਅੰਤ ਹੀ ਨਹੀਂ, ਬਹੁਤ ਬੰਨ ਸੁਬੰਨਤਾ ਹੈ, ਪਰ ਫਿਰ ਵੀ ਇਹ ਕਿਸੇ ਹੁਕਮ 'ਚ ਚੱਲ ਰਹੀ ਹੈ ਜਿਹਨੂੰ ਅਸੀਂ ਆਰਡਰ ਕਹਿੰਦੇ ਹਾਂ। ਸੋ ਉਸ ਹੁਕਮ ਦੀ ਪਛਾਣ ਕਰਨੀ ਅਤੇ ਉਹਦੇ ਅਨੁਸਾਰ ਚੱਲਣਾ ਜੇ ਬੰਦਾ ਇਹ ਸਿੱਖ ਜੇ, ਸਾਰੇ ਮਸਲੇ ਇੱਕ ਦੂਜੇ ਨੂੰ ਖਤਮ ਕਰਨ ਦੀ, ਵਿਲੱਖਣਤਾਵਾਂ ਨੂੰ ਖਤਮ ਕਰਨ ਦੀ ਲੋੜ ਨਹੀਂ, ਇਹਨੂੰ ਬਹੁਤ ਅਮੀਰ ਹੋ ਕੇ ਉਸ ਤਰ੍ਹਾਂ ਭੋਗਿਆ ਜਾ ਸਕਦਾ। ਸੋ ਇਹ ਜਿਹੜਾ ਹੁਕਮ ਦਾ ਦੀ ਪਛਾਣ ਕਰਨੀ ਹੈ, ਇਹ ਵਿਚਾਰਧਾਰਾ ਨਹੀਂ ਕਰ ਸਕਦਾ, ਕਿਉਂਕਿ ਉੱਥੇ ਫਿਰ ਇੱਕ ਨਿਸ਼ਚਿਤਤਾ ਆਉਂਦੀ ਹੈ। ਇਸ ਦੀ ਵਿਆਖਿਆ ਜਿਹੜੀ ਵਿਗਿਆਨ ਨੇ, ਤਰਕਵਾਦੀਆਂ ਨੇ ਕੀਤੀ ਕਿ ਹੁਕਮ ਕੀ ਹੈ, ਕੁਛ ਬਾਹਰ ਮੁਖੀ ਨਿਯਮ, ਇਹ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਉਹ ਜਿਹੜੇ ਦੈਵੀ ਸੰਕਲਪ ਵੀ ਨੇ ਜਾਂ ਅਧਿਆਤਮਕ ਸੰਕਲਪ ਵੀ ਨੇ, ਉਹਨਾਂ ਦੀ ਇੱਕ ਤਰਕਵਾਦੀ ਵਿਆਖਿਆ ਲਿਆਉਂਦੇ। ਹੁਣ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਚੱਲ ਰਿਹਾ, ਤੁਸੀਂ ਦੇਖੋ ਉਹਦੀ ਜੋ ਸਾਰੀ ਵਿਆਖਿਆ ਹੋ ਰਹੀ ਹੈ ਕਿ ਉਹ ਮੇਨਲੀ ਤਰਕਵਾਦੀ ਨਜ਼ਰੀਏ ਤੋਂ ਹੋ ਰਹੀ ਹੈ, ਕਿ ਜਿਹੜੇ ਬਾਹਰ ਮੁਖੀ ਨਿਯਮ ਉਹੀ ਨੇ ਜੋ ਵਿਗਿਆਨਕ ਨਿਯਮ ਬਣਾ ਦਿੰਦੇ ਨੇ, ਕਿ ਕਿਵੇਂ ਗ੍ਰੈਵੀਟੇਸ਼ਨ ਪੁੱਲ ਹੈ, ਜੇ ਹੈ ਵੋ ਹੈ, ਉਹਦੇ ਮੁਤਾਬਕ ਸਾਰੇ ਗ੍ਰਹਿ ਚੱਲ ਰਹੇ ਨੇ। ਠੀਕ ਹੈ, ਉਹ ਵਿਆਖਿਆ ਹੈ ਇੱਕ ਆਪਦੇ ਆਪ 'ਚ, ਪਰ ਉਹ ਪੂਰੀ ਅਸਲੀਅਤ ਨੂੰ ਰੂਪਮਾਨ ਨਹੀਂ ਕਰਦੀ। ਸੋ ਇੱਥੇ ਗੁਰੂ ਭਗਤ ਸਿੰਘ ਨੇ ਇਹ ਸੀ ਕਿ ਜਿਹੜਾ ਹੁਕਮ ਦਾ ਕਨਸੈਪਟ ਦਿੱਤਾ ਕਿ ਅਕਾਲ ਪੁਰਖ ਅਤੇ ਉਹਦਾ ਹੁਕਮ ਅਤੇ ਉਹਦੀ ਨਦਰ, ਇਹ ਚੀਜ਼ ਹੈ ਜਿਹੜੀ ਹੋਰ ਕਿਤੇ ਨਹੀਂ, ਕਿਉਂਕਿ ਜਿਹੜੀ ਨਦਰ ਹੈ ਉਹ ਨਿਸ਼ਚਿਤਤਾ ਤੋਂ ਮੁਕਤ ਕਰਦੀ ਹੈ, ਉਹ 'ਚ ਵਿਲੱਖਣਤਾ, ਪਤਾ ਨਹੀਂ ਕਿੱਥੇ ਕਿੰਨੇ ਵਿਲੱਖਣ ਢੰਗ ਨਾਲ ਕਿਤੇ ਨਦਰ ਹੋ ਜੇ, ਕੋਈ ਉੱਥੇ ਜਿਹੜਾ ਕਾਜ ਇਫੈਕਟ ਹੈ, ਕਾਰਨ ਅਤੇ ਪ੍ਰਭਾਵ, ਉਸ ਦੇ ਉਸ ਦੀ ਜਿਹੜਾ ਸਾਡਾ ਡਾਇਨਾਮਿਕਸ ਆ ਉਹ ਤੋਂ ਉਹਨੂੰ ਮੁਕਤ ਕਰ ਦਿੰਦੀ। ਫਿਰ ਗੁਰੂ ਭਗਤ ਸਿੰਘ ਦੇ ਤੁਸੀਂ ਲਿਖਤਾਂ ਦੇ ਵਿੱਚ ਅੱਜ ਜਿਹੜੀ ਇੰਟਰਵਿਊ ਇੱਥੇ ਅੱਜ ਰਿਲੀਜ਼ ਹੋਣੀ ਹੈ, ਉਹ 2.5 ਘੰਟੇ ਦੀ ਇੰਟਰਵਿਊ ਹੈ ਜਿਹਦੇ ਵਿੱਚ ਉਹਨਾਂ ਨੇ ਆਪਦਾ ਸਾਰਾ ਜੋ ਜ਼ਿੰਦਗੀ ਦਾ ਬੌਧਿਕ ਸਫ਼ਰ ਹੈ ਉਹ ਦੱਸਿਆ, ਬਚਪਨ ਤੋਂ ਲੈ ਕੇ ਉਹ ਕਿਹੜੇ ਕਿਹੜੇ ਪੜਾਵਾਂ ਵਿੱਚੋਂ ਕਿਵੇਂ ਕਿਵੇਂ ਉਹਨਾਂ ਦਾ ਜਿਹੜਾ ਚਿੰਤਨ ਆ ਉਹਦਾ ਵਿਕਾਸ ਹੋਇਆ। ਸੋ ਉਹਦੇ ਵਿੱਚ ਕਿਤੇ ਕਿਤੇ ਉਹ ਪੁਰਾਣੀ ਗੱਲ 'ਤੇ ਤੁਸੀਂ ਦੇਖੋਗੇ, ਉਹ ਫਿਰ ਵੀ ਕਿਤੇ ਨਾ ਕਿਤੇ ਪੁਰਾਣੀ ਗੱਲ ਵਿੱਚ ਆਉਂਦੀ ਹੈ। ਜਿਵੇਂ ਉਹਨਾਂ ਨੇ ਇੱਕ ਥਾਂ 'ਤੇ ਇਹ ਵਿਆਖਿਆ ਦੇਣ ਦੀ ਕੋਸ਼ਿਸ਼ ਕੀਤੀ ਕਿ ਜੋ ਗੁਰੂ ਸਾਹਿਬ ਨੇ ਇਨਕਲਾਬ ਕੀਤਾ ਉਹ ਪੱਛਮੀ ਨਮੂਨੇ ਦਾ ਨਹੀਂ ਸੀ, ਇਹ ਤਾਂ ਠੀਕ ਹੈ, ਪਰ ਕਿਉਂ ਨਹੀਂ ਸੀ? ਵੀ ਕਿਉਂਕਿ ਅਜੇ ਇੱਥੇ ਉਹ ਮਿਡਲ ਕਲਾਸ ਪੈਦਾ ਨਹੀਂ ਹੋਈ ਸੀ ਜਿਹਨੇ ਉਹ ਇਨਕਲਾਬ ਕਰਨਾ ਸੀ। ਹੁਣ ਜਿਹੜੀ ਇਹ ਵਿਆਖਿਆ, ਇਹ ਪੱਛਮੀ ਚਿੰਤਨ 'ਚੋਂ ਨਿਕਲੀ ਵਿਆਖਿਆ, ਜਿੱਥੇ ਸਾਰੀ ਗੱਲ ਪਦਾਰਥਕ ਸ਼ਕਤੀਆਂ ਅਤੇ ਪੱਖਾਂ ਨਾਲ ਬਿਆਨ ਕੀਤੀ ਜਾਂਦੀ ਹੈ। ਸੋ ਜਿਹੜੀ ਨਜ਼ਰ ਹੈ ਉਹ ਤੁਹਾਨੂੰ ਇਸ ਕਾਜ ਇਫੈਕਟ ਦੇ ਸਾਰੇ ਵਰਤਾਰੇ ਤੋਂ ਮੁਕਤ ਕਰਦੀ। ਸੋ ਇਹ ਜ਼ਰੂਰੀ ਨਹੀਂ ਸੀ ਕਿ ਇੱਥੇ ਮਿਡਲ ਕਲਾਸ ਪੈਦਾ ਹੁੰਦੀ ਅਤੇ ਉਹਦੇ ਰਾਹੀਂ ਉਹ ਕੀਤਾ ਜਾਂਦਾ। ਸੋ ਉਹ ਜਿਹੜੀ ਗੱਲ ਲੈ ਕੇ ਆਏ ਕਿ ਬੰਦੇ ਦਾ ਜਿਹੜਾ ਆਤਮ ਬਦਲਣਾ ਉਹਦੇ ਵਿੱਚ ਨਦਰ ਦਾ ਬਹੁਤ ਵੱਡਾ ਰੋਲ ਹੈ ਕਿ ਗੁਰੂ ਦੀ ਜਾਂ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਬੰਦੇ ਨੂੰ ਬਿਲਕੁਲ ਹੀ ਬਦਲ ਸਕਦੀ ਹੈ, ਪਰ ਬਖਸ਼ਿਸ਼ ਦੇ ਪਾਤਰ ਬਣਨ ਲਈ ਇੱਕ ਪੈਂਡਾ ਤੈਅ ਕਰਨਾ ਪੈਂਦਾ, ਆਪਾ ਮਾਰਨਾ ਪੈਂਦਾ, ਜਿਹੜਾ ਸਭ ਤੋਂ ਵੱਡੀ ਗੱਲ ਹੈ। ਸੋ ਜਿਹੜੀ ਆਪਾਂ ਸਾਰਾ ਦੁਨੀਆਂ ਦੇ ਵਿੱਚ ਦੇਖ ਰਹੇ ਹਾਂ ਉਹ ਆਪੇ ਦੀ ਅਤੇ ਹਉਮੈ ਦੀ ਹੈ ਸਾਰੀ। ਹੁਣ ਇੱਥੋਂ ਦੇ ਸ਼ਾਸਕ ਵਰਗ ਤੋਂ, ਹੁਕਮਰਾਨ ਵਰਗ ਤੋਂ, ਸੰਤ ਭਿੰਡਰਾਂ ਵਾਲਾ ਕਿਉਂ ਨਹੀਂ ਸੀ ਸਹਿਣ ਹੋ ਰਿਹਾ? ਉਹਨਾਂ ਦੀ ਹਉਮੈ ਨੂੰ ਸੱਟ ਵੱਜ ਗਈ ਸੀ। ਜਿਹੜੀ ਜੁੱਗਾਂ ਦੀ ਸਿਰਜੀ ਪਈ ਹੈ ਬ੍ਰਾਹਮਣਵਾਦੀ ਫਲਸਫੇ, ਅਸੀਂ ਬਹੁ ਗਿਣਤੀ 'ਚ ਹਾਂ, ਅਸੀਂ ਸੁਪੀਰੀਅਰ ਹਾਂ, ਅਸੀਂ ਦੁਨੀਆਂ ਨੂੰ ਫਤਿਹ ਕਰਨਾ, ਜਿਹੜਾ ਫਤਿਹ ਕਰਨ ਦਾ ਦੁਨੀਆਂ ਦੀ ਕੋਈ ਸ਼ਕਤੀ ਬਣਨ ਦਾ ਦੁਨਿਆਵੀ ਪ੍ਰਾਪਤੀਆਂ ਦੀ ਜਿਹੜੀ ਲਾਲਸਾ ਨਾ ਹਿਰਸ, ਉਹ ਮਨ 'ਚ ਬਹੁਤ ਵਸੀ ਹੋਈ ਹੈ। ਸੋ ਇਸ ਕਰਕੇ ਜਿਹੜਾ ਸੀਗਾ ਆਪਣਾ ਵਿਵੇਕਾਨੰਦ, ਉਹਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ ਸੀ ਜਾ ਕੇ ਸ਼ਿਕਾਗੋ ਦੇ ਵਿੱਚ, ਉਹਨੇ ਕਿਹਾ ਸੀ ਅਸੀਂ ਦੁਨੀਆਂ ਨੂੰ ਸਪਿਰਚੁਅਲੀ ਫਤਿਹ ਕਰਨਾ, ਮਤਲਬ ਮਨ 'ਚ ਫਤਿਹ ਕਰਨ ਦੀ ਹਿਰਸ ਪਈ ਹੈ, ਪਰ ਇਹ ਪਤਾ ਵੀ ਜਿਸਮਾਨੀ ਤੌਰ 'ਤੇ ਕਰ ਨਹੀਂ ਸਕਦੇ। ਫਿਰ ਉਹਨਾਂ ਨੇ ਮਤਲਬ ਉਹਨੂੰ ਉਸ ਤਰ੍ਹਾਂ ਕਿ ਅਸੀਂ ਸਪਿਰਚੁਅਲੀ, ਕਿ ਸਾਡਾ ਜਿਹੜਾ ਸਪਿਰਚੁਅਲ ਸਿਸਟਮ ਹੈ ਸਾਡਾ ਉਹ ਸਭ ਤੋਂ ਸੁਪੀਰੀਅਰ ਹੈ। ਜਿੱਤਣ ਦਾ ਮਤਲਬ ਇਹੀ ਹੈ, ਸਰ ਕਰਨ ਦਾ ਮਤਲਬ ਇਹੀ ਹੈ। ਸੋ ਜਿਹੜੀਆਂ ਇਹ ਜਿੱਤਣ ਦੀਆਂ ਇੱਕ ਦੂਜੇ 'ਤੇ ਹਾਵੀ ਹੋਣ ਦੀਆਂ ਲਾਲਸਾਵਾਂ ਇਹ ਉੱਥੋਂ ਹੀ ਨਿਕਲਦੀਆਂ ਉਸ ਚਿੰਤਨ ਦੇ ਵਿੱਚੋਂ। ਸੋ ਇਹ ਗੁਰਭਗਤ ਸਿੰਘ ਜੀ ਨੇ ਮਤਲਬ ਇਹ ਕੰਮ ਕੀਤਾ। ਸੋ ਇਸ ਕਰਕੇ ਇਹਨਾਂ ਲੇਖਾਂ ਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਨੇ ਇੱਕ ਕੰਪੈਰੀਜ਼ਨ ਕੀਤਾ ਹੈ ਕਿ ਜੋ ਬ੍ਰਹਮਵਾਦੀ ਪੈਰਾਡਾਈਮ ਹੈ ਵੇਦਾਂਤਕ, ਉਹਦਾ ਖਾਸਾ ਕੀ ਹੈ, ਇਸਲਾਮੀ ਪੈਰਾਡਾਈਮ ਦਾ ਖਾਸਾ ਕੀ ਹੈ, ਜਿਹੜੀ ਪੱਛਮੀ ਚਿੰਤਨ ਦੀ ਹੈ ਉਹਦਾ ਖਾਸਾ ਕੀ ਹੈ, ਉਹਦੇ ਵਿੱਚੋਂ ਹੀ ਫਾਸ਼ੀਵਾਦ ਉੱਭਰ ਸਕਦਾ, ਉਹਦੇ ਵਿੱਚੋਂ ਹੀ ਨਾਜ਼ੀਵਾਦ ਉੱਭਰ ਸਕਦਾ, ਅਤੇ ਉਹਦੇ ਕਾਰਨ ਉਸ ਚਿੰਤਨ ਦੇ ਵਿੱਚ ਪਏ, ਅਤੇ ਇੱਥੇ ਜਿਹੜੀ ਸਾਡੀ ਗੁਰਬਾਣੀ ਹੈ ਉਹਦਾ ਫਰਕ ਕੀ ਹੈ। ਸੋ ਇਹਦੇ 'ਚ ਫਿਰ ਉਹਨਾਂ ਨੇ ਜਿਹੜੀ ਗੱਲ ਇੱਥੇ ਆਪਣੇ ਵਾਸਤੇ ਬਹੁਤ ਰੈਲੇਵੈਂਟ ਹੈ ਅੱਜ, ਉਹ ਇਹ ਹੈ ਕਿ ਪੰਜਾਬ ਦਾ ਸੰਕਟ ਕੀ ਹੈ, ਫਿਰ ਕਿ ਸਾਡੇ ਕੋਲ ਅਜਿਹਾ ਗਿਆਨ ਪਿਆ ਜਿਹਦੇ ਨਾਲ ਇੱਥੇ ਬਾਕੀ ਦੁਨੀਆ ਵਾਸਤੇ ਇੱਕ ਬਹੁਤ ਮਾਡਲ ਸਿਰਜਿਆ ਜਾ ਸਕਦਾ ਸੀ। ਅਸੀਂ ਦਿਖਾ ਸਕਦੇ ਸੀ ਕਿ ਆਹ ਜੋ ਕੁਛ ਹੋ ਰਿਹਾ, ਖੂਨ ਖਰਾਬੇ, ਹਿੰਸਾ, ਜੁਰਮ, ਜੋ ਕੁਛ ਵੀ ਵਾਪਰ ਰਿਹਾ, ਵੀ ਇਸ ਦੀ ਬਜਾਏ ਇੱਕ ਇਸ ਤਰ੍ਹਾਂ ਦਾ ਸਾਡੇ ਕੋਲ ਸਮਾਜ ਦਾ ਅਤੇ ਰਾਜ ਦਾ ਮਾਡਲ ਹੈ, ਇਹ ਕੰਮ ਕਰਨਾ ਹੁੰਦਾ ਵਿਦਵਾਨਾਂ ਨੂੰ। ਉਹ ਕਹਿੰਦਾ ਵੀ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਨੇ, ਉਹਦੇ ਕਿਸੇ ਵੀ ਡਿਪਾਰਟਮੈਂਟ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਚਿੰਤਨ ਦੇ ਆਧਾਰ 'ਤੇ ਨਾ ਇੱਥੋਂ ਦੀ ਆਰਥਿਕਤਾ ਬਾਰੇ, ਨਾ ਇੱਥੋਂ ਦੀ ਰਾਜਨੀਤੀ ਬਾਰੇ, ਨਾ ਇੱਥੋਂ ਦੇ ਸੱਭਿਆਚਾਰ ਬਾਰੇ ਕੋਈ ਵੀ ਮੌਲਿਕ ਕੰਮ ਹੀ ਨਹੀਂ ਕੀਤਾ। ਮਤਲਬ ਇਹ ਇਸ਼ੂ ਹੀ ਨਹੀਂ ਕਿਤੇ ਆਇਆ ਕਿ ਪੰਜਾਬ ਇੱਥੇ ਗੁਰੂ ਗ੍ਰੰਥ ਸਾਹਿਬ 'ਚੋਂ ਰਾਜ ਦਾ ਮਾਡਲ ਕਿਹੜਾ ਨਿਕਲਦਾ ਭਲਾ। ਆ ਜਿਹੜੇ ਰਾਜ ਨੂੰ ਅਸੀਂ ਗਲ ਪਵਾਰ ਪਾਇਆ ਹੋਇਆ ਬਹੁਤ ਚਿਰ ਤੋਂ, ਵੀ ਇਹ ਰਾਜ ਕੀ ਹੈ, ਇਹ ਸਾਡਾ, ਇਹਦੇ ਨਾਲ ਸਾਡੀ ਜਿਹੜੀ ਆਤਮਕ ਤਰੱਕੀ ਆ ਹੋ ਸਕਦੀ ਹੈ, ਸਾਡੀ ਸ਼ਖਸੀਅਤ ਇਹਦੇ 'ਚ ਪ੍ਰਫੁੱਲਤ ਹੋ ਸਕਦੀ ਹੈ ਕਿਤੇ। ਇਹ 'ਚ ਫਿਰ ਉਹ ਲਿੰਕ ਕਰਦੇ ਨੇ ਕਿ ਜਿਹੜਾ ਵਾਹਿਗੁਰੂ ਦਾ ਪ੍ਰਤੀਕ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ, ਦੁਨੀਆਂ ਸਾਰੇ ਪਾਤਸ਼ਾਹਾਂ ਨਾਲ ਉੱਚਾ ਹੈ ਉਹ, ਅਤੇ ਦੁਨੀਆਂ ਦੇ ਸਾਰੇ ਪਾਤਸ਼ਾਹ ਝੂਠੇ, ਉਹ ਸੱਚਾ ਪਾਤਸ਼ਾਹ। ਸੋ ਸੱਚੇ ਪਾਤਸ਼ਾਹ ਦਾ ਮਤਲਬ ਇਹ ਹੈ ਕਿ ਅਸੀਂ ਝੂਠੇ ਪਾਤਸ਼ਾਹਾਂ ਦੀ ਗੁਲਾਮੀ ਨਹੀਂ ਚੱਲੀ। ਸੋ ਇੱਥੋਂ ਦੇ ਸਾਰੇ ਇਹਨਾਂ ਰਾਜਾਂ ਬਾਰੇ ਇੱਕ ਇਹ ਫਤਵਾ ਹੈ। ਸੋ ਜੇ ਸਾਡਾ ਯਕੀਨ ਉਹ ਸੱਚੇ ਪਾਤਸ਼ਾਹ 'ਚ ਹੈ ਤਾਂ ਫਿਰ ਇਹਨਾਂ ਰਾਜਾਂ ਪ੍ਰਤੀ ਸਾਡਾ ਰਵੱਈਆ ਕੀ ਹੋਊ? ਇਹਨਾਂ ਨੂੰ ਬਦਲ ਅਤੇ ਇਹਨਾਂ ਨੂੰ ਦਰੁਸਤ ਕਰਨ ਵਾਲਾ ਹੋ, ਨਾ ਕਿ ਇਹਨਾਂ ਨੂੰ ਪ੍ਰਵਾਨ ਕਰਕੇ ਇਹਨਾਂ ਦੀ ਵਫਾਦਾਰੀ ਕਬੂਲ ਕਰਕੇ ਚੱਲਣਾ। ਇਹ ਲੜਾਈ ਸਿੱਖ ਦੀ ਖਤਮ ਹੋਣੀ ਨਹੀਂ, ਨਾ ਕਦੇ ਹੋਈ ਹੈ। ਸੋ ਗੁਰਭਗਤ ਸਿੰਘ ਨੇ ਇਹਨੂੰ ਵੀ ਆਈਡੈਂਟੀਫਾਈ ਕੀਤਾ, ਕਹਿੰਦਾ ਵੀ ਜਿਹੜੇ ਸਿੱਖਾਂ ਦਾ ਅਵਚੇਤਨ, ਪਿੰਡਾਂ 'ਚ ਬੈਠੇ ਸਿੱਖਾਂ ਦਾ ਜਿਹੜੇ ਪੜ੍ਹਾਈ ਤੋਂ ਮੁਕਤ ਰਹੇ, ਅਸ਼ੋਰ ਰਹੇ, ਉਹਨਾਂ ਦਾ ਅਵਚੇਤਨ ਕਿਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਪਿਆ, ਉਹ ਸਿੱਖ ਤੱਤ ਉਹਨਾਂ ਨੂੰ ਨਹੀਂ ਟਿਕਣ ਦਿੰਦਾ, ਉਹ ਲਗਾਤਾਰ ਕਦੇ ਕਿਸੇ ਬਹਾਨੇ ਕਦੇ ਕਿਸੇ ਮਸਲੇ 'ਤੇ ਉਹ ਟਕਰਾਅ 'ਚ ਆਉਂਦੇ। ਤੇ ਜਿਨ੍ਹਾਂ ਨੇ ਉਹ ਵਿਦਿਆ ਗ੍ਰਹਿਣ ਕਰ ਲਈ ਉਹਨਾਂ ਦਾ ਉਹ ਅਵਚੇਤਨ ਕਮਜ਼ੋਰ ਹੋ ਗਿਆ ਜਾਂ ਟੁੱਟ ਗਏ, ਉਹ ਗੁਲਾਮ ਬਣ ਗਏ, ਉਹ ਇੰਟੈਗਰੇਟ ਹੋ ਗਏ ਉਸ ਸਿਸਟਮ ਦੇ ਵਿੱਚ, ਉਹ ਗੁਰੂ ਤੋਂ ਬੇਮੁੱਖ ਹੋ ਕੇ ਕਿਸੇ ਹੋਰ ਰਾਹ ਪੈ ਗਏ। ਸੋ ਇਹ ਇੱਕ ਕੰਮ ਸਾਡੀ ਵਿਦਿਆ ਨੇ, ਸਾਡੀਆਂ ਯੂਨੀਵਰਸਿਟੀਆਂ ਨੇ ਇਸ ਤਰ੍ਹਾਂ ਦਾ ਕੀਤਾ। ਸੋ ਉਸ ਨੇ ਇਹ ਗੱਲ ਆਪਣੇ ਲੇਖਾਂ ਦੇ ਵਿੱਚ ਬਹੁਤ ਉਭਾਰੀ ਹੈ ਕਿ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਸਾਡੀ ਆਰਥਿਕਤਾ ਦਾ ਮਾਡਲ ਲੈ ਕੇ ਆਈਏ ਕਿ ਸਾਡੀ ਆਰਥਿਕਤਾ ਕਿਹੋ ਜਿਹੀ ਹੋਵੇ, ਜਿਹਦੇ ਵਿੱਚ ਉਹਨਾਂ ਨੇ ਫਿਰ ਇੱਕ ਸੈਂਟਰਲ ਸੰਕਲਪ ਜੋ ਲਿਆਂਦਾ ਉਹ ਬਿਸਮਾਦ ਦਾ ਲਿਆਂਦਾ ਕਿ ਜਿਹੜੀ ਸ੍ਰਿਸ਼ਟੀ ਹੈ ਇਹ ਬਿਸਮਾਦੀ ਹੈ। ਬਿਸਮਾਦ ਦੀ ਵਿਆਖਿਆ ਵੀ ਕੀਤੀ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ, ਉਹ ਆਪਣੀ ਰਚਨਾ ਨੂੰ ਦੇਖ ਦੇਖ ਕੇ ਆਨੰਦਿਤ ਹੋ ਰਿਹਾ। ਇਹ ਆਨੰਦਿਤ ਹੋਣ ਦੀ ਵੰਨ ਸੁਵੰਨਤਾ, ਅਨੰਤਤਾ, ਵਿਸ਼ਾਲਤਾ, ਜੋ ਕੁਛ ਵੀ ਹੈ, ਇਸ ਨੂੰ ਦੇਖ ਕੇ ਤੁਸੀਂ ਆਨੰਦਿਤ ਹੋ ਉੱਠਣਾ, ਇਹੀ ਬਿਸਮਾਦ। ਇਹ ਸ੍ਰਿਸ਼ਟੀ ਬਿਸਮਾਦੀ ਹੈ, ਇਹਦਾ ਰਚਨਹਾਰ ਬਿਸਮਾਦੀ ਹੈ, ਇਸ ਕਰਕੇ ਹਰ ਮਨੁੱਖ ਦਾ ਲਕਸ਼ ਬਿਸਮਾਦੀ ਬਣਨਾ। ਬਿਸਮਾਦੀ ਤਾਂ ਬਣੂ ਜੇ ਉਹਦੇ ਨਾਲ ਇੱਕ ਸੁਰ ਹੋਊਗਾ, ਇੱਕ ਮਿੱਕ ਹੋ ਜੂ, ਇੱਕ ਮਿੱਕ ਤਾਂ ਹੋਊ ਜੇ ਆਪਣੇ ਮਨੋ ਵਿਕਾਰਾਂ ਤੋਂ ਮੁਕਤ ਹੋ। ਸੋ ਇੱਕ ਅੰਦਰਲੇ ਨੂੰ, ਆਪਣੇ ਅੰਦਰਲੇ ਵਹਿਣਾ ਨੂੰ, ਅੰਦਰਲੇ ਸੰਸਾਰ ਨੂੰ ਬਦਲਣ ਦਾ ਇਹਦੇ ਵਿੱਚੋਂ ਇੱਕ ਅਮਲ ਨਿਕਲਦਾ ਹੈ। ਸੋ ਜਦੋਂ ਉਸ ਸ੍ਰਿਸ਼ਟੀ ਨਾਲ, ਕੁਦਰਤ ਨਾਲ ਤੇ ਕੁਦਰਤ ਦੇ ਸਿਰਜਣਹਾਰ ਨਾਲ ਇੱਕ ਸੁਰ ਹੋ ਜੂਗਾ, ਇੱਕ ਮਿੱਕ ਹੋ ਜੂਗਾ, ਉਹ ਵੀ ਬਿਸਮਾਦ ਦੀ ਅਵਸਥਾ ਚ। ਸੋ ਇਸ ਕਰਕੇ ਉਹਨੇ ਇੱਕ ਪੂੰਜੀ ਦਾ ਕਨਸੈਪਟ ਲਿਆਂਦਾ ਕਿ ਪੂੰਜੀ ਬਗੈਰ ਆਰਥਿਕ, ਆਪਾਂ ਨੂੰ ਪਤਾ ਕਿ ਸਰਗਰਮੀ ਨਹੀਂ ਹੋ ਸਕਦੀ, ਫਿਰ ਪੂੰਜੀ ਕੀ ਹੋਵੇ? ਫਿਰ ਉਹ ਪੂੰਜੀ ਵੀ ਬਿਸਮਾਦੀ ਹੋਵੇ। ਸਾਡੀ ਕੋਈ ਵੀ ਆਰਥਿਕ ਸਰਗਰਮੀ ਅਜਿਹੀ ਨਾ ਹੋਵੇ ਜਿਹੜੀ ਉਹ ਸੰਤੁਲਨ ਦੇ ਵਿੱਚ ਵਿਘਨ ਪਾਉਂਦੀ ਹੋ, ਉਹਨੂੰ ਅਨਹਾਂਸ ਹੀ ਕਰੇ, ਸਗੋਂ ਉਸ ਸੰਤੁਲਨ ਨੂੰ ਮਜ਼ਬੂਤ ਕਰੇ, ਤਾਂ ਉਹ ਵੀ ਬਿਸਮਾਦੀ ਹੋਵੇ, ਉਹ ਲੋਟੂ ਨਾ ਹੋਵੇ। ਪੈਦਾਵਾਰ ਲਈ ਜ਼ਰੂਰੀ ਹੈ ਪੂੰਜੀ, ਪਰ ਲੋਟੂ ਹੋਣਾ ਇਹ ਇੱਕ ਉਹਦੇ 'ਚ ਆਇਆ ਵਿਗਾੜ ਹੈ ਜਦੋਂ ਪੂੰਜੀ ਨੂੰ। ਸੋ ਉਹਨੇ ਫਿਰ ਗੁਰਬਾਣੀ ਦੇ ਵਿੱਚੋਂ ਮਤਲਬ ਹਵਾਲੇ ਦੇ ਕੇ ਗੁਰਪਾਲ ਸਿੰਘ ਨੇ ਦੱਸਿਆ ਉਹ ਪੂੰਜੀ ਕਿਹੋ ਜਿਹੀ ਹੋਵੇ, ਸਾਡੀ ਆਰਥਿਕ ਕਾਰ ਕਿਹੋ ਜਿਹੀ ਹੋਵੇ, ਆਰਥਿਕ ਸਰਗਰਮੀ ਇਹੋ ਜਿਹੀ ਹੋਵੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੀ ਨਿਰਮਲਤਾ ਬਣੀ ਰਹੇ, ਉਹ ਨਿਰਮਲਤਾ ਖਤਮ ਨਾ ਹੋਵੇ। ਇਹ ਜਿਹੜੀ ਬਾਕੀ ਹੁਣ ਅਸੀਂ ਆਰਥਿਕ ਕਾਰ ਕਰ ਰਹੇ ਹਾਂ ਉਹਦੇ ਨਾਲ ਸਾਡੀ ਜ਼ਿੰਦਗੀ ਨਿਰਮਲ ਨਹੀਂ ਰਹਿ। ਦੂਜੀ ਗੱਲ, ਜਿਹੜਾ ਇੱਕ ਸੰਤੁਲਨ ਆ ਓਵਰਆਲ, ਉਹਦੇ 'ਚ ਕੋਈ ਵਿਗਾੜ ਪੈਦਾ ਨਾ ਕਰੇ, ਉਸ ਦੇ ਅਧੀਨ ਰਹਿ ਕੇ ਹੀ ਉਹਦੇ ਅਨੁਸਾਰੀ ਚੱਲ ਕੇ ਹੀ ਆਰਥਿਕ ਸਰਗਰਮੀ ਹੋਵੇ। ਉਸ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਸੱਭਿਆ ਆਪਣਾ ਹਰਾ ਇਨਕਲਾਬ ਆਇਆ, ਵੱਧ ਪੈਦਾਵਾਰ ਦੀ ਹਿਰਸ 'ਚੋਂ ਨਵੇਂ ਬੀਜ ਪੈਦਾ ਹੋਏ, ਨਵੇਂ ਬੀਆਂ ਨਾਲ ਨਵੇਂ ਬਿਮਾਰੀਆਂ ਆਈਆਂ, ਨਵੇਂ ਰੇਹ ਆਏ, ਬੜਾ ਕੁਛ ਮਤਲਬ ਜੋ ਕੁਛ ਜੁੜ ਕੇ ਆਇਆ। ਮੈਨੂੰ ਇੱਕ ਕੈਨੇਡਾ ਦੇ ਵਿੱਚ ਬੰਦਾ ਮਿਲਿਆ, ਬੜਾ ਮਤਲਬ ਉਹਨੇ ਮੈਨੂੰ ਇੱਕ ਵਾਰ ਤਾਂ ਝੰਡੋੜ ਕੇ ਰੱਖਤਾ, ਮੈਨੂੰ ਕਹਿੰਦਾ ਵੀ ਜਿਹੜੇ ਵਿਦਵਾਨਾਂ ਨੂੰ ਯੂਨੀਵਰਸਿਟੀ ਦਿਆਂ ਨੂੰ, ਐਗਰੀਕਲਚਰ ਯੂਨੀਵਰਸਿਟੀ ਦਿਆਂ ਨੂੰ ਇੰਨੇ ਸਨਮਾਨ ਦਿੱਤੇ, ਇਨਾਮ ਦਿੱਤੇ ਆ ਵੀ ਉਹਨਾਂ ਨੇ ਖੋਜਾਂ ਕੱਢ ਕੇ ਆਹ ਕਰਤਾ, ਕਹਿੰਦਾ ਵੀ ਮੈਨੂੰ ਉਹਨਾਂ ਦੀ ਜਾਂ ਤਾਂ ਉਹ ਬੰਦੇ ਬੇਈਮਾਨ ਸੀ ਜਾਂ ਮਹਾਂਮੂਰਖ ਸੀ, ਉਹ ਵਿਗਿਆਨੀ ਜਿਨ੍ਹਾਂ ਨੇ ਨਵੇਂ ਬੀਜ ਪੈਦਾ ਕੀਤੇ, ਨਵੀਆਂ ਕਾਢਾਂ ਕੱਢੀਆਂ। ਮੈਂ ਕਿਹਾ ਕਿਵੇਂ? ਕਹਿੰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਦੇ ਨਾਲ ਧਰਤੀ ਦਾ ਉਜਾੜਾ ਕਿੰਨਾ ਹੋਣਾ, ਵਾਤਾਵਰਨ ਦਾ। ਉਹਨਾਂ ਨੂੰ ਇਹ ਨਹੀਂ ਸੀ ਪਤਾ ਨਾ ਚਿੜੀਆਂ ਮਰ ਜਾਣਗੀਆਂ ਇੱਕ ਦਿਨ, ਜੇ ਤਾਂ ਪਤਾ ਸੀ ਫਿਰ ਵੀ ਕੀਤਾ, ਫਿਰ ਉਹ ਬੇਈਮਾਨ, ਤੇ ਜੇ ਪਤਾ ਹੀ ਨਹੀਂ ਸੀ ਫਿਰ ਮੂਰਖ ਨੂੰ, ਫਿਰ ਉਹਨੂੰ ਸਨਮਾਨ ਕਾਹਦਾ? ਸੋ ਅਸੀਂ ਆਪਦੇ ਸੱਭਿਆਚਾਰਕ ਇਨਕਲਾਬ ਨੂੰ ਇਸ ਤਰ੍ਹਾਂ ਦੇਖੀ ਵੀ ਇਹਨੇ ਕਿੱਡਾ ਵੱਡਾ ਅਸੰਤੁਲਨ ਪੈਦਾ ਕਰਤਾ, ਕਾਹਦੇ ਚੋਂ? ਹਿਰਸ ਚੋਂ। ਪੈਦਾਵਾਰ ਵਧਾਉਣੀ ਹੈ, ਝਾੜ ਵਧਾਉਣਾ, ਬਸ ਕੋਈ ਨਹੀਂ ਦੇਖਿਆ ਕਿ ਇਹਦਾ ਬਾਕੀ ਕੀ। ਸੋ ਸ੍ਰਿਸ਼ਟੀ ਦਾ ਖਾਸਾ ਕੀ ਹੈ ਕਿ ਉਹ ਇੱਕ ਦੂਜੇ ਤੇ ਟੋਟਲੀ ਨਿਰਭਰ, ਇੱਕ ਗੱਲ 'ਚ ਆਇਆ ਵਿਗਾੜ ਦੂਜੇ ਨੂੰ ਖਰਾਬ ਕਰੂਗਾ, ਇਹ ਦੇਖ ਕੇ ਕਦਮ ਚੁੱਕਣਾ ਹਰ ਕਿ ਸਾਡੇ ਇਸ ਐਕਟ ਨਾਲ ਕਿਤੇ ਆਹ ਗੱਲ ਤਾਂ ਨਹੀਂ ਖਰਾਬ ਹੋਈ। ਇਹ ਦ੍ਰਿਸ਼ਟੀ ਰੱਖ ਕੇ ਹੀ ਅਸੀਂ ਚੱਲਣਾ ਸਾਰੇ ਖੇਤਰਾਂ 'ਚ ਜੀਵਨ ਦੇ, ਵਿਅਕਤੀਗਤ ਨਿੱਜੀ ਤੋਂ ਲੈ ਕੇ ਸਮੂਹਕ ਤੱਕ। ਸਾਰਾ ਸੈਂਟਰਲ ਥੀਮ ਹੈ ਗੁਰਭਗਤ ਸਿੰਘ ਦਾ ਉਹ ਇਹੀ ਹੈ ਕਿ ਗੁਰਬਾਣੀ ਵਿੱਚ ਮੌਜੂਦ ਜੋ ਬ੍ਰਹਿਮੰਡ ਦੀ ਅਸਲੀਅਤ ਦੀ ਸਮਝ ਧਾਰਨਾ ਵਿਕਸਿਤ ਕੀਤੀ ਗੁਰੂ ਸਾਹਿਬ ਨੇ, ਉਹਨੂੰ ਸਮਝੋ, ਤੇ ਆਪਦੇ ਆਪ ਨੂੰ ਉਹਦੇ ਨਾਲ ਇੱਕ ਸੁਰ ਕਰੋ ਤੇ ਉਹ ਜਦੋਂ ਅਸੀਂ ਉਹਦੇ ਨਾਲ ਇੱਕ ਸੁਰ ਹੋਵਾਂਗੇ ਫਿਰ ਸਾਡੀ ਸਾਰੀ ਖੁਸ਼ੀ ਜੀਵਨ ਦੇ ਸਾਰੇ ਪੱਖ ਜਿਹੜੇ ਨੇ ਉਹ ਇੱਕ ਸਿਸਟਮ 'ਚ ਵੱਜ ਕੇ ਚੱਲਣ। ਹੁਣ ਅਸੀਂ ਬਹੁਤ ਕੁਛ ਆਪਦਾ ਤਬਾਹ ਕਰ ਲਿਆ ਨਿੱਜੀ ਰਿਸ਼ਤਿਆਂ ਤੋਂ ਲੈ ਕੇ ਵਾਤਾਵਰਨ ਤੱਕ, ਬਹੁਤ ਵੱਡੇ ਪਾਪ ਕਹਿ ਲਓ ਜਾਂ ਗੁਨਾਹ ਹੋ ਗਏ। ਸੋ ਇਹ ਹੁਣ ਗੱਲ ਉੱਠਣੀ ਚਾਹੀਦੀ ਹੈ। ਇਸੇ ਕਰਕੇ ਉਹਨਾਂ ਨੇ ਇੱਕ ਲੇਖ ਪੰਜਾਬ ਦੀਆਂ ਯੂਨੀਵਰਸਿਟੀਆਂ 'ਤੇ ਲਿਖਿਆ ਕਿ ਇਹਨਾਂ ਦੇ ਕਾਰਜ ਕੀ ਬਣਦੇ ਸੀ, ਫਰਜ਼ ਕੀ ਬਣਦੇ ਸੀ ਅਤੇ ਇਹਨਾਂ ਨੇ ਕੀਤਾ ਕੀ ਹੈ। ਇੱਕ ਲੇਖ ਉਹਨਾਂ ਨੇ ਪੰਜਾਬ ਦੀਆਂ ਰਾਜਸੀ ਪਾਰਟੀਆਂ 'ਤੇ ਲਿਖਿਆ ਕਿ ਪੰਜਾਬ ਦੀ ਰਾਜਸੀ ਪਾਰਟੀਆਂ ਕੋਲ ਕੀ ਹੋਣਾ ਚਾਹੀਦਾ ਹੈ। ਉਹ ਕਹਿੰਦਾ ਸਭ ਤੋਂ ਪਹਿਲਾਂ ਉਹਨਾਂ ਕੋਲ ਪੰਜਾਬ ਦੀ ਹਸਤੀ ਦੀ ਪਰਿਭਾਸ਼ਾ ਹੋਣੀ ਚਾਹੀਦੀ। ਕੀ ਹੈ ਪੰਜਾਬ, ਇਹਦੀ ਹਸਤੀ ਦੀ ਪਰਿਭਾਸ਼ਾ ਕਰੋ। ਹਸਤੀ ਦੀ ਪਰਿਭਾਸ਼ਾ ਮਤਲਬ ਇਸ ਦੀ ਰਚਨਾ ਵਿੱਚ ਕਿਹੜੇ ਅੰਸ਼ਾਂ ਦਾ ਰੋਲ ਹੈ, ਉਹਨਾਂ ਅੰਸ਼ਾਂ 'ਚੋਂ ਕਿਹੜਾ ਅੰਸ਼ ਪ੍ਰਮੁੱਖ ਹੈ ਜਾਂ ਪ੍ਰਧਾਨ ਹੈ, ਕਿਹੜਾ ਨਿਮਨ ਹੈ, ਇਹ ਰਚਨਾ ਕਿਵੇਂ, ਇਹਦੀ ਸੰਰਚਨਾ ਕਿਵੇਂ ਹੋਈ ਹੈ ਪੰਜਾਬ ਦੀ। ਜੇ ਇਹ ਅਪਰੋਚ ਕਹਿੰਦਾ ਅਸੀਂ ਦੇਖਾਂਗੇ ਫਿਰ ਸਾਨੂੰ ਪਤਾ ਲੱਗੂ ਵੀ ਇੱਥੇ ਕਿਹੜੀਆਂ ਕ੍ਰਾਂਤੀਆਂ ਹੋਈਆਂ। ਸੋ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਵੇਦਾਂਤਕ ਜਦੋਂ ਵੇਦ ਰਚੇ ਗਏ ਉਹ ਕ੍ਰਾਂਤੀ ਹੋਈ ਹੈ ਅਤੇ ਦੂਜੀ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜਿਹੜਾ ਵੇਦਾਂ ਵਾਲਾ ਵੀ ਉਹਨੇ ਜ਼ਿਕਰ ਕੀਤਾ, ਮੈਨੂੰ ਲੱਗਦਾ ਉਹ ਇੱਕ ਉਹ ਪੁਰਾਣੀ ਗੱਲ ਦੇ ਉਹਦੇ ਵਿੱਚ ਹੀ ਕੀਤਾ ਕਿਉਂਕਿ ਕਿਤੇ ਵੀ ਉਹ ਦਿਖਾ ਨਹੀਂ ਸਕੇ ਕਿ ਜ਼ਿੰਦਗੀ 'ਤੇ ਅਸਰ ਕੀ ਪਾਇਆ ਵੇਦਾਂ ਨੇ। ਗੁਰੂ ਗ੍ਰੰਥ ਸਾਹਿਬ ਜਦੋਂ ਆ ਗਿਆ, ਪ੍ਰਕਾਸ਼ ਹੋ ਗਿਆ ਤਾਂ ਸਾਫ਼ ਪਤਾ ਲੱਗਦਾ ਕਿ ਇਨਸਾਨੀਅਤ ਨੇ ਇੱਕ ਅਸਲੋਂ ਹੀ ਨਵਾਂ ਰਾਹ ਅਖਤਿਆਰ ਕਰ ਲਿਆ। ਨਵਾਂ ਇਤਿਹਾਸ ਸਿਰਜਿਆ ਗਿਆ, ਨਵਾਂ ਬੰਦਾ ਸਿਰਜਿਆ ਗਿਆ, ਨਵਾਂ ਆਤਮ ਸਿਰਜਿਆ ਗਿਆ, ਸਭ ਕੁਛ ਸਮਝ ਆਉਂਦੀ ਹੈ। ਵੇਦ ਇੱਥੇ ਰਚੇ ਗਏ, ਸੋ ਵਟ, ਉਹਦਾ ਕਿੱਥੇ ਇੰਪੈਕਟ ਪਿਆ, ਜਾਂ ਤਾਂ ਕੋਈ ਸਟੱਡੀ ਆਵੇ ਨਾ ਵੀ ਉਸ ਤੋਂ ਬਾਅਦ ਬੰਦੇ ਦਾ ਜਿਹੜਾ ਆਤਮ ਹੈ ਉਹਦਾ ਮਨ ਹੈ ਜਾਂ ਇੱਥੋਂ ਦਾ ਸਮਾਜ ਹੈ ਉਹ ਇਸ ਤਰ੍ਹਾਂ ਹੋ ਗਏ। ਪੋਜ਼ਿਟਿਵਲੀ ਕੁਛ। ਸੋ ਇਸ ਕਰਕੇ ਜਦੋਂ ਪੰਜਾਬ ਦੀ ਹਸਤੀ ਨੂੰ ਪ੍ਰਭਾਸ਼ਿਤ ਕਰਨਾ ਹੈ ਤਾਂ ਉਹ ਹਸਤੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਤੋਂ ਬਿਨਾਂ, ਉਸ ਤੋਂ ਬਿਨਾਂ ਨਹੀਂ ਹੋ ਸਕਦੀ। ਅੱਛਾ, ਜਦੋਂ ਉਹਨੂੰ ਡਿਫਾਈਨ ਕਰ ਲਓਗੇ ਫਿਰ ਇੱਥੋਂ ਸਾਨੂੰ ਅਗਲਾ ਜਿਹੜਾ ਹੈਗਾ ਇੱਥੋਂ ਪ੍ਰੋਗਰਾਮ ਨਿਕਲੂਗਾ ਵੀ ਅਸੀਂ ਕੀ ਬਚਾਉਣਾ, ਕੀ ਸਿਰਜਣਾ ਅਤੇ ਕਿਹਦੇ ਖਿਲਾਫ ਲੜਨਾ। ਤਾਂ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਇੱਕ ਫੈਸ਼ਨ ਬਣ ਜਾਂਦੇ ਨੇ ਕੁਛ ਪੋਲੀਟੀਕਲ ਜਿਹੜੀਆਂ ਪਾਵਰਸ ਆ ਫੋਰਸ ਐਕਟਿਵ ਹੁੰਦੀਆਂ, ਉਹ ਇੱਕ ਫੈਸ਼ਨ ਫੈਡਰਲਿਜ਼ਮ ਦਾ ਬਣਿਆ ਹੋਇਆ ਵੀ ਜਦੋਂ ਕਿਸੇ ਨੇ ਕੋਈ ਗੱਲ ਜੀ ਕਰਨੀ ਹੈ ਨਾ ਅਸੀਂ ਤਾਂ ਜੀ ਪੰਜਾਬ ਨੂੰ ਫੈਡਰਲ ਢਾਂਚਾ ਬਣਾਉਣਾ। ਹੁਣ ਇਸ ਫੈਡਰਲਿਜ਼ਮ ਨੂੰ ਗੁਰਭਗਤ ਸਿੰਘ ਨੇ ਲਿਆਂਦਾ ਇੱਕ ਲੇਖ ਦੇ ਵਿੱਚ ਡਿਸਕਸ਼ਨ ਅਧੀਨ ਕਿ ਫੈਡਰਲਿਜ਼ਮ ਕੀ ਹੈ ਅਤੇ ਕਿਉਂ ਭਲਾ। ਇਹਨੂੰ ਉਹਨੇ ਵਿਲੱਖਣਤਾਵਾਂ ਨਾਲ ਬੰਨ ਸੰਬੰਧਤਾ ਨਾਲ ਜੋੜਿਆ ਕਿ ਸ੍ਰਿਸ਼ਟੀ ਦੇ ਵਿੱਚ ਜਿਵੇਂ ਬੰਨ ਸੰਬੰਧਤਾ ਵਿਲੱਖਣਤਾਵਾਂ ਦੇ ਨੂੰ ਬਚਾਉਣ ਵਾਸਤੇ ਉਸ ਮੁਤਾਬਕ ਹੀ ਢਾਂਚੇ ਹੋਣੇ ਚਾਹੀਦੇ। ਉਸ 'ਚੋਂ ਉਹਨੇ ਕਿਹਾ ਵੀ ਜਿਹੜਾ ਫੈਡਰਲਿਜ਼ਮ ਦਾ ਢਾਂਚਾ ਹੈ ਇਹਦੇ ਨਾਲ ਬੰਨ ਸੰਬੰਧਤਾ ਬਚ ਨਹੀਂ ਸਕਦੀ ਕਿਉਂਕਿ ਫੈਡਰਲਿਜ਼ਮ 'ਚ ਫਿਰ ਕੋਈ ਸੈਂਟਰ ਹੈ ਜਿਹੜਾ ਹਾਵੀ ਹੁੰਦਾ, ਦੂਜਿਆਂ ਨੂੰ ਕੁਛ ਅਧਿਕਾਰ ਦਿੰਦਾ ਪਰ ਉਹਦੇ ਅਧੀਨ ਹੀ ਰਹਿੰਦੇ। ਇਹ ਕਹਿੰਦਾ ਉਹਦੀ ਇੱਕ ਮੋਕਲੀ ਜੀ ਫਾਰਮ ਹੀ ਹੈ ਇੱਕਵਾਦ ਦੀ, ਇਹ ਪੋਲੀਟੀਕਲ ਸਕੀਮਿੰਗ 'ਚੋਂ ਨਿਕਲੀ ਹੋਈ ਗੱਲ ਹੈ, ਇਹਦੇ ਪਿੱਛੇ ਦੈਵੀ ਦ੍ਰਿਸ਼ਟੀ ਕੋਈ ਨਹੀਂ। ਸੋ ਸਾਡਾ ਜਿਹੜਾ ਇਹ ਸਿਧਾਂਤ ਹੈ ਇੱਥੇ ਫੈਡਰਲਿਜ਼ਮ ਦਾ ਉਹ ਕਿਸੇ ਦੈਵੀ ਦ੍ਰਿਸ਼ਟੀ 'ਚੋਂ ਨਿਕਲਣਾ ਚਾਹੀਦਾ। ਜਦੋਂ ਆਹ ਸਾਰੀ ਸਮਝ ਇੱਕ ਸ੍ਰਿਸ਼ਟੀ ਵਾਲੀ ਅਸੀਂ ਲੈ ਕੇ ਆਉਂਦੇ ਹਾਂ ਕਿ ਜਦੋਂ ਅਸੀਂ ਬੰਨ ਸੰਬੰਧਤਾ ਇੱਕ ਦੂਜੇ 'ਤੇ ਹਾਵੀ ਕੋਈ ਨਹੀਂ ਹੋ ਰਿਹਾ, ਇੱਕ ਦੂਜੇ ਉੱਤਮ ਨੀਚ ਕੁਛ ਨਹੀਂ, ਸਾਰੇ ਬਰਾਬਰ ਨੇ, ਸਾਰੇ ਅਮੁੱਲ ਹੈ, ਕੁਛ ਵੀ ਤੁਛ ਨਹੀਂ, ਜਿਹਦਾ ਮਤਲਬ ਫਿਰ ਟੋਟਲ ਬਰਾਬਰੀ ਹੈ ਅਤੇ ਟੋਟਲ ਬਰਾਬਰੀ ਫੈਡਰਲਿਜ਼ਮ ਵਿੱਚ ਨਹੀਂ। ਉਹ ਕਹਿੰਦਾ ਵੀ ਉਹ ਕਨਫੈਡਰਲਿਜ਼ਮ 'ਚ ਹੋ, ਕਨਫੈਡਰੇਸ਼ਨ ਹੋ, ਤੁਸੀਂ ਆਪਦੀ ਮਰਜ਼ੀ ਨਾਲ ਕੁਛ ਇਕੱਠੇ ਹੋ ਗਏ, ਕਿਸੇ ਦੇ ਅਧੀਨ ਨਹੀਂ। ਸੋ ਇਹ ਇੱਕ ਫੈਸ਼ਨ ਬਣ ਗਿਆ ਫੈਡਰਲਿਜ਼ਮ ਦਾ ਅਤੇ ਜਿੰਨੇ ਵੀ ਇਹ ਸਿਧਾਂਤ ਨਿਕਲੇ ਨੇ ਫੈਡਰਲਿਜ਼ਮ ਦੇ ਇਹ ਪੋਲੀਟੀਕਲ ਸਕੀਮਿੰਗ 'ਚੋਂ ਨਿਕਲੇ ਇੰਟਰਨੈਸ਼ਨਲ ਲੈਵਲ 'ਤੇ, ਇਹਨਾਂ ਕਿਸੇ ਦੈਵੀ ਦ੍ਰਿਸ਼ਟੀ ਨਹੀਂ ਕੰਮ ਕਰਦੀ, ਇਸ ਕਰਕੇ ਉਸ ਕਨਵਿਕਸ਼ਨ ਨਾਲ ਇਹ ਕੰਮ ਹੀ ਨਹੀਂ ਕਰਦੇ, ਇਹਨਾਂ ਦੇ ਚੱਲਣ ਦੇ ਵਿੱਚ ਵਿਗਾੜ ਪੈਦਾ ਹੁੰਦੇ ਨੇ ਕਿਉਂਕਿ ਰਾਜ ਕਰ ਰਹੀਆਂ ਤਾਕਤਾਂ ਦੇ ਅਤੇ ਦੀ ਇੱਛਾ ਸ਼ਕਤੀ 'ਤੇ ਨਿਰਭਰ ਕਰਦਾ। ਤੁਸੀਂ ਉਹ ਤਾਂ ਬਣਾ ਲਏ ਲਾਜ ਤਾਂ ਬਣਾ ਲਏ, ਰੂਲ ਤਾਂ ਬਣਾ ਲਏ ਫੈਡਰਲਿਜ਼ਮ ਦੇ, ਪਰ ਜਦੋਂ ਮਨ ਦੇ ਵਿੱਚ ਉਹ ਗੱਲ ਦੂਜੇ 'ਤੇ ਹਾਵੀ ਹੋਣ ਦੀ ਪਈ ਹੈ ਤਾਂ ਉਹਨਾਂ ਨੂੰ ਮਰੋੜ ਲਿਆ ਜਾਂਦਾ ਉਸ ਤਰ੍ਹਾਂ। ਸੋ ਉਹ ਕਹਿੰਦਾ ਵੀ ਇਹਦੇ ਪਿੱਛੇ ਇਹ ਦੇਵੀ ਦ੍ਰਿਸ਼ਟੀ ਕੰਮ ਕਰਨੀ ਚਾਹੀਦੀ ਹੈ, ਉਸ ਮੁਤਾਬਕ ਸਾਨੂੰ ਇਹਦਾ ਕੋਈ ਮਾਡਲ ਲੈ ਕੇ ਆਉਣਾ ਚਾਹੀਦਾ। ਸੋ ਇਹ ਸੰਕਟ ਹੈ ਪੰਜਾਬ ਦੀਆਂ ਰਾਜ ਸੀ ਧਿਰਾਂ ਦਾ ਸੰਕਟ, ਉਹਨਾਂ ਕੋਲ ਪੰਜਾਬ ਦੀ ਹਸਤੀ ਬਾਰੇ ਕੋਈ ਮੌਲਿਕ ਸਮਝ ਨਹੀਂ। ਸੋ ਜਿੰਨਾ ਚਿਰ ਅਸੀਂ ਆਪਦੇ ਉੱਥੇ ਸੋਮੇ ਨਾਲ ਜਾ ਕੇ ਨਹੀਂ ਜੁੜਦੇ। ਸੋ ਇਹ ਕੁਛ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਸੀਗੀਆਂ, ਹੋਰ ਬਹੁਤ ਕੁਛ ਹੈ ਜੋ ਤੁਸੀਂ ਲੇਖਾਂ ਨੂੰ ਪੜ੍ਹੋਗੇ ਅਤੇ ਇੱਕ ਇਸ ਧਿਆਨ ਨਾਲ ਪੜ੍ਹੋ, ਦੇਖੋ ਕਿੱਥੇ ਗੁਰਭਗਤ ਸਿੰਘ ਨੇ ਆਪਦੀ ਸਮਝ ਨੂੰ ਹੋਰ ਅੱਗੇ ਵਿਕਸਿਤ ਕੀਤਾ। ਕਿਉਂਕਿ ਜਿਹੜਾ ਪਬਲਿਕ ਇੰਟਲੈਕਚੁਅਲ ਹੈ ਉਹਨੇ ਲਗਾਤਾਰ ਲਿਖਦੇ ਵੀ ਰਹਿਣਾ, ਬੋਲਦੇ ਵੀ ਰਹਿਣਾ ਅਤੇ ਆਪਦੀ ਸਮਝ ਨੂੰ ਨਿਵਾਉਂਦੇ ਵੀ ਰਹਿਣਾ। ਇਹ ਇੱਕ ਮਾਡਲ ਹੈ ਗੁਰਭਗਤ ਸਿੰਘ, ਇਹਨਾਂ ਲੇਖਾਂ ਨੂੰ ਇਸ ਤਰ੍ਹਾਂ ਵੀ ਪੜ੍ਹਨਾ ਚਾਹੀਦਾ। ਕਿਉਂਕਿ ਕਿਤਾਬ ਲਿਖਣੀ ਉਹ ਤਾਂ ਹੁੰਦਾ ਤੁਸੀਂ ਇੱਕ ਥੀਮ ਨੂੰ ਇੱਕ ਮੌਕੇ ਇੱਕ ਵੱਜਵੇਂ ਰੂਪ 'ਚ ਪੇਸ਼ ਕਰਤਾ, ਉਹ ਹੋ ਗਈ ਕਿਤਾਬ। ਜਿਹੜੇ ਤੁਸੀਂ ਅੱਡ ਅੱਡ ਮੌਕਿਆਂ 'ਤੇ 30 ਸਾਲਾਂ 'ਚ ਲੇਖ ਲਿਖੇ, ਅੱਡ ਅੱਡ ਵਿਸ਼ਿਆਂ 'ਤੇ ਲਿਖੇ, ਉਹ 30 ਸਾਲਾਂ 'ਚ ਤੁਹਾਡੀ ਆਪਦੀ ਸਮਝ ਵੀ ਮਚੋਰ ਹੋਈ ਹੈ ਨਾ, ਉਹ ਵੀ ਉਹਨਾਂ ਦੇ ਵਿੱਚੋਂ ਕਿਤੇ ਰਿਫਲੈਕਟ ਹੁੰਦੀ ਹੈ। ਸੋ ਇਹਨੂੰ ਇਸ ਐਵੋਲੂਸ਼ਨਰੀ ਪ੍ਰੋਸੈਸ ਦੇ ਵਿੱਚ ਵੀ ਦੇਖਣਾ ਚਾਹੀਦਾ। ਇੰਨੀਆਂ ਕੁ ਅੱਜ ਦੇ ਮੌਕੇ ਦੇ ਉੱਤੇ ਸਮਾਂ ਵੱਧ ਹੀ ਲੈ ਲਿਆ, ਇਹ ਵਿਚਾਰਾਂ ਸੀ। ਮੇਰਾ ਖਿਆਲ ਹੈ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਕਿ ਗੁਰਭਗਤ ਸਿੰਘ ਦੇ ਵਿੱਚ ਕਿਸ ਕਿਸਮ ਦੀਆਂ ਸੰਭਾਵਨਾਵਾਂ ਸੀ, ਪਰ ਫਿਰ ਹੁਕਮ ਵਾਲੀ ਗੱਲ, ਭਾਣਾ ਮੰਨਣ ਵਾਲੀ ਗੱਲ ਹੀ ਆਉਂਦੀ ਹੈ ਕਿ ਸ਼ਾਇਦ ਇਹੀ ਮਨਜ਼ੂਰ ਸੀ। ਅਤੇ ਜਿਹੜੀ ਟ੍ਰੈਜਡੀ ਵਾਪਰੀ ਹੈ ਕਿ ਉਹਨਾਂ ਨੇ ਕਿੰਨੀ ਮਿਹਨਤ ਕਰਕੇ ਟ੍ਰਾਂਸਲੇਸ਼ਨ ਕੀਤਾ, ਕਿਉਂਕਿ ਉਹ ਇੱਕ ਸਿਧਾਂਤ ਲੈ ਕੇ ਆਏ ਕਿ ਜਿਹੜਾ ਅਨੁਵਾਦ ਹੈ ਨਾ ਇਹ ਇੱਕ ਰਾਜਨੀਤਿਕ ਕਰਮ ਹੈ। ਅਨਈਕਲ ਲੈਂਗੁਏਜ ਦੇ ਵਿੱਚ ਅਨੁਵਾਦ ਜਦੋਂ ਹੋਊ, ਜਿਹੜੀ ਭਾਰੂ ਲੈਂਗੁਏਜ ਹੈ, ਜਿਹੜੀ ਪਾਵਰਫੁੱਲ ਹੈ, ਉਹ ਦੂਜੇ ਦਾ ਘਾਣ ਕਰੂਗੀ। ਭਾਸ਼ਾਵਾਂ 'ਚ ਬਰਾਬਰੀ ਨਹੀਂ, ਇਸ ਕਰਕੇ ਅਨੁਵਾਦ ਦੇ ਵਿੱਚ ਗੜਬੜਾਂ ਹੋਣਗੀਆਂ। ਉਹ ਕਹਿੰਦਾ ਜਿੰਨੇ ਅਨੁਵਾਦ ਹੋਏ ਅੰਗਰੇਜ਼ੀ 'ਚ ਉਹਨਾਂ ਦੇ ਵਿੱਚ ਇਹ ਗੱਲ ਹੈ ਕਿਤੇ। ਇਸ ਕਰਕੇ ਉਹਨਾਂ ਨੇ ਉਹਨੂੰ ਕਿ ਮੈਂ ਮੌਲਿਕ ਤੌਰ ਦੇ ਉੱਤੇ ਇੱਕ ਕੋਸ਼ਿਸ਼ ਕੀਤੀ। ਅਤੇ ਅਸੀਂ ਦੇਖਿਆ ਗੁਰਮੀਤ ਸਿੰਘ ਹੋਰਾਂ ਨੇ ਵੀ, ਸਾਰਿਆਂ ਨੇ ਵੀ, ਉਹ ਸਾਰੇ ਪੀੜ ਦੇ ਵਿੱਚ ਜਿਉਂ ਜਿਉਂ ਉਹ ਅਨੁਵਾਦ ਕਰਦੇ ਗਏ ਉਹਨਾਂ ਦੀ ਸ਼ਖਸੀਅਤ ਬਦਲ ਗਈ ਸੀ, ਬਹੁਤ ਬਦਲ ਗਿਆ ਸੀ ਅਖੀਰ 'ਤੇ ਜਾ ਕੇ। ਮਤਲਬ ਉਹਨਾਂ ਦਾ ਚਿਹਰਾ, ਉਹਨਾਂ ਦੀ ਚਾਲ ਢਾਲ, ਬੋਲਣ ਦਾ ਤਰੀਕਾ। ਇੱਕ ਵਾਰ ਮੈਨੂੰ ਯਾਦ ਹੈ ਗੁਰਮੀਤ ਸਿੰਘ ਕੋਲ ਬੈਠੇ ਸੀ ਦਫ਼ਤਰ ਦੇ ਵਿੱਚ, ਉੱਥੇ ਕੁਛ ਗੱਲਾਂ ਕਰਦੇ ਸੀ, ਹੇਠਾਂ ਉੱਤਰ ਦੇ ਆਉਂਦੇ ਹਾਂ, ਪੌੜੀਆਂ 'ਚ ਤੁਰੇ ਆਉਂਦੀ, ਕਹਿੰਦੇ ਬਹੁਤ ਆਨੰਦ ਆ ਰਿਹਾ ਟ੍ਰਾਂਸਲੇਸ਼ਨ ਦੇ ਪ੍ਰੋਸੈਸ 'ਚ ਪੈ ਕੇ, ਉਹ ਜਿਵੇਂ ਆਨੰਦ ਦੀ ਅਵਸਥਾ 'ਚ। ਉੱਥੋਂ ਆ ਕੇ ਫਿਰ ਉਹਨੇ ਬਿਸਮਾਰ ਪੁੱਛਿਆ, ਬਿਸਮਾਰ ਕੀ ਹੈ, ਬਿਸਮਾਦਿਤ ਹੋਣਾ ਕੀ ਹੈ, ਅਤੇ ਬਿਸਮਾਦੀ ਮਨੁੱਖ 'ਚ ਕਿਸ ਕਿਸਮ ਦੀਆਂ ਸੰਭਾਵਨਾਵਾਂ, ਅਤੇ ਉਹ ਸਮਾਜ ਦਾ ਕੀ ਕੁਛ ਸਮਾਰ ਸਕਦਾ, ਅਤੇ ਬਿਸਮਾਦ ਨਾਲ ਟੁੱਟਿਆ ਮਨੁੱਖ ਸਮਾਜ ਦਾ ਕੀ ਕੁਛ ਵਿਗਾੜ ਸਕਦਾ, ਜਿਹੜਾ ਅਸੀਂ ਦੇਖੀ ਜਾ ਰਹੇ। ਸੋ ਇਸ ਪੱਖੋਂ ਨੀਚ ਨਾਲ ਪੜ੍ਹਿਓ, ਥੋੜ੍ਹੇ ਔਖੇ ਵੀ ਨੇ, ਭਾਸ਼ਾ ਵੀ ਉਹਨਾਂ ਦੀ ਥੋੜ੍ਹੀ ਜਿਹੀ ਔਖੀ ਹੈ, ਪਰ ਇਹੋ ਜਿਹੀ ਕੋਈ ਗੱਲ ਨਹੀਂ, ਸਾਡੀਆਂ ਹੀ ਗੱਲਾਂ ਹੈ ਜਿਹੜੀਆਂ ਆਪਾਂ ਰੋਜ਼ ਸੁਣਦੇ ਹਾਂ ਦੇਖਦੇ ਹਾਂ। ਅਤੇ ਇਹਦੇ ਤੁਸੀਂ ਪੜ੍ਹ ਕੇ ਜੋ ਸਾਰੀ ਕਿਤਾਬ ਪੜ੍ਹੋਗੇ, ਕਿਸੇ ਨੇ ਇੱਕ ਵਾਰ, ਕਿਸੇ ਨੇ ਦੋ ਵਾਰ, ਕਿਸੇ ਨੂੰ ਤਿੰਨ ਵਾਰ ਪੜ੍ਹਨੀ ਪੈ ਸਕਦੀ ਹੈ, ਪਰ ਉਸ ਤੋਂ ਬਾਅਦ ਤੁਹਾਨੂੰ ਲੱਗੂਗਾ ਕਿ ਸਭ ਕੁਛ ਇੱਕ ਨਵੀਂ ਰੋਸ਼ਨੀ 'ਚ ਦਿਸ ਰਿਹਾ। ਇਹੀ ਸੱਚੀ ਸ਼ਰਧਾਂਜਲੀ ਹੈ ਅੱਜ ਦੇ ਮੌਕੇ ਦੇ ਉੱਤੇ ਡਾਕਟਰ ਗੁਰਭਗਤ ਸਿੰਘ ਨੂੰ। ਅਤੇ ਹੁਣ ਮੇਰਾ ਖਿਆਲ ਹੈ ਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਉਹਨਾਂ ਦੀ ਕੁਛ ਇੰਟਰਵਿਊ, ਅਸੀਂ 8 ਸਾਲ ਪਹਿਲਾਂ ਉਂਝੀ ਕੀਤੀ ਸੀ ਉਹਨਾਂ ਨਾਲ ਵੀ ਚਲੋ ਜ਼ਿੰਦਗੀ ਦੀ ਯਾਦ ਰੱਖਣ ਵਾਸਤੇ 2.5 ਘੰਟੇ ਦੀ ਇੰਟਰਵਿਊ ਹੈ ਉਹ, ਉਹਦੇ ਕੁਛ ਕੰਸ਼ ਪ੍ਰਬੰਧਕਾਂ ਨੇ ਇੰਤਜ਼ਾਮ ਕੀਤਾ, ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਉਹਨਾਂ ਅੰਸ਼ਾਂ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਊਗਾ ਗੁਰਭਗਤ ਸਿੰਘ ਦੇ ਚਿੰਤਨ ਦਾ, ਉਹਦੀ ਸ਼ਖਸੀਅਤ ਦਾ, ਉਹਦੀ ਕਾਲਨਾ ਦਾ, ਉਹਦੇ ਤਿਆਗ ਦਾ, ਉਹਦੀ ਕੁਰਬਾਨੀ ਦਾ, ਉਹਨੇ ਕਿਸ ਪੈਸ਼ਨ, ਕਿਸ ਜਨੂੰਨ ਨਾਲ ਕੰਮ ਕੀਤਾ, ਅਤੇ ਜਨੂੰਨ ਤੋਂ ਬਗੈਰ ਕੋਈ ਵੱਡੇ ਕੰਮ ਨਹੀਂ। ਸੋ ਇੰਨੀਆਂ ਵਿਚਾਰਾਂ ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਮਨੋਰਟੀ 'ਚ ਹੀ ਹੁੰਦਾ, ਭਾਵੇਂ ਜਗੀਰਦਾਰੀ ਵੇਲੇ ਸੀ ਅਤੇ ਭਾਵੇਂ ਅੱਜ ਹੈ। ਅਲੀਟ ਇੱਕ ਛੋਟਾ ਵਰਗ ਹੁੰਦਾ ਜਿਹੜਾ ਰਾਜ ਕਰਦਾ, ਅਤੇ ਜੇ ਬਹੁ ਗਿਣਤੀ ਉਹ ਰਾਜ ਪ੍ਰਵਾਨ ਕਰ ਰਹੀ ਹੈ ਤਾਂ ਉਹ ਇਕੱਲਾ ਪੁਲਿਸ ਅਤੇ ਫੌਜ ਦੀ ਦਹਿਸ਼ਤ ਨਾਲ, ਇਕੱਲੀ ਉਹਦੇ ਨਾਲ ਨਹੀਂ ਹੋ ਸਕਦਾ, ਫਿਰ ਤਾਂ ਹਰ ਰੋਜ਼ ਕਤਲੇਵਾਂ ਹੋਣ। ਸੋ ਉਹ ਲੋਕਾਂ ਦੇ ਵਿਚਾਰਾਂ ਨੂੰ, ਅਤੇ ਇਕੱਲੇ ਵਿਚਾਰਾਂ ਨੂੰ ਨਹੀਂ ਗੁਰਭਗਤ ਸਿੰਘ ਕਹਿੰਦਾ, ਵੀ ਉਹ ਉਹਨਾਂ ਦੀ ਦੇਹ ਨੂੰ ਵੀ ਆਪਦੀ ਵਸ ਵਿੱਚ ਕਰ ਲੈਂਦੇ। ਜਿਹਨੂੰ ਉਹ ਕਹਿੰਦਾ ਦੇਹਗਤ ਆਤਮ, ਕਿ ਬੰਦੇ ਨੇ ਕਿਸੇ ਘਟਨਾ ਪ੍ਰਤੀ ਕੀ ਪ੍ਰਤੀਕਰਮ ਦੇਣਾ, ਸਮਾਜ ਵਿੱਚ ਆਪਣਾ ਕੀ ਵਿਹਾਰ ਬਣਾਉਣਾ, ਹਾਕਮਾਂ ਪ੍ਰਤੀ ਕਿਹੋ ਜਿਹਾ ਰਵੱਈਆ ਧਾਰਨ ਕਰਨਾ, ਇਹ ਉਹਨਾਂ ਨੇ ਕੰਟਰੋਲ ਕਰ ਲਿਆ ਹੁੰਦਾ। ਸੋ ਬੰਦੇ ਦੇ ਜਿਹੜੇ ਅੰਦਰਲੇ ਬਹਿਣ ਨੂੰ ਦਰਦ ਜਾਂ ਰਸਾਇਣ, ਕਿਉਂਕਿ ਆਪਾਂ ਦੇਖਦੇ ਹਾਂ ਖੁਸ਼ੀ ਦੇ ਮੌਕੇ ਤੁਹਾਡੇ ਅੰਦਰ ਕੋਈ ਹੋਰ ਰਸਾਇਣ ਪੈਦਾ ਹੁੰਦੇ ਆ, ਡਰ ਵੇਲੇ ਕੋਈ ਹੋਰ, ਕ੍ਰੋਧ ਵੇਲੇ ਕੋਈ ਹੋਰ। ਸੋ ਉਹ ਜਿਹੜੇ ਤੁਹਾਡੇ ਅੰਦਰ ਕਿਹੋ ਜਿਹੇ ਰਸਾਇਣ ਤੇ ਦਰਦ ਪੈਦਾ ਹੋਣੇ ਨੇ, ਕਿਹੋ ਜਿਹੇ ਬਹਿਣ ਵਗਣੇ ਨੇ ਅੰਦਰ, ਉਹ ਇਹਨਾਂ ਨੂੰ ਵੀ ਕੰਟਰੋਲ ਕਰ ਲੈਂਦੇ ਕਿ ਇਸ ਸਿਚੁਏਸ਼ਨ ਤੇ ਇਹ ਬੰਦੇ ਐਂ ਕਰਨਗੇ, ਬਸ ਇਹ ਉਹ ਯਕੀਨੀ ਬਣਾ ਲੈਂਦੇ ਆ। ਇਹ ਕਿਹੜੀ ਚੀਜ਼ ਨਾਲ? ਇਹ ਕਹਿੰਦਾ ਚਿੰਨ ਪ੍ਰਬੰਧ ਦੀ ਮਦਦ ਨਾਲ, ਪ੍ਰਤੀਕ ਜਿਹੜੇ ਨੇ ਉਹਨਾਂ ਦੇ ਨਾਲ ਉਹ ਤੁਹਾਨੂੰ ਕੰਟਰੋਲ ਕਰਦੇ। ਅਤੇ ਇਹਦੇ ਵਿੱਚ ਡਾਕਟਰ ਗੁਰਭਗਤ ਸਿੰਘ ਫਿਰ ਇਸ ਨਿਰਣੇ 'ਤੇ ਪਹੁੰਚੇ ਕਿ ਜਿਹੜਾ ਪਰਮ ਚਿੰਨ੍ਹ ਹੈ ਕਿਸੇ ਵੀ ਚਿੰਤਨ ਦਾ, ਕਿਸੇ ਵੀ ਸੱਭਿਆਚਾਰਕ ਪਰੰਪਰਾ ਦਾ, ਸ਼੍ਰੋਮਣੀ ਜਿਹੜਾ ਚਿੰਨ੍ਹ ਉਹ ਕੀ ਹੈ, ਉਹ ਤੁਹਾਡੀ ਬਾਕੀ ਸਾਰੇ ਕੁਛ ਨੂੰ ਅਫੈਕਟ ਕਰਦਾ। ਸੋ ਉਹਨਾਂ ਨੇ ਫਿਰ ਇਸ ਗੱਲ ਦੀ ਵਿਆਖਿਆ ਕੀਤੀ ਕਿ ਜਿਹੜੀ ਬ੍ਰਹਿਮੰਡ ਦੀ ਅਸਲੀਅਤ ਹੈ, ਇਹਦੇ ਬਾਰੇ ਕੋਈ ਧਾਰਨਾ ਬਣਾਉਣ ਨਾਲ ਹੀ ਕਿਸੇ ਚਿੰਤਨ ਦੀ ਸਾਰਥਕਤਾ ਉਸਰਦੀ ਹੈ। ਸੋ ਜੇ ਕੋਈ ਚਿੰਤਨ ਹੈ ਜਿਹਨੂੰ ਸਾਰਥਕ ਹੋਣਾ, ਤਾਂ ਉਹ ਬ੍ਰਹਿਮੰਡੀ ਅਸਲੀਅਤ ਬਾਰੇ ਆਪਣੀ ਕੋਈ ਧਾਰਨਾ ਲੈ ਕੇ ਆਉਂਦਾ। ਉਸ ਧਾਰਨਾ ਦੇ ਵਿੱਚ ਸਭ ਤੋਂ ਜਿਹੜਾ ਕੇਂਦਰ ਹੈ, ਕੇਂਦਰੀ ਪ੍ਰਤੀਕ, ਉਹ ਹੈ ਰੱਬ, ਉਹਦਾ ਰਚਨਹਾਰ ਬਾਰੇ। ਇਹ ਬ੍ਰਹਿਮੰਡ ਦੀ ਜਿਹੜੀ ਸਿਰਜਣਾ ਕੀਤੀ, ਉਹ ਜਿਹੜਾ ਸਿਰਜਣਹਾਰ ਹੈ, ਉਹਦੇ ਬਾਰੇ ਤੁਸੀਂ ਕਿਹੋ ਜਿਹਾ ਪ੍ਰਤੀਕ ਲੈ ਕੇ ਆਉਂਦੇ, ਉਸ ਪ੍ਰਤੀਕ ਤੋਂ ਹੀ ਬਾਕੀ ਸਾਰੀਆਂ ਗੱਲਾਂ ਨਿਰਧਾਰਿਤ ਹੋਣੀਆਂ। ਸੋ ਇਹ ਉਹਨਾਂ ਨੇ ਆਪਣੇ ਸਾਰੇ ਲੇਖਾਂ 'ਚ ਤੁਸੀਂ ਦੇਖੋਗੇ, ਕਦੇ ਕਿਸੇ ਪਾਸਿਓਂ ਕਦੇ ਕਿਸੇ ਪਾਸਿਓਂ, ਉਹ ਇਸੇ ਗੱਲ ਵੱਲ ਆਉਂਦੇ ਕਿ ਗੁਰੂ ਸਾਹਿਬ ਤੋਂ ਪਹਿਲਾਂ ਜੋ ਬਾਕੀ ਪਰੰਪਰਾਵਾਂ ਇੱਥੇ ਚੱਲ ਰਹੀਆਂ ਸੀ, ਉਹਨਾਂ ਦੇ ਉਹਨਾਂ ਨੇ ਦੇਖਿਆ ਕਿ ਜਿਹੜੇ ਪਰਮ ਚਿੰਨ੍ਹ ਆ ਉਹ ਕੀ ਸੀ। ਇੱਕ ਪਾਸੇ ਇਸਲਾਮ ਸੀ, ਜਿਹਦੇ ਕੋਲ ਪਰਮ ਚਿੰਨ੍ਹ ਅੱਲਾਹ ਦਾ, ਉਹਦਾ ਖਾਸਾ ਕੀ ਹੈ। ਦੂਜੇ ਪਾਸੇ ਵੇਦਾਂਤਕ ਹੈ, ਜਿਹਦੇ ਕੋਲ ਤੇ ਬ੍ਰਹਮ ਦਾ ਪ੍ਰਤੀਕ ਹੈ, ਜਿਹੜਾ ਮੇਨ ਪ੍ਰਤੀਕ ਉਹਨਾਂ ਦਾ ਪਰਮ ਚਿੰਨ੍ਹ ਉਹ ਹੈ ਬ੍ਰਹਮ। ਸੋ ਬ੍ਰਹਮ ਦੀ ਧਾਰਨਾ ਤੁਹਾਡੀ ਕੀ ਹੈ, ਇਹ ਬਾਕੀ ਬੰਦਿਆਂ ਦੇ ਸਾਰੇ ਅਮਲ ਨੂੰ, ਵਿਹਾਰ ਨੂੰ ਪ੍ਰਭਾਵਿਤ ਕਰਦਾ, ਉਹ ਕੀ ਹੈ। ਸੋ ਗੁਰਭਗਤ ਸਿੰਘ ਨੇ ਇਹਦੀ ਫਿਰ ਵਿਆਖਿਆ ਕੀਤੀ ਹੈ। ਹੁਣ ਆਪਾਂ ਵੀ ਦੇਖਦੇ ਹਾਂ ਕਿ ਉਸ ਬ੍ਰਹਮ ਦੇ ਪ੍ਰਤੀਕ ਰਾਹੀਂ ਉਹਨਾਂ ਨੇ ਜਿਹੜਾ ਵਰਨ ਵੰਡ ਦਾ ਸਿਧਾਂਤ ਲਿਆਂਦਾ ਹੈ ਕਿ ਬ੍ਰਹਮ ਨੇ ਪੈਦਾ ਹੀ ਇਸ ਤਰ੍ਹਾਂ ਕੀਤੇ ਨੇ, ਕੁਛ ਨੀਵੇਂ ਤੇ ਕੁਛ ਉੱਚੇ, ਉਹ ਪ੍ਰਵਾਨ ਕਰ ਲਿਆ ਬਾਕੀ ਬੰਦਿਆਂ ਨੇ। ਸੋ ਉਹ ਇੱਕ ਵਿਆਖਿਆ ਲਿਆਂਦੀ ਕਿ ਸਮਾਜ ਦੇ ਵਿੱਚ ਜਿਹੜਾ ਇਹ ਵਰਗੀਕਰਨ ਹੈ, ਕੁਛ ਉੱਪਰ ਨੇ ਕੁਛ ਹੇਠਲੇ ਨੇ, ਕੁਛ ਸੁਪੀਰੀਅਰ ਬਣਾਤੇ ਕੁਛ ਇਨਫੀਰੀਅਰ ਬਣਾਤੇ, ਵੀ ਇਹਦਾ ਕਾਰਨ ਕੀ ਹੋਇਆ ਵੀ ਬ੍ਰਹਮ ਨੇ ਪੈਦਾ ਹੀ ਇਸ ਤਰ੍ਹਾਂ ਕੀਤੇ ਨੇ, ਇੱਕ ਧਾਰਨਾ ਬਣਾਤੀ, ਇਹ ਧਾਰਨਾ ਚਚਾਤੀ, ਹੌਲੀ ਹੌਲੀ ਮਕਬੂਲ ਹੋ ਗਈ। ਸੋ ਗੁਰਭਗਤ ਸਿੰਘ ਨੇ ਇਹ ਗੱਲ ਲਿਆਂਦੀ ਕਿ ਇਹ ਲੋਕਾਂ ਦੇ ਮਨਾਂ 'ਤੇ ਇੰਨੀ ਪੱਕੀ ਤਰ੍ਹਾਂ ਅੰਕਿਤ ਹੋ ਗਈ ਕਿ ਇਹਦੇ ਨਾਲ ਉਹਨਾਂ ਨੇ ਉਹਨਾਂ ਦੇ ਆਤਮ ਨੂੰ ਵਸ 'ਚ ਕਰ ਲਿਆ। ਉਹਨਾਂ ਬੰਦਿਆਂ ਦੇ ਵਿੱਚੋਂ ਤਬਦੀਲੀ ਲਿਆਉਣ ਦਾ ਹੌਂਸਲਾ ਹੀ ਖਤਮ ਹੋ ਗਿਆ, ਆਪਦੀ ਹੋਣੀ ਨੂੰ ਉਹਨਾਂ ਨੇ ਕਬੂਲ ਕਰ ਲਿਆ ਕਿ ਸਾਨੂੰ ਪਹਿਲਾਂ ਹੀ ਇਸ ਤਰ੍ਹਾਂ ਕੀਤਾ। ਸੋ ਜਦੋਂ ਸਦੀਆਂ ਤੱਕ ਇਹ ਕਮਲ ਚੱਲਦਾ, ਤੁਹਾਡੇ ਜਿਹੜੇ ਪਰਮ ਚਿੰਨ੍ਹ ਆ ਉਹਦੇ ਬਾਰੇ ਇੱਕ ਵਿਆਖਿਆ ਆਈ ਜਾਂਦੀ ਹੈ, ਤਾਂ ਨੈਚੁਰਲੀ ਬੰਦਿਆਂ ਦੇ ਜਿਹੜੇ ਮਨ ਅਤੇ ਵਿਚਾਰ ਹੈ ਉਸ ਤਰ੍ਹਾਂ ਢਲ ਜਾਂਦੇ ਆ। ਆ ਮੈਨੂੰ ਕੱਲ੍ਹ ਹੀ ਕਿਸੇ ਨੇ ਇੱਕ ਵੀਡੀਓ ਭੇਜੀ, ਛੋਟੀ ਜਿਹੀ ਸੀ, ਤਾਂ ਉਹ ਬੜੀ ਫਨੀ ਕਹਿ ਲਈਏ ਕਿ ਪਾਰਕ 'ਚ ਫਿਰਦੇ ਫਿਰਦੇ ਬੰਦੇ ਜਿਹੜੇ ਸੈਰ ਕਰ ਰਹੇ ਹੈ, ਉਹਨਾਂ ਨੂੰ ਇੱਕੋ ਸਵਾਲ ਪੁੱਛਦੇ ਆ, ਭੱਜੇ ਜਾਂਦੇ ਜਵਾਬ ਜਾਂ ਲੈਂਦੇ ਆ ਕਿ ਜਿਹੜੀਆਂ ਮੇਡਸ ਹੈ, ਜਿਹੜੀਆਂ ਤੁਸੀਂ ਆਪਾਂ ਘਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਲਾਉਂਦੇ ਹਾਂ ਸ਼ਹਿਰਾਂ ਦੇ ਲੋਕ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਤੁਰੇ ਜਾਂਦੇ ਮਤਲਬ ਬੜੇ ਸ਼ੁਗਲੀਆ ਢੰਗ ਦੇ ਨਾਲ, ਕੋਈ ਬਹੁਤਾ ਸੀਰੀਅਸ ਵੀ ਨਹੀਂ। ਸੋ ਬੜੇ ਸ਼ਰਾਰਤ ਵੀ ਆ ਉਹਦੇ ਵਿੱਚ, ਸਭ ਕੁਛ ਆ ਉਹਦੇ ਸਵਾਲ ਦੇ ਵਿੱਚ। ਪਰ ਹੁਣ ਆਪਾਂ ਨੂੰ ਪਤਾ ਜਿਹੜੇ ਸੈਰ ਕਰਦੇ ਨੇ ਮੇਨਲੀ ਮਿਡਲ ਕਲਾਸ ਹੈ, ਜਿਹੜੇ ਪਾਰਕਾਂ 'ਚ ਸੈਰ ਕਰਦੇ ਨੇ। ਸੋ ਮਿਡਲ ਕਲਾਸ ਉਹਨਾਂ ਕੰਮ ਕਰਨ ਵਾਲਿਆਂ ਬਾਰੇ ਕੀ ਰਾਏ ਰੱਖਦੇ ਉਸ ਵੀਡੀਓ ਚ ਬੜਾ ਸੋਹਣਾ ਰੂਪ ਮਾਨ ਹੁੰਦਾ। ਮਤਲਬ ਉਹਨਾਂ ਨੂੰ ਇਹ ਵੀ ਸੈਕਸੁਅਲੀ ਵੀ ਐਕਸਪਲੋਇਟ ਕੀਤਾ ਜਾ ਸਕਦਾ। ਦੂਜੀ ਗੱਲ, ਇੱਕ ਬੰਦਾ ਤਾਂ ਸ਼ਰੇਆਮ ਕਹਿੰਦਾ ਵੀ ਜਦੋਂ ਰੱਬ ਨੇ ਪੈਦਾ ਹੀ ਉਹਨਾਂ ਨੂੰ ਇਸ ਤਰ੍ਹਾਂ ਕੀਤਾ, ਇਸ ਨੂੰ ਬਰਾਬਰ ਕਿਵੇਂ ਰੱਖ ਸਕਦੇ? ਉਹਨਾਂ ਨੂੰ ਉਹਦੀ ਥਾਂ ਤੇ ਰੱਖਿਆ ਹੋਇਆ। ਜਾਂ ਕਈਆਂ ਨੂੰ ਇਹ ਲੱਗਦਾ ਵੀ ਜਿਹੜੀ ਸਾਨੂੰ ਚਾਹ ਬਣਾਉਂਦੀਆਂ ਉਹਦੇ ਵਿੱਚੋਂ ਹੀ ਆਪ ਪੀਣ ਲੱਗ ਜਾਂਦੀਆਂ ਸਾਨੂੰ, ਫਿਰ ਚੋਰੀ ਪੀਣ ਲੱਗ ਜਾਂਦੀ। ਮਤਲਬ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਲਗਾਤਾਰ ਉਹ ਡਿਸਟਰਬ। ਹੁਣ ਇਹ ਚੋਂ ਇੱਕ ਐਟੀਟਿਊਡ, ਇੱਕ ਰਵੱਈਆ, ਇੱਕ ਪੂਰਾ ਪਤਾ ਲੱਗਦਾ ਇਹ ਪਾਠ ਉਹਨਾਂ ਨੂੰ ਕਿਹਨੇ ਪੜ੍ਹਾਤਾ। ਇਹ ਯੁੱਗਾਂ ਤੋਂ ਜੋ ਇੱਕ ਪਰਮ ਉਹਨਾਂ ਦਾ ਚਿੰਨ੍ਹ ਹੈ ਬ੍ਰਹਮ ਦਾ, ਇਹ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ। ਕਿੱਥੋਂ ਇਹ ਗੱਲ ਚਾਹਤੀ ਕਿ ਇਹ ਐਂ ਠੀਕ ਹੈ, ਐਂ ਰਹਿਣਾ ਚਾਹੀਦਾ, ਕਿਉਂਕਿ ਰੱਬ ਦੀ ਰਜਾ ਹੀ ਇਹ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀਗੀ ਜਿਹੜੀ ਦੁਨੀਆਂ ਦੇ ਇਤਿਹਾਸ ਚ ਹੋਰ ਕਿਤੇ ਨਹੀਂ ਕੀਤੀ ਹੈ, ਸਿਰਫ ਬ੍ਰਾਹਮਣ ਨੇ ਕੀਤੀ ਹੈ, ਕਿ ਆਪਣੀਆਂ ਜਿਹੜੀਆਂ ਸੰਸਾਰੀ ਲਾਲਸਾਵਾਂ ਹੈ ਉਹਨਾਂ ਨੂੰ ਮਨਵਾਉਣ ਲਈ ਉਹਨੇ ਉਹਨੂੰ ਦੈਵੀ ਗੱਲ ਨਾਲ ਜੋੜਤਾ। ਬਾਕੀ ਥਾਵਾਂ ਤੇ ਕਿਸੇ ਨੇ ਹੋਰ ਇਸ ਤਰ੍ਹਾਂ ਨਹੀਂ ਕੀਤਾ। ਕਿਤੇ ਵੀ ਸਾਨੂੰ ਜੋੜ ਪਾਲੇ ਉਹ ਇਸ ਤਰ੍ਹਾਂ ਨਹੀਂ ਕਹਿਣਗੇ ਕਿ ਇਹ ਰੱਬ ਨਹੀਂ ਇਸ ਤਰ੍ਹਾਂ ਸਿਰਜੇ ਹੋਏ, ਉਹਦੀ ਕੋਈ ਹੋਰ ਵਿਆਖਿਆ ਦੇਣਗੇ। ਸੋ ਇਹਨਾਂ ਨੇ ਇਹ ਇੱਥੇ ਕੀਤਾ ਪੱਕੀ ਤਰ੍ਹਾਂ। ਸੋ ਇਹਦੇ ਨਾਲ ਕੀ ਹੋਇਆ ਕਿ ਬੰਦਿਆਂ ਦੀਆਂ ਹੋਣੀਆਂ ਪੂਰਵ ਨਿਸ਼ਚਿਤ ਕਰਤੀਆਂ, ਤੇ ਗੁਰਭਗਤ ਸਿੰਘ ਇਹ ਇੱਕ ਨਵਾਂ ਸੰਕਲਪ ਲੈ ਕੇ ਆਇਆ ਕਿ ਜਿਹੜੀ ਨਿਸ਼ਚਿਤਤਾ ਇਹ ਅਨੁਸ਼ਾਸਨ ਪੈਦਾ ਕਰਦੀ ਹੈ, ਤੇ ਅਨੁਸ਼ਾਸਨ ਜਿਹੜਾ ਹੈ ਓਪਰੇਸ਼ਨ ਦਾ ਇੱਕ ਟੂਲ ਹੈ। ਸੋ ਇਹਦੇ ਨਾਲ ਤੁਸੀਂ ਜਦੋਂ ਤੁਸੀਂ ਨਿਸ਼ਚਿਤ ਕਰ ਦਿੰਦੇ ਹੋ ਚੀਜ਼ਾਂ, ਤਾਂ ਇਹਦੇ ਨਾਲ ਤੁਸੀਂ ਉਹਨਾਂ ਨੂੰ ਅਨੁਸ਼ਾਸਿਤ ਕਰ ਲਿਆ। ਬਸ ਉਹ ਕਹਿੰਦਾ ਵੀ ਅੱਜ ਸਮਾਜ ਦੇ ਸਾਹਮਣੇ ਬਹੁਤ ਵੱਡੇ ਮਸਲਾ ਇਹ ਹੈ ਕਿ ਇਸ ਨਿਸ਼ਚਿਤਤਾ ਤੋਂ ਕਿਵੇਂ ਮੁਕਤ ਹੋਇਆ ਜਾਵੇ, ਕਿਉਂਕਿ ਜੇ ਨਿਸ਼ਚਿਤ ਹੈ ਫਿਰ ਉਹਨੂੰ ਬਦਲਿਆ ਨਹੀਂ ਜਾ ਸਕਦਾ। ਸੋ ਜਿਹੜੀ ਆਈਡਿਆਲੋਜੀ ਹੈ, ਆਈਡਿਆਲੋਜੀ ਜਿਹੜੀ ਹੈ ਉਹ ਬੰਦੇ ਨੂੰ ਇੱਕ ਨਿਸ਼ਚਿਤਤਾ ਦੇ ਦਾਇਰੇ ਅੰਦਰ ਬੰਦ ਕਰ ਦਿੰਦੀ ਹੈ, ਸਰਟੇਨਿਟੀ ਕਿ ਇਹਦੇ 'ਚ ਐਂ ਹੋਣਾ। ਇਸ ਕਰਕੇ ਤੁਸੀਂ ਜਿੰਨੇ ਵਿਚਾਰਧਾਰਾ ਵਾਲੇ ਬੰਦੇ ਨੂੰ, ਕਿ ਕੋਈ ਵੀ ਵਿਚਾਰਧਾਰਾ ਹੈ, ਉਹ ਜਦੋਂ ਕਿਸੇ ਮਸਲਿਆਂ ਬਾਰੇ ਲਿਖਦੇ ਨੇ ਉਹ ਬਹੁਤ ਅਥਾਰਟੀ ਨਾਲ ਲਿਖਦੇ, ਇਹ ਗੱਲ ਐਂ ਹੋਣੀ ਸੀ, ਇਹ ਗੱਲ ਐਂ ਹੋ ਸਕਦੀ ਹੈ, ਇਹਦੇ ਪਿੱਛੇ ਦਾ ਆਹ ਰੀਜ਼ਨ ਪਿਆ। ਸੋ ਉਹ ਕਹਿੰਦਾ ਵੀ ਇਹਦੇ ਨਾਲ ਉਹ ਨਿਸ਼ਚਿਤਤਾ ਨਾਲ ਅਨੁਸ਼ਾਸਿਤ ਕਰਦੇ ਨੇ ਬੰਦਿਆਂ ਦੀ ਆਤਮ ਨੂੰ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਇਹ ਦੇਖਣਾ ਸੀ ਕਿ ਇੱਕ ਨਵੇਂ ਆਤਮ ਦੀ ਸਿਰਜਣਾ ਕੀਤੀ ਜਾਵੇ, ਕਿਉਂਕਿ ਉਹ ਤਾਂ ਆਪਦਾ ਵਿਸ਼ਵਾਸ, ਸਵੈ ਵਿਸ਼ਵਾਸ ਉਹਦਾ ਖਤਮ ਹੋ ਗਿਆ, ਉਹ 'ਚ ਹੌਸਲਾ ਨਹੀਂ ਰਿਹਾ। ਉਹਨਾਂ ਨੇ ਉਹ ਕਬੂਲ ਕਰ ਲਿਆ, ਉਸ ਆਤਮ 'ਚੋਂ ਉਹ ਗੱਲ ਮਰ ਗਈ, ਅਤੇ ਉਸ ਨੂੰ ਨਵਿਆਇਆ ਜਾਵੇ, ਉਹਨੂੰ ਨਵਾਂ ਆਤਮ ਸਿਰਜਿਆ ਜਾਵੇ, ਅਤੇ ਨਵਾਂ ਆਤਮ ਸਿਰਜਣ ਵਾਸਤੇ ਨਵਾਂ ਪਰਮ ਚਿੰਨ੍ਹ ਲਿਆਂਦਾ ਜਾਵੇ। ਸੋ ਫਿਰ ਵੀ ਇਹ ਗੁਰੂ ਸਾਹਿਬ ਨੇ ਵਾਹਿਗੁਰੂ ਦਾ ਜਾਂ ਅਕਾਲ ਪੁਰਖ ਦਾ ਪਰਮ ਚਿੰਨ੍ਹ ਲਿਆਂਦਾ, ਉਹਦਾ ਬਾਕੀ ਸਾਰਿਆਂ ਨਾਲੋਂ ਫਰਕ ਕੀ ਹੈ? ਕਿਉਂਕਿ ਜਦੋਂ ਤੁਸੀਂ ਆਪਦੇ ਪਰਮ ਜਿਹੜਾ ਇਸ਼ਕ ਹੈ, ਕੁਛ ਵੀ ਹੈ, ਉਹਦੇ ਨਾਲ ਆਈਡੈਂਟੀਫਾਈ ਕਰਦੇ ਹੋ, ਤਾਂ ਨੈਚੁਰਲੀ ਤੁਸੀਂ ਉਹਦੇ ਵਾਲੇ ਗੁਣ ਧਾਰਨ ਕਰਦੇ। ਸੋ ਉਹਦੇ ਗੁਣ ਕੀ ਹੈ, ਉਹਦੇ ਐਟਰੀਬਿਊਟਸ ਕੀ ਹੈ, ਉਹਦੀਆਂ ਸਿਫਤਾਂ ਕੀ ਨੇ? ਗੁਰਭਗਤ ਸਿੰਘ ਨੇ ਇਹ ਗੱਲ ਇੱਕ ਕੰਪੈਰੇਟਿਵ ਸਟੱਡੀ ਰਾਹੀਂ ਕੀਤੀ ਕਿ ਭਾਵੇਂ ਅੱਲਾ ਹੈ, ਭਾਵੇਂ ਗੋਡ ਹੈ, ਭਾਵੇਂ ਬ੍ਰਹਮ ਹੈ, ਉਹ ਸਾਰਿਆਂ 'ਚ ਇੱਕ ਗੱਲ ਸਾਂਝੀ ਹੈ ਕਿ ਉਹ ਸਾਰੇ ਯੂਨੀਸੈਂਟ੍ਰਿਕ ਹੈ, ਇੱਕ ਕੇਂਦਰ ਨਾਲ ਜੁੜੇ ਹੋਏ ਹੈ, ਇੱਕ ਵਾਦੀ ਹੈ। ਸੋ ਜਿੱਥੇ ਇੱਕ ਵਾਦ ਹੈ ਉੱਥੇ ਦੂਸਰਾ ਸਹਿਣ ਨਹੀਂ ਹੋਣਾ, ਦੂਸਰਾ ਪ੍ਰਵਾਨ ਨਹੀਂ ਹੋਣਾ, ਦੂਸਰੇ ਨੂੰ ਜਾਂ ਖਤਮ ਕੀਤਾ ਜਾਊ ਜਾਂ ਉਹਨੂੰ ਅਧੀਨ ਕਰ ਲਿਆ ਜਾਊ। ਉੱਥੇ ਫਿਰ ਡੋਮੀਨੇਸ਼ਨ ਦੀ ਹਾਵੀ ਹੋਣ ਦੀ ਉਹ ਇੱਕ ਹੋਰ ਚੱਲਦੀ ਹੈ। ਸੋ ਫਿਰ ਗੁਰਭਗਤ ਸਿੰਘ ਨੇ ਲਿਆਂਦਾ ਕਿ ਜਿਹੜੀ ਬ੍ਰਹਿਮੰਡ ਦੀ ਅਸਲੀਅਤ ਹੈ ਉਹਦੇ ਬਾਰੇ ਜੋ ਵਿਆਖਿਆ ਗੁਰੂ ਸਾਹਿਬ ਲੈ ਕੇ ਆਏ, ਜੋ ਬਾਕੀ ਸੱਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਲੈ ਕੇ ਆਈਆਂ, ਉਹਨਾਂ 'ਚ ਇੱਕ ਬੁਨਿਆਦੀ ਫਰਕ, ਉਹ ਇਹਨਾਂ ਲੇਖਾਂ ਦੇ ਵਿੱਚ ਉਹਨਾਂ ਨੇ ਬਹੁਤ ਬਾਖੂਬੀ ਵਾਰ ਵਾਰ ਐਂਫੇਸਾਈਜ਼ ਕੀਤੀ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਗੁਰੂ ਸਾਹਿਬ ਕਿਹੜੀ ਨਜ਼ਰ ਨਾਲ ਦੇਖਦੇ। ਉਹਦੇ 'ਚੋਂ ਉਹਨੇ ਤਿੰਨ ਚਾਰ ਉਹਦੇ ਮੇਨ ਜਿਹੜੇ ਲੱਛਣ ਹੈ ਉਹ ਦੱਸੇ। ਇੱਕ ਤਾਂ ਇਹ ਕਿ ਜੋ ਸਾਰੀ ਇਹ ਰਚਨਾ ਹੈ ਇਹ ਬਹੁਤ ਹੀ ਅਦਭੁਤ ਹੈ, ਅਸਚਰਜ ਪੈਦਾ ਕਰਦੀ ਹੈ, ਅਨੰਤ ਹੈ, ਜਿਹਦਾ ਕੋਈ ਵੀ ਅੰਤ ਨਹੀਂ, ਅਤੇ ਰੰਗ ਬਿਰੰਗੀ ਹੈ, ਵੰਨ ਸੁਵੰਨਤਾ ਬਹੁਤ ਜ਼ਿਆਦਾ, ਅਤੇ ਵੰਨ ਸੁਵੰਨਤਾ ਹੀ ਉਹਦੀ ਬਿਊਟੀ ਹੈ, ਅਤੇ ਉਹੀ ਤੁਹਾਨੂੰ ਅਦਭੁਤ ਕਰਦੀ ਹੈ। ਜਿੱਥੇ ਆਸ਼ਚਰਿਆ ਹੁੰਦਾ ਨਾ ਵੀ ਤੁਹਾਨੂੰ ਹੈਰਾਨੀ, ਆਪਾਂ ਦੇਖੀਏ ਵੀ ਕਿੰਨੀ ਕਿਸਮ ਦੀਆਂ ਜਿਹੜੀ ਵੰਨ ਸੁਵੰਨਤਾ ਦਾ ਅੰਤ ਹੀ ਕੋਈ ਨਹੀਂ। ਆਪਾਂ ਬਨਸਪਤੀ ਦੇ ਖੇਤਰ 'ਚ ਦੇਖ ਲਈਏ ਵੀ ਕਿੰਨੇ ਫੁੱਲ, ਕਿੰਨੇ ਬੂਟੇ, ਕਿੰਨੇ ਪੌਦੇ, ਜਿਹਨਾਂ ਦੀ ਗਿਣਤੀ ਨਹੀਂ। ਫਿਰ ਕਿਸੇ ਵੀ ਇੱਕ ਬੂਟੇ ਨੂੰ ਲੱਖਾਂ ਪੱਤੇ ਆਏ ਹੋਣ, ਉਹ ਕੋਈ ਵੀ ਦੋ ਪੱਤੇ ਇੱਕੋ ਜਿਹੇ ਨਹੀਂ, ਪੱਤਿਆਂ 'ਚ ਵੀ ਫਰਕ ਹੈਗਾ। ਮਤਲਬ ਜਿਹਦਾ ਕੋਈ ਲੇਖਾ ਹੀ ਕੋਈ ਨਹੀਂ, ਇੰਨੀ ਵੰਨ ਸੁਵੰਨਤਾ। ਉਹ ਕਹਿੰਦਾ ਵੀ ਇਹ ਵੰਨ ਸੁਵੰਨਤਾ ਐਕਸੀਡੈਂਟਲ ਨਹੀਂ, ਐਵੇਂ ਨਹੀਂ ਵੀ ਉਹੀ ਹੋ ਗਿਆ ਹੈ। ਸੋ ਇਹੀ ਸ੍ਰਿਸ਼ਟੀ ਰਚੀ ਇਸ ਤਰ੍ਹਾਂ ਗਈ ਹੈ, ਵੰਨ ਸੁਵੰਨਤਾ ਵਿੱਚ, ਅਨੰਤਤਾ ਵਿੱਚ ਅਤੇ ਵਿਸ਼ਾਲਤਾ ਦੇ ਵਿੱਚ। ਹੁਣ ਇਹ ਵੰਨ ਸੁਵੰਨਤਾ ਬਹੁਤ ਜ਼ਿਆਦਾ ਹੈ, ਪਰ ਵੰਨ ਸੁਵੰਨਤਾ ਦਾ ਖਾਸਾ ਕੀ ਹੈ? ਉਹਦੇ 'ਚ ਉਹਨੇ ਕਿਹਾ ਵੀ ਇਹਦੇ 'ਚ ਕੋਈ ਨਾ ਅਨਾਰਕੀ ਹੈ ਨਾ ਹਰਿਆਰਕੀ। ਇਹ ਨਹੀਂ ਕਿ ਅਫਰਾ ਤਫਰੀ ਫੈਲੀ ਹੋਈ ਹੈ, ਇੰਨਾ ਕੁਛ ਹੈ ਵੰਨ ਸੁਵੰਨ, ਪਰ ਉਹਦੇ ਵਿੱਚ ਇੱਕ ਆਰਡਰ ਹੈ, ਇੱਕ ਹਾਰਮਨੀ ਹੈ, ਇੱਕ ਇੱਕ ਸੁਰਤ ਹੈ। ਨਹੀਂ ਤਾਂ ਦੁਨੀਆ ਉਂਝ ਉਥਲ ਪੁਥਲ ਹੋ ਜਾਵੇ, ਸਾਰੀ ਸ੍ਰਿਸ਼ਟੀ ਚੱਲ ਹੀ ਨਹੀਂ ਸਕਦੀ। ਸੋ ਉਹਦੇ ਵਿੱਚ ਇੱਕ ਸੁਰਤ ਹੈ। ਦੂਜੀ ਗੱਲ, ਉਹ 'ਚ ਹਰਿਆਰਕੀ ਕੋਈ ਨਹੀਂ। ਇਹ ਨਹੀਂ ਕਿ ਆਹ ਉੱਤਮ ਹੈ ਅਤੇ ਆਹ ਮੱਧਮ, ਊਚ ਨੀਚ ਕੋਈ ਨਹੀਂ, ਸਭ ਬਰਾਬਰ ਨੇ, ਕੁਛ ਵੀ ਤੁਛ ਨਹੀਂ, ਹਰ ਚੀਜ਼ ਅਮੁੱਲ ਹੈ, ਭਾਵੇਂ ਕੀੜੀ ਹੈ ਅਤੇ ਭਾਵੇਂ ਹਾਥੀ ਹੈ। ਸਾਈਜ਼ ਨਾਲ, ਆਕਾਰ ਨਾਲ ਉਹਦਾ ਕੋਈ ਫਰਕ ਨਹੀਂ ਪੈਂਦਾ। ਜੋ ਵੀ ਪੈਦਾ ਹੋਈ ਹੈ ਕੁਦਰਤ ਦੇ ਵਿੱਚ, ਉਹ ਚੁਣੀ ਗਈ ਹੈ, ਉਹ ਹੈ, ਉਹਦੇ 'ਚ ਹੋਣ ਦਾ ਅਹਿਸਾਸ ਹੈ, ਇਹੀ ਉਹਦੀ ਵਿਲੱਖਣਤਾ। ਸੋ ਇਹ ਜਿਹੜੀ ਵਿਲੱਖਣਤਾ ਹੈਗੀ, ਇਹਦੇ ਪ੍ਰਤੀ ਰਵੱਈਆ ਕੀ ਹੈ? ਉਹ ਕਹਿੰਦਾ ਵੀ ਬਸ ਸਾਰਾ ਰੌਲਾ ਇੱਥੇ ਹੀ ਹੈ ਦੁਨੀਆ ਦਾ, ਜੇ ਜਿੰਨਾ ਵੀ ਪਿਆ ਹੋਇਆ। ਵਿਲੱਖਣਤਾ ਨੂੰ ਜਿੱਦਾਂ ਤੁਸੀਂ ਸ੍ਰਿਸ਼ਟੀ ਨਾਲ ਦੇ ਸਿਰਜਣਹਾਰ ਨਾਲ ਜੋੜ ਕੇ ਦੇਖਦੇ ਹੋ, ਆਪਾਂ ਕਹਿੰਦੇ ਵੀ ਕੋਈ ਐਕਸੀਡੈਂਟਲ ਨਹੀਂ, ਇਹਦੀ ਸਾਰੀ ਇਹਦਾ ਸੌਂਦਰਯ ਹੀ ਉਹਦੇ ਵਿੱਚ ਹੈ, ਜੇ ਇਸ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਸੋ ਬਹੁਤ ਵਿਸ਼ਾਲ ਹੈ, ਪਰ ਇਸ ਵਿਸ਼ਾਲਤਾ ਦੇ ਵਿੱਚ ਵੀ ਇੱਕ ਆਰਡਰ ਵੀ ਹੈ, ਇੱਕ ਬੈਲੈਂਸ ਹੈ, ਇੱਕ ਸੰਤੁਲਨ ਹੈ। ਸੋ ਵਿਸ਼ਾਲ ਭਾਈਚਾਰਾ ਜਿਹਦੇ ਵਿੱਚ ਹਰ ਇੱਕ ਦੂਜੇ 'ਤੇ ਨਿਰਭਰਤਾ ਹੈ, ਇੱਕ ਦੂਜੇ ਦਾ ਸਹਿਯੋਗੀ ਹੈ, ਕੋਈ ਕਿਸੇ ਨਾ ਕਿਸੇ ਰੂਪ 'ਚ ਦੂਜੇ ਵਾਸਤੇ ਜ਼ਰੂਰੀ ਹੈ, ਅੰਤਰ ਨਿਰਭਰਤਾ ਹੋਣਾ। ਸੋ ਜੇ ਤੁਸੀਂ ਉਹਦੇ ਵਿੱਚ ਕੋਈ ਵਿਘਨ ਪਾਓਗੇ ਤਾਂ ਨੇਚਰਲੀ ਫਿਰ ਉਹਦਾ ਜਿਹੜਾ ਸਾਰਾ ਹੈਗਾ ਇੰਪੈਕਟ, ਉਹ ਟੋਟਲ ਉਹਦਾ ਸੰਤੁਲਨ ਵਿਗੜੂਗਾ। ਕੋਈ ਚੀਜ਼ ਤੁਸੀਂ ਆਪਦੀ ਪੱਧਰ 'ਤੇ ਇਹਨੂੰ ਮਿਥ ਲਿਆ ਵੀ ਆਹ ਚੀਜ਼ ਹਾਨੀਕਾਰਕ, ਇਹਨੂੰ ਖਤਮ ਕਰ ਦਿਓ, ਤੁਸੀਂ ਤਾਂ ਉਹ ਖਤਮ ਕਰਤੀ, ਉਹਦੇ ਜੋ ਫਿਰ ਟੋਟਲ ਉਹਦੇ ਇੰਪੈਕਟ ਪੈਣਗੇ, ਅਸਰ ਪੈਣਗੇ, ਕਿਉਂਕਿ ਹਾਨੀਕਾਰਕ ਤੁਹਾਡੀਆਂ ਨਜ਼ਰਾਂ 'ਚ ਤੁਸੀਂ ਇੱਕ ਫਤਵਾ ਦੇ ਤਾ ਕਿ ਆਹ ਚੀਜ਼ ਹਾਨੀਕਾਰਕ ਹੈ। ਸੋ ਕੁਦਰਤ ਬਾਰੇ ਜਿਹੜਾ ਇਹ ਇੱਕ ਦ੍ਰਿਸ਼ਟੀਕੋਣ ਹੈ ਨਾ, ਇਹਨੂੰ ਉਹਨਾਂ ਨੇ ਲਿੰਕ ਕੀਤਾ ਫਿਰ ਬਾਕੀ ਸਾਰੇ ਸਮਾਜ ਨਾਲ, ਕਿ ਇਹ ਵੰਨ ਸੁਵੰਨਤਾ ਜਿਹੜੀ ਹੈ ਇਹ ਇਕੱਲੀ ਜੈਵਿਕ ਨਹੀਂ, ਬੋਟੈਨੀਕਲ ਨਹੀਂ, ਬਾਇਓਲੋਜੀਕਲ ਨਹੀਂ, ਇਹ ਕਲਚਰਲ ਵੀ ਹੈ। ਇਸੇ ਤਰ੍ਹਾਂ ਹੀ ਵੱਖ ਵੱਖ ਕਲਚਰ ਜਿਹਦੇ ਨਾਲ ਦੁਨੀਆਂ ਦੀ ਅਮੀਰੀ ਬਣਦੀ ਹੈ, ਸੱਭਿਅਤਾ ਦੀ ਅਮੀਰੀ ਬਣਦੀ ਹੈ। ਜਿਵੇਂ ਜੇ ਬਾਗ 'ਚ ਇੱਕੋ ਹੀ ਫੁੱਲ ਹੋਵੇ ਤਾਂ ਉਹਦੀ ਕੋਈ ਅਮੀਰੀ ਨਹੀਂ। ਸੋ ਇਸੇ ਤਰ੍ਹਾਂ ਜਿਹੜੇ ਸੱਭਿਆਚਾਰ, ਉਹ ਉਹਨਾਂ ਦੀ ਕਦਰ ਕੀਤੀ ਜਾਵੇ, ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ। ਸੋ ਉਹਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਸਹਿਣਸ਼ੀਲਤਾ ਦਾ ਸੰਕਲਪ ਲਿਆਉਂਦਾ ਇਹਨਾਂ ਨੇ ਮਾਡਰਨਿਟੀ ਨੇ, ਰਿਲੀਜੀਅਸ ਟੋਲਰੈਂਸ ਜਾਂ ਕਲਚਰਲ ਟੋਲਰੈਂਸ, ਇਹ ਕਿੰਨਾ ਨੁਕਸਦਾਰ ਹੈ, ਕਿਉਂਕਿ ਕਿਸੇ ਨੂੰ ਸਹਿਣ ਕਰਨਾ ਉਹ ਤੇ ਆਸਾਨ ਕਰਨਾ, ਇਹ 'ਚ ਫਿਰ ਪੈਟਰੀਆਰਕੀ ਅਪਰੋਚ ਹੈ ਕਿ ਦੇਖਿਆ ਮੈਂ ਤੈਨੂੰ ਸਹਿਣ ਕਰ ਰਿਹਾ। ਹੁਣ ਇੱਥੇ ਮੁਸਲਮਾਨ ਥੋੜਾ ਕਹੂ ਮੈਂ ਹਿੰਦੂ ਨੂੰ ਸਹਿਣ ਕਰ ਰਿਹਾ, ਹਿੰਦੂ ਮੁਸਲਮਾਨ ਨੂੰ ਕਹਿ ਰਿਹਾ ਵੀ ਸਾਡੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਸੋ ਤਾਕਤ ਦਾ ਤਕੜਾ ਬੰਦਾ ਹੀ ਮਤਲਬ ਉਹ ਇੱਕ ਕਰਦਾ ਕਿ ਮੈਂ ਤੇਰੇ 'ਤੇ ਆਸਾਨ ਕਰ ਰਿਹਾ, ਮੈਂ ਤੈਨੂੰ ਸਹਿਣ ਕਰ ਰਿਹਾ। ਸੋ ਟੋਲਰੈਂਸ ਜਾਂ ਸਹਿਣਸ਼ੀਲਤਾ ਸਹੀ ਟਰਮ ਨਹੀਂ, ਇਹਦੇ ਵਿੱਚੋਂ ਫਿਰ ਗੜਬੜ ਨਿਕਲਦੀ ਹੈ। ਸੋ ਇਹਦੀ ਬਜਾਏ ਇਹ ਹੈ ਕਿ ਉਹਦੀ ਕਦਰ ਕੀਤੀ ਜਾਵੇ, ਵਿਲੱਖਣਤਾ ਦੀ ਕਦਰ ਕੀਤੀ ਜਾਵੇ ਅਤੇ ਉਹਨੂੰ ਪ੍ਰਵਾਨ ਕੀਤਾ ਜਾਵੇ, ਉਹਦਾ ਸਤਿਕਾਰ ਕੀਤਾ ਜਾਵੇ। ਸੋ ਵੰਨ ਸੁਵੰਨਤਾ ਨੂੰ, ਡਾਇਵਰਸਿਟੀ ਨੂੰ ਸੈਲੀਬ੍ਰੇਟ ਕੀਤਾ ਜਾਵੇ, ਟੋਲਰੇਟ ਨਹੀਂ। ਸੋ ਖੇਡਣ ਦਿਓ ਮਤਲਬ ਇਸ ਤਰ੍ਹਾਂ ਦੇ। ਸੋ ਗੁਰੂ ਸਾਹਿਬ ਨੇ ਆਪਣੀ ਰਚਨਾ 'ਚ ਅਤੇ ਆਪਣੇ ਜੀਵਨ 'ਚ ਇਹ ਕੁਛ ਕਰਕੇ ਦਿਖਾਇਆ, ਉਦਾਹਰਨਾਂ ਸੈੱਟ ਕੀਤੀਆਂ, ਜਿਹਦੇ 'ਚ ਫਿਰ ਇੱਕ ਮਾਡਲ ਦਿੱਤਾ ਗੁਰਭਗਤ ਸਿੰਘ ਮੁਤਾਬਕ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਅਤੇ ਆਪਣੇ ਜੀਵਨ ਰਾਹੀਂ ਵੀ ਇੱਕ ਮਾਡਲ ਦਿੱਤਾ ਕਿ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ। ਸੋ ਉਹਦੇ ਵਿੱਚ ਹੁਣ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਸੀ ਕਿ ਬੰਦੇ ਦਾ ਆਤਮ ਬਦਲਣਾ, ਨਵਾਂ ਆਤਮ ਸਿਰਜਣਾ, ਉਹ ਨਵਾਂ ਆਤਮ ਕਿਵੇਂ ਸਿਰਜਿਆ ਜਾਊ, ਕਿਉਂਕਿ ਪੱਛਮ ਦੇ ਜਿੰਨੇ ਵੀ ਇਨਕਲਾਬ ਹੋਏ ਤਬਦੀਲੀ ਤਾਂ ਸਮਾਜ 'ਚ ਹਮੇਸ਼ਾ ਹੀ ਆਉਂਦੀ ਰਹੀ ਹੈ, ਪਰ ਉਹਨਾਂ ਦਾ ਜੋ ਤਬਦੀਲੀ ਦਾ ਕਨਸੈਪਟ ਆ ਉਹ ਬਾਹਰ ਮੁਖੀ ਹੈ, ਉਹ ਸਮਾਜ ਬਦਲਦੇ, ਉਹ ਢਾਂਚੇ ਬਦਲਦੇ, ਉਹ ਬਾਹਰ ਮੁਖੀ ਹੈ ਸਾਰਾ ਕੁਛ, ਉਹਨੂੰ ਇਨਕਲਾਬ ਕਹਿੰਦੇ ਆ। ਜਿਹੜੇ ਪੱਛਮੀ ਇਨਕਲਾਬ ਨੇ ਸਾਰੇ ਉਹ ਸਾਰੇ ਪ੍ਰਬੰਧਾਂ ਨੂੰ ਬਦਲਣ ਦੇ ਇਨਕਲਾਬ, ਢਾਂਚਿਆਂ ਨੂੰ ਬਦਲਣ ਦੇ ਇਨਕਲਾਬ, ਬਾਹਰ ਮੁਖੀ। ਜਿਹੜਾ ਅੰਤਰੀਬ ਹੈ ਬੰਦੇ ਦਾ ਬਦਲਣਾ, ਉਹ ਨਹੀਂ। ਇਸ ਕਰਕੇ ਤੁਸੀਂ ਪ੍ਰਬੰਧ ਵੀ ਬਦਲ ਲਓ, ਢਾਂਚੇ ਵੀ ਬਦਲ ਲਓ, ਅਤੇ ਜੇ ਬੰਦਾ ਨਹੀਂ ਬਦਲਿਆ ਬੰਦੇ ਉਹ ਵੀ, ਕਿਉਂਕਿ ਕੋਈ ਵੀ ਪ੍ਰਬੰਧ ਆ ਚਲਾਉਣਾ ਬੰਦੇ ਨੇ। ਸੋ ਜੇ ਉਸ ਪ੍ਰਬੰਧ ਨੂੰ ਨਵਾਂ ਤੁਸੀਂ ਪ੍ਰਬੰਧ ਲਿਆਂਦਾ, ਨਵੇਂ ਪ੍ਰਬੰਧ ਨੂੰ ਚਲਾਉਣ ਵਾਲਾ ਬੰਦਾ ਪੁਰਾਣਾ ਹੀ ਹੈ ਅੰਦਰੋਂ, ਉਹਦਾ ਅੰਤਰੀਬ ਨਹੀਂ ਬਦਲਿਆ। ਸੋ ਉਹਨੂੰ ਕਿਵੇਂ ਬਦਲਣਾ, ਉਹ ਅੰਦਰ ਨੂੰ ਕਿਵੇਂ ਬਦਲਣਾ ਬੰਦੇ ਦੇ ਨੂੰ, ਇਸ ਦਾ ਗੁਰੂ ਸਾਹਿਬ ਨੇ ਜੋ ਰਾਹ ਦੱਸਿਆ ਗੁਰਬਾਣੀ ਦੇ ਵਿੱਚ, ਉਹ ਕਿ ਅਕਾਲ ਪੁਰਖ ਜਾਂ ਵਾਹਿਗੁਰੂ ਨਾਲ ਅਭੇਦ ਹੋਣਾ, ਕਿਉਂਕਿ ਜੋ ਇੱਕ ਬਿੱਥ ਪਏਗੀ ਜੀਵ ਆਤਮਾ ਅਤੇ ਪਰਮ ਆਤਮਾ 'ਚ, ਇੱਕ ਕੰਧ ਖੜੀ ਹੋਗੀ ਕਿ ਕੂੜਾ ਟੁੱਟੇ ਪਾਲ, ਉਹ ਕੰਧ ਕਿਵੇਂ ਟੁੱਟੂ, ਉਹਦਾ ਫਿਰ ਉਹਨੇ ਜਵਾਬ ਵੀ ਦਿੱਤਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਜਿਹੜਾ ਹੁਕਮ ਦਾ ਕਨਸੈਪਟ ਹੈ ਨਾ, ਸੋ ਜਿੱਥੇ ਆਪਾਂ ਕਹਿੰਦੇ ਕਿ ਬਹੁਤ ਅਨੰਤ ਹੈ ਦੁਨੀਆਂ ਦਾ ਕੋਈ ਅੰਤ ਹੀ ਨਹੀਂ, ਬਹੁਤ ਬੰਨ ਸੁਬੰਨਤਾ ਹੈ, ਪਰ ਫਿਰ ਵੀ ਇਹ ਕਿਸੇ ਹੁਕਮ 'ਚ ਚੱਲ ਰਹੀ ਹੈ ਜਿਹਨੂੰ ਅਸੀਂ ਆਰਡਰ ਕਹਿੰਦੇ ਹਾਂ। ਸੋ ਉਸ ਹੁਕਮ ਦੀ ਪਛਾਣ ਕਰਨੀ ਅਤੇ ਉਹਦੇ ਅਨੁਸਾਰ ਚੱਲਣਾ ਜੇ ਬੰਦਾ ਇਹ ਸਿੱਖ ਜੇ, ਸਾਰੇ ਮਸਲੇ ਇੱਕ ਦੂਜੇ ਨੂੰ ਖਤਮ ਕਰਨ ਦੀ, ਵਿਲੱਖਣਤਾਵਾਂ ਨੂੰ ਖਤਮ ਕਰਨ ਦੀ ਲੋੜ ਨਹੀਂ, ਇਹਨੂੰ ਬਹੁਤ ਅਮੀਰ ਹੋ ਕੇ ਉਸ ਤਰ੍ਹਾਂ ਭੋਗਿਆ ਜਾ ਸਕਦਾ। ਸੋ ਇਹ ਜਿਹੜਾ ਹੁਕਮ ਦਾ ਦੀ ਪਛਾਣ ਕਰਨੀ ਹੈ, ਇਹ ਵਿਚਾਰਧਾਰਾ ਨਹੀਂ ਕਰ ਸਕਦੀ, ਕਿਉਂਕਿ ਉੱਥੇ ਫਿਰ ਇੱਕ ਨਿਸ਼ਚਿਤਤਾ ਆਉਂਦੀ ਹੈ। ਇਸ ਦੀ ਵਿਆਖਿਆ ਜਿਹੜੀ ਵਿਗਿਆਨ ਨੇ, ਤਰਕਵਾਦੀਆਂ ਨੇ ਕੀਤੀ ਕਿ ਹੁਕਮ ਕੀ ਹੈ, ਕੁਛ ਬਾਹਰ ਮੁਖੀ ਨਿਯਮ, ਇਹ ਹਮੇਸ਼ਾ ਹੀ ਇਹ ਹੁੰਦਾ ਕਿ ਉਹ ਜਿਹੜੇ ਦੈਵੀ ਸੰਕਲਪ ਵੀ ਨੇ ਜਾਂ ਅਧਿਆਤਮਕ ਸੰਕਲਪ ਵੀ ਨੇ, ਉਹਨਾਂ ਦੀ ਇੱਕ ਤਰਕਵਾਦੀ ਵਿਆਖਿਆ ਲਿਆਉਂਦੇ। ਆਹ ਹੁਣ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਚੱਲ ਰਿਹਾ, ਤੁਸੀਂ ਦੇਖੋ ਉਹਦੀ ਜੋ ਸਾਰੀ ਵਿਆਖਿਆ ਹੋ ਰਹੀ ਹੈ ਕਿ ਉਹ ਮੇਨਲੀ ਤਰਕਵਾਦੀ ਨਜ਼ਰੀਏ ਤੋਂ ਹੋ ਰਹੀ ਹੈ, ਕਿ ਜਿਹੜੇ ਬਾਹਰ ਮੁਖੀ ਨਿਯਮ ਉਹੀ ਨੇ ਜੋ ਵਿਗਿਆਨਕ ਨਿਯਮ ਬਣਾ ਦਿੰਦੇ ਨੇ, ਕਿ ਕਿਵੇਂ ਗ੍ਰੈਵੀਟੇਸ਼ਨ ਪੁੱਲ ਹੈ, ਜੇ ਹੈ ਵੋ ਹੈ, ਉਹਦੇ ਮੁਤਾਬਕ ਸਾਰੇ ਗ੍ਰਹਿ ਚੱਲ ਰਹੇ ਨੇ। ਠੀਕ ਹੈ, ਉਹ ਵਿਆਖਿਆ ਹੈ ਇੱਕ ਆਪਦੇ ਆਪ 'ਚ, ਪਰ ਉਹ ਪੂਰੀ ਅਸਲੀਅਤ ਨੂੰ ਰੂਪਮਾਨ ਨਹੀਂ ਕਰਦੀ। ਸੋ ਇੱਥੇ ਗੁਰਭਗਤ ਸਿੰਘ ਨੇ ਇਹ ਸੀ ਕਿ ਜਿਹੜਾ ਹੁਕਮ ਦਾ ਕਨਸੈਪਟ ਦਿੱਤਾ ਕਿ ਅਕਾਲ ਪੁਰਖ ਅਤੇ ਉਹਦਾ ਹੁਕਮ ਅਤੇ ਉਹਦੀ ਨਦਰ, ਇਹ ਚੀਜ਼ ਹੈ ਜਿਹੜੀ ਹੋਰ ਕਿਤੇ ਨਹੀਂ, ਕਿਉਂਕਿ ਜਿਹੜੀ ਨਦਰ ਹੈ ਉਹ ਨਿਸ਼ਚਿਤਤਾ ਤੋਂ ਮੁਕਤ ਕਰਦੀ ਹੈ, ਉਹ 'ਚ ਵਿਲੱਖਣਤਾ ਪਤਾ ਨਹੀਂ ਕਿੱਥੇ ਕਿੰਨੇ ਵਿਲੱਖਣ ਢੰਗ ਨਾਲ ਕਿਤੇ ਨਦਰ ਹੋ ਜੇ, ਕੋਈ ਉੱਥੇ ਜਿਹੜਾ ਕਾਜ ਇਫੈਕਟ ਹੈ, ਕਾਰਨ ਅਤੇ ਪ੍ਰਭਾਵ, ਉਸ ਦੇ ਉਸ ਦੀ ਜਿਹੜਾ ਸਾਡਾ ਡਾਇਨੇਮਿਕਸ ਆ ਉਹ ਤੋਂ ਉਹਨੂੰ ਮੁਕਤ ਕਰ ਦਿੰਦੀ। ਫਿਰ ਗੁਰਭਗਤ ਸਿੰਘ ਦੇ ਤੁਸੀਂ ਲਿਖਤਾਂ ਦੇ ਵਿੱਚ ਅੱਜ ਜਿਹੜੀ ਇੰਟਰਵਿਊ ਇੱਥੇ ਅੱਜ ਰਿਲੀਜ਼ ਹੋਣੀ ਹੈ, ਉਹ 2.5 ਘੰਟੇ ਦੀ ਇੰਟਰਵਿਊ ਹੈ ਜਿਹਦੇ ਵਿੱਚ ਉਹਨਾਂ ਨੇ ਆਪਦਾ ਸਾਰਾ ਜੋ ਜ਼ਿੰਦਗੀ ਦਾ ਬੌਧਿਕ ਸਫ਼ਰ ਹੈ ਉਹ ਦੱਸਿਆ, ਬਚਪਨ ਤੋਂ ਲੈ ਕੇ ਉਹ ਕਿਹੜੇ ਕਿਹੜੇ ਪੜਾਵਾਂ ਵਿੱਚੋਂ ਕਿਵੇਂ ਕਿਵੇਂ ਉਹਨਾਂ ਦਾ ਜਿਹੜਾ ਚਿੰਤਨ ਆ ਉਹਦਾ ਵਿਕਾਸ ਹੋਇਆ। ਸੋ ਉਹਦੇ ਵਿੱਚ ਕਿਤੇ ਕਿਤੇ ਉਹ ਪੁਰਾਣੀ ਗੱਲ 'ਤੇ ਤੁਸੀਂ ਦੇਖੋਗੇ ਉਹ ਫਿਰ ਵੀ ਕਿਤੇ ਨਾ ਕਿਤੇ ਪੁਰਾਣੀ ਗੱਲ ਵਿੱਚ ਆਉਂਦੀ ਹੈ। ਜਿਵੇਂ ਉਹਨਾਂ ਨੇ ਇੱਕ ਥਾਂ 'ਤੇ ਇਹ ਵਿਆਖਿਆ ਦੇਣ ਦੀ ਕੋਸ਼ਿਸ਼ ਕੀਤੀ ਕਿ ਜੋ ਗੁਰੂ ਸਾਹਿਬ ਨੇ ਇਨਕਲਾਬ ਕੀਤਾ ਉਹ ਪੱਛਮੀ ਨਮੂਨੇ ਦਾ ਨਹੀਂ ਸੀ, ਇਹ ਤਾਂ ਠੀਕ ਹੈ, ਪਰ ਕਿਉਂ ਨਹੀਂ ਸੀ? ਵੀ ਕਿਉਂਕਿ ਅਜੇ ਇੱਥੇ ਉਹ ਮਿਡਲ ਕਲਾਸ ਪੈਦਾ ਨਹੀਂ ਹੋਈ ਸੀ ਜਿਹਨੇ ਉਹ ਇਨਕਲਾਬ ਕਰਨਾ ਸੀ। ਹੁਣ ਜਿਹੜੀ ਇਹ ਵਿਆਖਿਆ ਇਹ ਪੱਛਮੀ ਚਿੰਤਨ 'ਚੋਂ ਨਿਕਲੀ ਵਿਆਖਿਆ ਜਿੱਥੇ ਸਾਰੀ ਗੱਲ ਪਦਾਰਥਕ ਸ਼ਕਤੀਆਂ ਅਤੇ ਪੱਖਾਂ ਨਾਲ ਬਿਆਨ ਕੀਤੀ ਜਾਂਦੀ ਹੈ। ਸੋ ਜਿਹੜੀ ਨਜ਼ਰ ਹੈ ਉਹ ਤੁਹਾਨੂੰ ਇਸ ਕਾਜ ਇਫੈਕਟ ਦੇ ਸਾਰੇ ਵਰਤਾਰੇ ਤੋਂ ਮੁਕਤ ਕਰ। ਸੋ ਇਹ ਜ਼ਰੂਰੀ ਨਹੀਂ ਸੀ ਕਿ ਇੱਥੇ ਮਿਡਲ ਕਲਾਸ ਪੈਦਾ ਹੁੰਦੀ ਅਤੇ ਉਹਦੇ ਰਾਹੀਂ ਉਹ ਕੀਤਾ ਜਾਂਦਾ। ਸੋ ਉਹ ਜਿਹੜੀ ਗੱਲ ਲੈ ਕੇ ਆਏ ਕਿ ਬੰਦੇ ਦਾ ਜਿਹੜਾ ਆਤਮ ਬਦਲਣਾ ਉਹਦੇ ਵਿੱਚ ਨਜ਼ਰ ਦਾ ਬਹੁਤ ਵੱਡਾ ਰੋਲ ਹੈ ਕਿ ਗੁਰੂ ਦੀ ਜਾਂ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਬੰਦੇ ਨੂੰ ਬਿਲਕੁਲ ਹੀ ਬਦਲ ਸਕਦੀ ਹੈ, ਪਰ ਬਖਸ਼ਿਸ਼ ਦੇ ਪਾਤਰ ਬਣਨ ਲਈ ਇੱਕ ਪੈਂਡਾ ਤੈਅ ਕਰਨਾ ਪੈਂਦਾ, ਆਪਾ ਮਾਰਨਾ ਪੈਂਦਾ, ਜਿਹੜਾ ਸਭ ਤੋਂ ਵੱਡੀ ਗੱਲ ਹੈ। ਸੋ ਜਿਹੜੀ ਆਪਾਂ ਸਾਰਾ ਦੁਨੀਆਂ ਦੇ ਵਿੱਚ ਦੇਖ ਰਹੇ ਹਾਂ ਉਹ ਆਪੇ ਦੀ ਅਤੇ ਹਉਮੈ ਦੀ ਹੈ ਸਾਰੀ। ਹੁਣ ਇੱਥੋਂ ਦੇ ਸ਼ਾਸਕ ਵਰਗ ਤੋਂ, ਹੁਕਮਰਾਨ ਵਰਗ ਤੋਂ, ਸੰਤ ਭਿੰਡਰਾਂ ਵਾਲਾ ਕਿਉਂ ਨਹੀਂ ਸੀ ਸਹਿਣ ਹੋ ਰਿਹਾ? ਉਹਨਾਂ ਦੀ ਹਉਮੈ ਨੂੰ ਸੱਟ ਵੱਜਦੀ ਸੀ। ਜਿਹੜੀ ਯੁੱਗਾਂ ਦੀ ਸਿਰਜੀ ਪਈ ਹੈ ਬ੍ਰਾਹਮਣਵਾਦੀ ਫਲਸਫੇ, ਅਸੀਂ ਬਹੁ ਗਿਣਤੀ 'ਚ ਹਾਂ, ਅਸੀਂ ਸੁਪੀਰੀਅਰ ਹਾਂ, ਅਸੀਂ ਦੁਨੀਆਂ ਨੂੰ ਫਤਿਹ ਕਰਨਾ, ਜਿਹੜਾ ਫਤਿਹ ਕਰਨ ਦਾ, ਦੁਨੀਆਂ ਦੀ ਕੋਈ ਸ਼ਕਤੀ ਬਣਨ ਦਾ, ਦੁਨਿਆਵੀ ਪ੍ਰਾਪਤੀਆਂ ਦੀ ਜਿਹੜੀ ਲਾਲਸਾ ਨਾ, ਹਿਰਸ, ਉਹ ਮਨ 'ਚ ਬਹੁਤ ਵਸੀ ਹੋਈ ਹੈ। ਸੋ ਇਸ ਕਰਕੇ ਜਿਹੜਾ ਸੀਗਾ ਆਪਣਾ ਵਿਵੇਕਾਨੰਦ, ਉਹਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ ਸੀ ਜਾ ਕੇ ਸ਼ਿਕਾਗੋ ਦੇ ਵਿੱਚ, ਉਹਨੇ ਕਿਹਾ ਸੀ ਅਸੀਂ ਦੁਨੀਆਂ ਨੂੰ ਸਪਿਰਚੁਅਲੀ ਫਤਿਹ ਕਰਨਾ, ਮਤਲਬ ਮਨ 'ਚ ਫਤਿਹ ਕਰਨ ਦੀ ਹਿਰਸ ਪਈ ਹੈ, ਪਰ ਇਹ ਪਤਾ ਵੀ ਜਿਸਮਾਨੀ ਤੌਰ 'ਤੇ ਕਰ ਨਹੀਂ ਸਕਦੇ। ਫਿਰ ਉਹਨਾਂ ਨੇ ਮਤਲਬ ਉਹਨੂੰ ਉਸ ਤਰ੍ਹਾਂ ਕਿ ਅਸੀਂ ਸਪਿਰਚੁਅਲੀ, ਕਿ ਸਾਡਾ ਜਿਹੜਾ ਸਪਿਰਚੁਅਲ ਸਿਸਟਮ ਹੈ ਸਾਡਾ ਉਹ ਸਭ ਤੋਂ ਸੁਪੀਰੀਅਰ ਹੈ। ਜਿੱਤਣ ਦਾ ਮਤਲਬ ਇਹੀ ਹੈ, ਸਰ ਕਰਨ ਦਾ ਮਤਲਬ ਇਹੀ ਹੈ। ਸੋ ਜਿਹੜੀਆਂ ਇਹ ਜਿੱਤਣ ਦੀਆਂ ਇੱਕ ਦੂਜੇ 'ਤੇ ਹਾਵੀ ਹੋਣ ਦੀਆਂ ਲਾਲਸਾਵਾਂ ਇਹ ਉੱਥੋਂ ਹੀ ਨਿਕਲਦੀਆਂ ਉਸ ਚਿੰਤਨ ਦੇ ਵਿੱਚੋਂ। ਸੋ ਇਹ ਗੁਰਭਗਤ ਸਿੰਘ ਜੀ ਨੇ ਮਤਲਬ ਇਹ ਕੰਮ ਕੀਤਾ। ਸੋ ਇਸ ਕਰਕੇ ਇਹਨਾਂ ਲੇਖਾਂ ਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਨੇ ਇੱਕ ਕੰਪੈਰੀਜ਼ਨ ਕੀਤਾ ਹੈ ਕਿ ਜੋ ਬ੍ਰਹਮਵਾਦੀ ਪੈਰਾਡਾਈਮ ਹੈ ਵੇਦਾਂਤਕ, ਉਹਦਾ ਖਾਸਾ ਕੀ ਹੈ, ਇਸਲਾਮੀ ਪੈਰਾਡਾਈਮ ਦਾ ਖਾਸਾ ਕੀ ਹੈ, ਜਿਹੜੀ ਪੱਛਮੀ ਚਿੰਤਨ ਦੀ ਹੈ ਉਹਦਾ ਖਾਸਾ ਕੀ ਹੈ, ਉਹਦੇ ਵਿੱਚੋਂ ਹੀ ਫਾਸ਼ੀਵਾਦ ਉੱਭਰ ਸਕਦਾ, ਉਹਦੇ ਵਿੱਚੋਂ ਹੀ ਨਾਜ਼ੀਵਾਦ ਉੱਭਰ ਸਕਦਾ, ਅਤੇ ਉਹਦੇ ਕਾਰਨ ਉਸ ਚਿੰਤਨ ਦੇ ਵਿੱਚ ਪਏ, ਅਤੇ ਇੱਥੇ ਜਿਹੜੀ ਸਾਡੀ ਗੁਰਬਾਣੀ ਹੈ ਉਹਦਾ ਫਰਕ ਕੀ ਹੈ। ਸੋ ਇਹਦੇ 'ਚ ਫਿਰ ਉਹਨਾਂ ਨੇ ਜਿਹੜੀ ਗੱਲ ਇੱਥੇ ਆਪਣੇ ਵਾਸਤੇ ਬਹੁਤ ਰੈਲੇਵੈਂਟ ਹੈ ਅੱਜ, ਉਹ ਇਹ ਹੈ ਕਿ ਪੰਜਾਬ ਦਾ ਸੰਕਟ ਕੀ ਹੈ, ਕਿ ਸਾਡੇ ਕੋਲ ਅਜਿਹਾ ਗਿਆਨ ਪਿਆ ਜਿਹਦੇ ਨਾਲ ਇੱਥੇ ਬਾਕੀ ਦੁਨੀਆ ਵਾਸਤੇ ਇੱਕ ਬਹੁਤ ਮਾਡਲ ਸਿਰਜਿਆ ਜਾ ਸਕਦਾ ਸੀ। ਅਸੀਂ ਦਿਖਾ ਸਕਦੇ ਸੀ ਕਿ ਆਹ ਜੋ ਕੁਛ ਹੋ ਰਿਹਾ, ਖੂਨ ਖਰਾਬੇ, ਹਿੰਸਾ, ਜੁਰਮ, ਜੋ ਕੁਛ ਵੀ ਵਾਪਰ ਰਿਹਾ, ਵੀ ਇਸ ਦੀ ਬਜਾਏ ਇੱਕ ਇਸ ਤਰ੍ਹਾਂ ਦਾ ਸਾਡੇ ਕੋਲ ਸਮਾਜ ਦਾ ਅਤੇ ਰਾਜ ਦਾ ਮਾਡਲ ਹੈ, ਇਹ ਕੰਮ ਕਰਨਾ ਹੁੰਦਾ ਵਿਦਵਾਨਾਂ ਨੂੰ। ਉਹ ਕਹਿੰਦਾ ਵੀ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਨੇ, ਉਹਦੇ ਕਿਸੇ ਵੀ ਡਿਪਾਰਟਮੈਂਟ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਚਿੰਤਨ ਦੇ ਆਧਾਰ 'ਤੇ ਨਾ ਇੱਥੋਂ ਦੀ ਆਰਥਿਕਤਾ ਬਾਰੇ, ਨਾ ਇੱਥੋਂ ਦੀ ਰਾਜਨੀਤੀ ਬਾਰੇ, ਨਾ ਇੱਥੋਂ ਦੇ ਸੱਭਿਆਚਾਰ ਬਾਰੇ ਕੋਈ ਵੀ ਮੌਲਿਕ ਕੰਮ ਹੀ ਨਹੀਂ ਕੀਤਾ। ਮਤਲਬ ਇਹ ਇਸ਼ੂ ਹੀ ਨਹੀਂ ਕਿਤੇ ਆਇਆ ਕਿ ਪੰਜਾਬ ਇੱਥੇ ਗੁਰੂ ਗ੍ਰੰਥ ਸਾਹਿਬ 'ਚੋਂ ਰਾਜ ਦਾ ਮਾਡਲ ਕਿਹੜਾ ਨਿਕਲਦਾ ਭਲਾ। ਆ ਜਿਹੜੇ ਰਾਜ ਨੂੰ ਅਸੀਂ ਗਲ ਪਵਾਰ ਪਾਇਆ ਹੋਇਆ ਬਹੁਤ ਚਿਰ ਤੋਂ, ਵੀ ਇਹ ਰਾਜ ਕੀ ਹੈ, ਇਹ ਸਾਡਾ, ਇਹਦੇ ਨਾਲ ਸਾਡੀ ਜਿਹੜੀ ਆਤਮਕ ਤਰੱਕੀ ਆ ਹੋ ਸਕਦੀ ਹੈ, ਸਾਡੀ ਸ਼ਖਸੀਅਤ ਇਹਦੇ 'ਚ ਪ੍ਰਫੁੱਲਤ ਹੋ ਸਕਦੀ ਹੈ ਕਿਤੇ। ਇਹ 'ਚ ਫਿਰ ਉਹ ਲਿੰਕ ਕਰਦੇ ਨੇ ਕਿ ਜਿਹੜਾ ਵਾਹਿਗੁਰੂ ਦਾ ਪ੍ਰਤੀਕ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ, ਸਾਰੇ ਪਾਤਸ਼ਾਹਾਂ ਨਾਲ ਉੱਚਾ ਹੈ ਉਹ, ਅਤੇ ਦੁਨੀਆਂ ਦੇ ਸਾਰੇ ਪਾਤਸ਼ਾਹ ਝੂਠੇ, ਉਹ ਸੱਚਾ ਪਾਤਸ਼ਾਹ। ਸੋ ਸੱਚੇ ਪਾਤਸ਼ਾਹ ਦਾ ਮਤਲਬ ਇਹ ਹੈ ਕਿ ਅਸੀਂ ਝੂਠੇ ਪਾਤਸ਼ਾਹਾਂ ਦੀ ਗੁਲਾਮੀ ਨਹੀਂ ਚੱਲੀ। ਸੋ ਇੱਥੋਂ ਦੇ ਸਾਰੇ ਇਹਨਾਂ ਰਾਜਾਂ ਬਾਰੇ ਇੱਕ ਇਹ ਫਤਵਾ ਹੈ। ਸੋ ਜੇ ਸਾਡਾ ਯਕੀਨ ਉਹ ਸੱਚੇ ਪਾਤਸ਼ਾਹ ਚ ਹੈ ਤਾਂ ਫਿਰ ਇਹਨਾਂ ਰਾਜਾਂ ਪ੍ਰਤੀ ਸਾਡਾ ਰਵੱਈਆ ਕੀ ਹੋਊ? ਇਹਨਾਂ ਨੂੰ ਬਦਲ ਤੇ ਇਹਨਾਂ ਨੂੰ ਦਰੁਸਤ ਕਰਨ ਵਾਲਾ ਹੋ, ਨਾ ਕਿ ਇਹਨਾਂ ਨੂੰ ਪ੍ਰਵਾਨ ਕਰਕੇ ਇਹਨਾਂ ਦੀ ਵਫਾਦਾਰੀ ਕਬੂਲ ਕਰਕੇ ਚੱਲੂ। ਇਹ ਲੜਾਈ ਸਿੱਖ ਦੀ ਖਤਮ ਹੋਣੀ ਨਹੀਂ, ਨਾ ਕਦੇ ਹੋਈ ਹੈ। ਸੋ ਗੁਰੂ ਭਗਤ ਸਿੰਘ ਨੇ ਇਹਨੂੰ ਵੀ ਆਈਡੈਂਟੀਫਾਈ ਕੀਤਾ, ਕਹਿੰਦਾ ਵੀ ਜਿਹੜੇ ਸਿੱਖਾਂ ਦਾ ਅਵਚੇਤਨ ਪਿੰਡਾਂ ਚ ਬੈਠੇ ਸਿੱਖਾਂ ਦਾ, ਜਿਹੜੇ ਪੜ੍ਹਾਈ ਤੋਂ ਮੁਕਤ ਰਹੇ ਅਸ਼ੋਰ ਰਹਿਗੇ, ਉਹਨਾਂ ਦਾ ਅਵਚੇਤਨ ਕਿਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਪਿਆ। ਉਹ ਸਿੱਖ ਤੱਤ ਉਹਨਾਂ ਨੂੰ ਨਹੀਂ ਟਿਕਣ ਦਿੰਦਾ, ਉਹ ਲਗਾਤਾਰ ਕਦੇ ਕਿਸੇ ਬਹਾਨੇ ਕਦੇ ਕਿਸੇ ਮਸਲੇ ਤੇ ਉਹ ਟਕਰਾਅ ਚ ਆਉਂਦੇ, ਤੇ ਜਿਨ੍ਹਾਂ ਨੇ ਉਹ ਵਿਦਿਆ ਗ੍ਰਹਿਣ ਕਰ ਲਈ ਉਹਨਾਂ ਦਾ ਉਹ ਅਵਚੇਤਨ ਕਮਜ਼ੋਰ ਹੋ ਗਿਆ ਜਾਂ ਟੁੱਟ ਗਏ, ਉਹ ਗੁਲਾਮ ਬਣ ਗਏ, ਉਹ ਇੰਟੈਗਰੇਟ ਹੋ ਗਏ ਉਸ ਸਿਸਟਮ ਦੇ ਵਿੱਚ, ਉਹ ਗੁਰੂ ਤੋਂ ਬੇਮੁੱਖ ਹੋ ਕੇ ਕਿਸੇ ਹੋਰ ਰਾਹ ਪੈ ਗਏ। ਸੋ ਇਹ ਇੱਕ ਕੰਮ ਸਾਡੀ ਵਿਦਿਆ ਨੇ, ਸਾਡੀਆਂ ਯੂਨੀਵਰਸਿਟੀਆਂ ਨੇ ਇਸ ਤਰ੍ਹਾਂ ਦਾ ਕੀਤਾ। ਸੋ ਉਸਨੇ ਇਹ ਗੱਲ ਆਪਣੇ ਲੇਖਾਂ ਦੇ ਵਿੱਚ ਬਹੁਤ ਉਭਾਰੀ ਹੈ ਕਿ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਸਾਡੀ ਆਰਥਿਕਤਾ ਦਾ ਮਾਡਲ ਲੈ ਕੇ ਆਈਏ ਕਿ ਸਾਡੀ ਆਰਥਿਕਤਾ ਕਿਹੋ ਜਿਹੀ ਹੋਵੇ, ਜਿਹਦੇ ਵਿੱਚ ਉਹਨਾਂ ਨੇ ਫਿਰ ਇੱਕ ਸੈਂਟਰਲ ਸੰਕਲਪ ਜੋ ਲਿਆਂਦਾ ਉਹ ਬਿਸਮਾਦ ਦਾ ਲਿਆਂਦਾ ਕਿ ਜਿਹੜੀ ਸ੍ਰਿਸ਼ਟੀ ਹੈ ਇਹ ਬਿਸਮਾਦੀ ਹੈ। ਬਿਸਮਾਦ ਦੀ ਵਿਆਖਿਆ ਵੀ ਕੀਤੀ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ, ਉਹ ਆਪਣੀ ਰਚਨਾ ਨੂੰ ਦੇਖ ਦੇਖ ਕੇ ਆਨੰਦਿਤ ਹੋ ਰਿਹਾ। ਇਹ ਅਨੰਤ ਹੋਣ ਦੀ ਵੰਨ ਸੁਵੰਨਤਾ, ਅਨੰਤਤਾ, ਵਿਸ਼ਾਲਤਾ, ਜੋ ਕੁਛ ਵੀ ਹੈ, ਇਸ ਨੂੰ ਦੇਖ ਕੇ ਤੁਸੀਂ ਅਨੰਦਿਤ ਹੋ ਉੱਠਣਾ, ਇਹੀ ਬਿਸਮਾਦ। ਇਹ ਸ੍ਰਿਸ਼ਟੀ ਬਿਸਮਾਦੀ ਹੈ, ਇਹਦਾ ਰਚਨਹਾਰ ਬਿਸਮਾਦੀ ਹੈ, ਇਸ ਕਰਕੇ ਹਰ ਮਨੁੱਖ ਦਾ ਲਕਸ਼ ਬਿਸਮਾਦੀ ਬਣਨਾ। ਬਿਸਮਾਦੀ ਤਾਂ ਬਣੂ ਜੇ ਉਹਦੇ ਨਾਲ ਇੱਕ ਸੁਰ ਹੋਊਗਾ, ਇੱਕ ਮਿੱਕ ਹੋ ਜੂ, ਇੱਕ ਮਿੱਕ ਤਾਂ ਹੋ ਜੇ ਆਪਣੇ ਮਨੋ ਵਿਕਾਰਾਂ ਤੋਂ ਮੁਕਤ ਹੋ। ਸੋ ਇੱਕ ਅੰਦਰਲੇ ਨੂੰ, ਆਪਣੇ ਅੰਦਰਲੇ ਵਹਿਣਾ ਨੂੰ, ਅੰਦਰਲੇ ਸੰਸਾਰ ਨੂੰ ਬਦਲਣ ਦਾ ਇਹਦੇ ਵਿੱਚੋਂ ਇੱਕ ਅਮਲ ਨਿਕਲਦਾ ਹੈ। ਸੋ ਜਦੋਂ ਉਸ ਸ੍ਰਿਸ਼ਟੀ ਨਾਲ, ਕੁਦਰਤ ਨਾਲ ਤੇ ਕੁਦਰਤ ਦੇ ਸਿਰਜਣਹਾਰ ਨਾਲ ਇੱਕ ਸੁਰ ਹੋ ਜੂਗਾ, ਇੱਕ ਮਿੱਕ ਹੋ ਜੂਗਾ, ਉਹ ਵੀ ਬਿਸਮਾਦ ਦੀ ਅਵਸਥਾ ਚ। ਸੋ ਇਸ ਕਰਕੇ ਉਹਨੇ ਇੱਕ ਪੂੰਜੀ ਦਾ ਕਨਸੈਪਟ ਲਿਆਂਦਾ ਕਿ ਪੂੰਜੀ ਬਗੈਰ ਆਰਥਿਕ, ਆਪਾਂ ਨੂੰ ਪਤਾ ਕਿ ਸਰਗਰਮੀ ਨਹੀਂ ਹੋ ਸਕਦੀ, ਫਿਰ ਪੂੰਜੀ ਕੀ ਹੋਵੇ? ਫਿਰ ਉਹ ਪੂੰਜੀ ਵੀ ਬਿਸਮਾਦੀ ਹੋਵੇ। ਸਾਡੀ ਕੋਈ ਵੀ ਆਰਥਿਕ ਸਰਗਰਮੀ ਅਜਿਹੀ ਨਾ ਹੋਵੇ ਜਿਹੜੀ ਉਹ ਸੰਤੁਲਨ ਦੇ ਵਿੱਚ ਵਿਘਨ ਪਾਉਂਦੀ ਹੋਵੇ, ਉਹਨੂੰ ਅਨਹਾਂਸ ਹੀ ਕਰੇ, ਸਗੋਂ ਉਸ ਸੰਤੁਲਨ ਨੂੰ ਮਜ਼ਬੂਤ ਕਰੇ, ਤਾਂ ਉਹ ਵੀ ਬਿਸਮਾਦੀ ਹੋਵੇ, ਉਹ ਲੋਟੂ ਨਾ ਹੋਵੇ। ਪੈਦਾਵਾਰ ਲਈ ਜ਼ਰੂਰੀ ਹੈ ਪੂੰਜੀ, ਪਰ ਲੋਟੂ ਹੋਣਾ ਇਹ ਇੱਕ ਉਹਦੇ 'ਚ ਆਇਆ ਵਿਗਾੜ ਹੈ ਜਦੋਂ ਪੂੰਜੀ ਨੂੰ। ਸੋ ਉਹਨੇ ਫਿਰ ਗੁਰਬਾਣੀ ਦੇ ਵਿੱਚੋਂ ਮਤਲਬ ਹਵਾਲੇ ਦੇ ਕੇ ਗੁਰਪਾਲ ਸਿੰਘ ਨੇ ਦੱਸਿਆ ਉਹ ਪੂੰਜੀ ਕਿਹੋ ਜਿਹੀ ਹੋਵੇ, ਸਾਡੀ ਆਰਥਿਕ ਕਾਰ ਕਿਹੋ ਜਿਹੀ ਹੋਵੇ, ਆਰਥਿਕ ਸਰਗਰਮੀ ਇਹੋ ਜਿਹੀ ਹੋਵੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੀ ਨਿਰਮਲਤਾ ਬਣੀ ਰਹੇ, ਉਹ ਨਿਰਮਲਤਾ ਖਤਮ ਨਾ ਹੋਵੇ। ਇਹ ਜਿਹੜੀ ਬਾਕੀ ਹੁਣ ਅਸੀਂ ਆਰਥਿਕ ਕਾਰ ਕਰ ਰਹੇ ਹਾਂ ਉਹਦੇ ਨਾਲ ਸਾਡੀ ਜ਼ਿੰਦਗੀ ਨਿਰਮਲ ਨਹੀਂ ਰਹਿ ਰਹੀ। ਦੂਜੀ ਗੱਲ, ਜਿਹੜਾ ਇੱਕ ਸੰਤੁਲਨ ਆ ਓਵਰਆਲ, ਉਹਦੇ ਚ ਕੋਈ ਵਿਗਾੜ ਪੈਦਾ ਨਾ ਕਰੇ, ਉਸ ਦੇ ਅਧੀਨ ਰਹਿ ਕੇ ਉਹਦੇ ਅਨੁਸਾਰੀ ਚੱਲ ਕੇ ਆਰਥਿਕ ਸਰਗਰਮੀ ਹੋਵੇ। ਉਸ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਸੱਭਿਆ ਆਪਣਾ ਹਰਾ ਇਨਕਲਾਬ ਆਇਆ, ਵੱਧ ਪੈਦਾਵਾਰ ਦੀ ਹਿਰਸ ਚੋਂ ਨਵੇਂ ਬੀਜ ਪੈਦਾ ਹੋਏ, ਨਵੇਂ ਬੀਆਂ ਨਾਲ ਨਵੇਂ ਬਿਮਾਰੀਆਂ ਆਈਆਂ, ਨਵੇਂ ਰੇਹ ਆਏ, ਬੜਾ ਕੁਛ ਮਤਲਬ ਜੋ ਕੁਛ ਜੁੜ ਕੇ ਆਇਆ। ਮੈਨੂੰ ਇੱਕ ਕੈਨੇਡਾ ਦੇ ਵਿੱਚ ਬੰਦਾ ਮਿਲਿਆ, ਬੜਾ ਮਤਲਬ ਉਹਨੇ ਮੈਨੂੰ ਇੱਕ ਵਾਰ ਤਾਂ ਝੰਝੋੜ ਕੇ ਰੱਖਤਾ, ਮੈਨੂੰ ਕਹਿੰਦਾ ਵੀ ਜਿਹੜੇ ਵਿਦਵਾਨਾਂ ਨੂੰ ਯੂਨੀਵਰਸਿਟੀ ਦਿਆਂ ਨੂੰ, ਐਗਰੀਕਲਚਰ ਯੂਨੀਵਰਸਿਟੀ ਦਿਆਂ ਨੂੰ ਇੰਨੇ ਸਨਮਾਨ ਦਿੱਤੇ, ਇਨਾਮ ਦਿੱਤੇ ਆ ਵੀ ਉਹਨਾਂ ਨੇ ਖੋਜਾਂ ਕੱਢ ਕੇ ਆਹ ਕਰਤਾ, ਕਹਿੰਦਾ ਵੀ ਮੈਨੂੰ ਉਹਨਾਂ ਦੀ ਜਾਂ ਤਾਂ ਉਹ ਬੰਦੇ ਬੇਈਮਾਨ ਸੀ ਜਾਂ ਮਹਾਂਮੂਰਖ ਸੀ, ਉਹ ਵਿਗਿਆਨੀ ਜਿਨ੍ਹਾਂ ਨੇ ਨਵੇਂ ਬੀਜ ਪੈਦਾ ਕੀਤੇ, ਨਵੀਆਂ ਕਾਢਾਂ ਕੱਢੀਆਂ। ਮੈਂ ਕਿਹਾ ਕਿਵੇਂ? ਕਹਿੰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਦੇ ਨਾਲ ਧਰਤੀ ਦਾ ਉਜਾੜਾ ਕਿੰਨਾ ਹੋਣਾ, ਵਾਤਾਵਰਨ ਦਾ। ਉਹਨਾਂ ਨੂੰ ਇਹ ਨਹੀਂ ਸੀ ਪਤਾ ਇਹਨਾਂ ਚਿੜੀਆਂ ਮਰ ਜਾਣਗੀਆਂ ਇੱਕ ਦਿਨ, ਜੇ ਤਾਂ ਪਤਾ ਸੀ ਫਿਰ ਵੀ ਕੀਤਾ, ਫਿਰ ਉਹ ਬੇਈਮਾਨ, ਤੇ ਜੇ ਪਤਾ ਹੀ ਨਹੀਂ ਸੀ ਫਿਰ ਮੂਰਖ ਨੂੰ। ਫਿਰ ਉਹਨੂੰ ਸਨਮਾਨ ਕਾਹਦਾ। ਸੋ ਅਸੀਂ ਆਪਦੇ ਸੱਭਿਆਚਾਰਕ ਇਨਕਲਾਬ ਨੂੰ ਇਸ ਤਰ੍ਹਾਂ ਦੇਖੀ ਵੀ ਨੇ ਕਿੱਡਾ ਵੱਡਾ ਅਸੰਤੁਲਨ ਪੈਦਾ ਕਰਤਾ। ਕਾਹਦੇ ਚੋਂ? ਹਿਰਸ ਚੋਂ। ਪੈਦਾਵਾਰ ਵਧਾਉਣੀ ਹੈ, ਝਾੜ ਵਧਾਉਣਾ, ਬਸ ਕੋਈ ਨਹੀਂ ਦੇਖਿਆ ਕਿ ਇਹਦਾ ਬਾਕੀ ਕੀ। ਸੋ ਸ੍ਰਿਸ਼ਟੀ ਦਾ ਖਾਸਾ ਕੀ ਹੈ ਕਿ ਉਹ ਇੱਕ ਦੂਜੇ ਤੇ ਟੋਟਲੀ ਨਿਰਭਰ। ਇੱਕ ਗੱਲ ਚ ਆਇਆ ਵਿਗਾੜ ਦੂਜੇ ਨੂੰ ਖਰਾਬ ਕਰੂਗਾ। ਇਹ ਦੇਖ ਕੇ ਕਦਮ ਚੁੱਕਣਾ ਹਰ ਕਿ ਸਾਡੇ ਇਸ ਐਕਟ ਨਾਲ ਕਿਤੇ ਆਹ ਗੱਲ ਤਾਂ ਨਹੀਂ ਖਰਾਬ ਹੋਈ। ਇਹ ਦ੍ਰਿਸ਼ਟੀ ਰੱਖ ਕੇ ਅਸੀਂ ਚੱਲਣਾ ਸਾਰੇ ਖੇਤਰਾਂ ਚ ਜੀਵਨ ਦੇ, ਵਿਅਕਤੀਗਤ ਨਿੱਜੀ ਤੋਂ ਲੈ ਕੇ ਸਮੂਹਕ ਤੱਕ। ਸਾਰਾ ਸੈਂਟਰਲ ਥੀਮ ਹੈ ਗੁਰੂ ਭਗਤ ਸਿੰਘ ਦਾ, ਉਹ ਇਹੀ ਹੈ ਕਿ ਗੁਰਬਾਣੀ ਵਿੱਚ ਮੌਜੂਦ ਜੋ ਬ੍ਰਹਿਮੰਡ ਦੀ ਅਸਲੀਅਤ ਦੀ ਸਮਝ ਧਾਰਨਾ ਵਿਕਸਿਤ ਕੀਤੀ ਗੁਰੂ ਸਾਹਿਬ ਨੇ, ਉਹਨੂੰ ਸਮਝੋ ਤੇ ਆਪਦੇ ਆਪ ਨੂੰ ਉਹਦੇ ਨਾਲ ਇੱਕ ਸੁਰ ਕਰੋ। ਤੇ ਉਹ ਜਦੋਂ ਅਸੀਂ ਉਹਦੇ ਨਾਲ ਇੱਕ ਸੁਰ ਹੋਵਾਂਗੇ ਫਿਰ ਸਾਡੀ ਸਾਰੀ ਖੁਸ਼ੀ ਜੀਵਨ ਦੇ ਸਾਰੇ ਪੱਖ ਜਿਹੜੇ ਨੇ ਉਹ ਇੱਕ ਸਿਸਟਮ 'ਚ ਵੱਜ ਕੇ ਚੱਲਣਗੇ। ਹੁਣ ਅਸੀਂ ਬਹੁਤ ਕੁਛ ਆਪਦਾ ਤਬਾਹ ਕਰ ਲਿਆ, ਨਿੱਜੀ ਰਿਸ਼ਤਿਆਂ ਤੋਂ ਲੈ ਕੇ ਵਾਤਾਵਰਨ ਤੱਕ ਬਹੁਤ ਵੱਡੇ ਪਾਪ ਕਹਿ ਲਓ ਜਾਂ ਗੁਨਾਹ ਹੋ ਗਏ। ਸੋ ਇਹ ਹੁਣ ਗੱਲ ਉੱਠਣੀ ਚਾਹੀਦੀ ਹੈ। ਇਸੇ ਕਰਕੇ ਉਹਨਾਂ ਨੇ ਇੱਕ ਲੇਖ ਪੰਜਾਬ ਦੀਆਂ ਯੂਨੀਵਰਸਿਟੀਆਂ 'ਤੇ ਲਿਖਿਆ ਕਿ ਇਹਨਾਂ ਦੇ ਕਾਰਜ ਕੀ ਬਣਦੇ ਸੀ, ਫਰਜ਼ ਕੀ ਬਣਦੇ ਸੀ ਅਤੇ ਇਹਨਾਂ ਨੇ ਕੀਤਾ ਕੀ ਹੈ। ਇੱਕ ਲੇਖ ਉਹਨਾਂ ਨੇ ਪੰਜਾਬ ਦੀਆਂ ਰਾਜਸੀ ਪਾਰਟੀਆਂ 'ਤੇ ਲਿਖਿਆ ਕਿ ਪੰਜਾਬ ਦੀ ਰਾਜਸੀ ਪਾਰਟੀਆਂ ਕੋਲ ਕੀ ਹੋਣਾ ਚਾਹੀਦਾ ਹੈ। ਉਹ ਕਹਿੰਦਾ ਸਭ ਤੋਂ ਪਹਿਲਾਂ ਉਹਨਾਂ ਕੋਲ ਪੰਜਾਬ ਦੀ ਹਸਤੀ ਦੀ ਪਰਿਭਾਸ਼ਾ ਹੋਣੀ ਚਾਹੀਦੀ। ਕੀ ਹੈ ਪੰਜਾਬ? ਇਹਦੀ ਹਸਤੀ ਦੀ ਪਰਿਭਾਸ਼ਾ ਕਰੋ। ਹਸਤੀ ਦੀ ਪਰਿਭਾਸ਼ਾ ਮਤਲਬ ਇਸ ਦੀ ਰਚਨਾ ਵਿੱਚ ਕਿਹੜੇ ਅੰਸ਼ਾਂ ਦਾ ਰੋਲ ਹੈ, ਉਹਨਾਂ ਅੰਸ਼ਾਂ 'ਚੋਂ ਕਿਹੜਾ ਅੰਸ਼ ਪ੍ਰਮੁੱਖ ਹੈ ਜਾਂ ਪ੍ਰਧਾਨ ਹੈ, ਕਿਹੜਾ ਨਿਮਨ ਹੈ, ਇਹ ਰਚਨਾ ਕਿਵੇਂ, ਇਹਦੀ ਸੰਰਚਨਾ ਕਿਵੇਂ ਹੋਈ ਹੈ ਪੰਜਾਬ ਦੀ। ਜੇ ਇਹ ਅਪਰੋਚ ਕਹਿੰਦਾ ਅਸੀਂ ਦੇਖਾਂਗੇ ਫਿਰ ਸਾਨੂੰ ਪਤਾ ਲੱਗੂ ਵੀ ਇੱਥੇ ਕਿਹੜੀਆਂ ਕ੍ਰਾਂਤੀਆਂ ਹੋਈਆਂ। ਸੋ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਵੇਦਾਂਤਕ ਜਦੋਂ ਵੇਦ ਰਚੇ ਗਏ ਉਹ ਕ੍ਰਾਂਤੀ ਹੋਈ ਹੈ ਅਤੇ ਦੂਜੀ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜਿਹੜਾ ਵੇਦਾਂ ਵਾਲਾ ਵੀ ਉਹਨੇ ਜ਼ਿਕਰ ਕੀਤਾ, ਮੈਨੂੰ ਲੱਗਦਾ ਉਹ ਇੱਕ ਉਹ ਪੁਰਾਣੀ ਗੱਲ ਦੇ ਉਹਦੇ ਵਿੱਚ ਹੀ ਕੀਤਾ ਕਿਉਂਕਿ ਕਿਤੇ ਵੀ ਉਹ ਦਿਖਾ ਨਹੀਂ ਸਕੇ ਕਿ ਜ਼ਿੰਦਗੀ 'ਤੇ ਅਸਰ ਕੀ ਪਾਇਆ ਵੇਦਾਂ ਨੇ। ਗੁਰੂ ਗ੍ਰੰਥ ਸਾਹਿਬ ਜਦੋਂ ਆ ਗਿਆ, ਪ੍ਰਕਾਸ਼ ਹੋ ਗਿਆ ਤਾਂ ਸਾਫ਼ ਪਤਾ ਲੱਗਦਾ ਕਿ ਇਨਸਾਨੀਅਤ ਨੇ ਇੱਕ ਅਸਲੋਂ ਹੀ ਨਵਾਂ ਰਾਹ ਅਖਤਿਆਰ ਕਰ ਲਿਆ। ਨਵਾਂ ਇਤਿਹਾਸ ਸਿਰਜਿਆ ਗਿਆ, ਨਵਾਂ ਬੰਦਾ ਸਿਰਜਿਆ ਗਿਆ, ਨਵਾਂ ਆਤਮ ਸਿਰਜਿਆ ਗਿਆ, ਸਭ ਕੁਛ ਸਮਝ ਆਉਂਦੀ ਹੈ। ਵੇਦ ਇੱਥੇ ਰਚੇ ਗਏ ਸੋ ਵੱਟ, ਉਹਦਾ ਕਿੱਥੇ ਇੰਪੈਕਟ ਪਿਆ, ਜਾਂ ਤਾਂ ਕੋਈ ਸਟੱਡੀ ਆਵੇ ਨਾ ਵੀ ਉਸ ਤੋਂ ਬਾਅਦ ਬੰਦੇ ਦਾ ਜਿਹੜਾ ਆਤਮ ਹੈ ਉਹਦਾ ਮਨ ਹੈ ਜਾਂ ਇੱਥੋਂ ਦਾ ਸਮਾਜ ਹੈ ਉਹ ਇਸ ਤਰ੍ਹਾਂ ਹੋ ਗਏ ਪੋਜੀਟਿਵਲੀ ਕੁਛ। ਸੋ ਇਸ ਕਰਕੇ ਜਦੋਂ ਪੰਜਾਬ ਦੀ ਹਸਤੀ ਨੂੰ ਪ੍ਰਭਾਸ਼ਿਤ ਕਰਨਾ ਤਾਂ ਉਹ ਹਸਤੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਤੋਂ ਬਿਨਾਂ, ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਅੱਛਾ, ਜਦੋਂ ਉਹਨੂੰ ਡਿਫਾਈਨ ਕਰ ਲਓਗੇ ਫਿਰ ਇੱਥੋਂ ਸਾਨੂੰ ਅਗਲਾ ਜਿਹੜਾ ਸਾਡੇ ਇੱਥੋਂ ਪ੍ਰੋਗਰਾਮ ਨਿਕਲੂਗਾ ਵੀ ਅਸੀਂ ਕੀ ਬਚਾਉਣਾ, ਕੀ ਸਿਰਜਣਾ ਅਤੇ ਕਿਹਦੇ ਖਿਲਾਫ ਲੜਨਾ। ਤਾਂ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਇੱਕ ਫੈਸ਼ਨ ਬਣ ਜਾਂਦੇ ਨੇ ਕੁਛ ਪੋਲੀਟੀਕਲ ਜਿਹੜੀਆਂ ਪਾਵਰ ਫੋਰਸ ਐਕਟਿਵ ਹੁੰਦੀਆਂ, ਉਹ ਇੱਕ ਫੈਸ਼ਨ ਫੈਡਰਲਿਜ਼ਮ ਦਾ ਬਣਿਆ ਹੋਇਆ ਵੀ ਜਦੋਂ ਕਿਸੇ ਨੇ ਕੋਈ ਗੱਲ ਜੀ ਕਰਨੀ ਹੈ ਨਾ ਅਸੀਂ ਤਾਂ ਜੀ ਪੰਜਾਬ ਨੂੰ ਫੈਡਰਲ ਢਾਂਚਾ ਬਣਾਉਣਾ। ਹੁਣ ਇਸ ਫੈਡਰਲਿਜ਼ਮ ਨੂੰ ਗੁਰੂ ਭਗਤ ਸਿੰਘ ਨੇ ਲਿਆਂਦਾ ਇੱਕ ਲੇਖ ਦੇ ਵਿੱਚ ਡਿਸਕਸ਼ਨ ਅਧੀਨ ਕਿ ਫੈਡਰਲਿਜ਼ਮ ਕੀ ਹੈ ਅਤੇ ਕਿਉਂ ਭਲਾ। ਇਹਨੂੰ ਉਹਨੇ ਵਿਲੱਖਣਤਾਵਾਂ ਨਾਲ ਬਨ ਸੰਬੰਧਤਾ ਨਾਲ ਜੋੜਿਆ ਕਿ ਸ੍ਰਿਸ਼ਟੀ ਦੇ ਵਿੱਚ ਜਿਵੇਂ ਬਨ ਸੰਬੰਧਤਾ ਵਿਲੱਖਣਤਾਵਾਂ ਦੇ ਨੂੰ ਬਚਾਉਣ ਵਾਸਤੇ ਉਸ ਮੁਤਾਬਕ ਹੀ ਢਾਂਚੇ ਹੋਣੇ ਚਾਹੀਦੇ। ਉਸ 'ਚੋਂ ਉਹਨੇ ਕਿਹਾ ਵੀ ਜਿਹੜਾ ਫੈਡਰਲਿਜ਼ਮ ਦਾ ਢਾਂਚਾ ਹੈ ਇਹਦੇ ਨਾਲ ਬਨ ਸੰਬੰਧਤਾ ਬਚ ਨਹੀਂ ਸਕਦੀ ਕਿਉਂਕਿ ਫੈਡਰਲਿਜ਼ਮ 'ਚ ਫਿਰ ਕੋਈ ਸੈਂਟਰ ਹੈ ਜਿਹੜਾ ਹਾਵੀ ਹੁੰਦਾ, ਦੂਜਿਆਂ ਨੂੰ ਕੁਛ ਅਧਿਕਾਰ ਦਿੰਦਾ ਪਰ ਉਹਦੇ ਅਧੀਨ ਹੀ ਰਹਿੰਦੇ। ਇਹ ਕਹਿੰਦਾ ਉਹਦੀ ਇੱਕ ਮੋਕਲੀ ਜੀ ਫਾਰਮ ਹੀ ਹੈ ਇੱਕਵਾਦ ਦੀ, ਇਹ ਪੋਲੀਟੀਕਲ ਸਕੀਮਿੰਗ 'ਚੋਂ ਨਿਕਲੀ ਹੋਈ ਗੱਲ ਹੈ, ਇਹਦੇ ਪਿੱਛੇ ਦੈਵੀ ਦ੍ਰਿਸ਼ਟੀ ਕੋਈ ਨਹੀਂ। ਸੋ ਸਾਡਾ ਜਿਹੜਾ ਇਹ ਸਿਧਾਂਤ ਹੈ ਇੱਥੇ ਫੈਡਰਲਿਜ਼ਮ ਦਾ ਉਹ ਕਿਸੇ ਦੈਵੀ ਦ੍ਰਿਸ਼ਟੀ 'ਚੋਂ ਨਿਕਲਣਾ ਚਾਹੀਦਾ। ਜਦੋਂ ਆਹ ਸਾਰੀ ਸਮਝ ਇੱਕ ਸ੍ਰਿਸ਼ਟੀ ਵਾਲੀ ਅਸੀਂ ਲੈ ਕੇ ਆਉਂਦੇ ਹਾਂ ਕਿ ਜਦੋਂ ਅਸੀਂ ਬੰਨ ਸੰਬੰਧਤਾ ਇੱਕ ਦੂਜੇ 'ਤੇ ਹਾਵੀ ਕੋਈ ਨਹੀਂ ਹੋ ਰਿਹਾ, ਇੱਕ ਦੂਜੇ ਉੱਤਮ ਨੀਚ ਕੁਛ ਨਹੀਂ, ਸਾਰੇ ਬਰਾਬਰ ਨੇ, ਸਾਰੇ ਅਮੁੱਲ ਹੈ, ਕੁਛ ਵੀ ਤੁੱਛ ਨਹੀਂ, ਜਿਹਦਾ ਮਤਲਬ ਫਿਰ ਟੋਟਲ ਬਰਾਬਰੀ ਹੈ ਅਤੇ ਟੋਟਲ ਬਰਾਬਰੀ ਫੈਡਰਲਿਜ਼ਮ ਵਿੱਚ ਨਹੀਂ, ਉਹ ਕਹਿੰਦਾ ਵੋ ਕਨਫੈਡਰਲਿਜ਼ਮ 'ਚ ਹੋ, ਕਨਫੈਡਰੇਸ਼ਨ ਹੋ, ਤੁਸੀਂ ਆਪਦੀ ਮਰਜ਼ੀ ਨਾਲ ਕੁਛ ਇਕੱਠੇ ਹੋ ਗਏ, ਕਿਸੇ ਦੇ ਅਧੀਨ ਨਹੀਂ। ਸੋ ਇਹ ਇੱਕ ਫੈਸ਼ਨ ਬਣ ਗਿਆ ਫੈਡਰਲਿਜ਼ਮ ਦਾ, ਅਤੇ ਜਿੰਨੇ ਵੀ ਇਹ ਸਿਧਾਂਤ ਨਿਕਲੇ ਨੇ ਫੈਡਰਲਿਜ਼ਮ ਦੇ, ਇਹ ਪੋਲੀਟੀਕਲ ਸਕੀਮਿੰਗ 'ਚੋਂ ਨਿਕਲੇ ਇੰਟਰਨੈਸ਼ਨਲ ਲੈਵਲ 'ਤੇ, ਇਹਨਾਂ 'ਤੇ ਸਿੱਧੇ ਵੀ ਦ੍ਰਿਸ਼ਟੀ ਨਹੀਂ ਕੰਮ ਕਰਦੀ, ਇਸ ਕਰਕੇ ਉਸ ਕਨਵਿਕਸ਼ਨ ਨਾਲ ਇਹ ਕੰਮ ਹੀ ਨਹੀਂ ਕਰਦੇ, ਇਹਨਾਂ ਦੇ ਚੱਲਣ ਦੇ ਵਿੱਚ ਵਿਗਾੜ ਪੈਦਾ ਹੁੰਦੇ ਨੇ, ਕਿਉਂਕਿ ਰਾਜ ਕਰ ਰਹੀਆਂ ਤਾਕਤਾਂ ਦੇ ਅਤੇ ਦੀ ਇੱਛਾ ਸ਼ਕਤੀ 'ਤੇ ਨਿਰਭਰ ਕਰਦਾ। ਤੁਸੀਂ ਉਹ ਤਾਂ ਬਣਾ ਲਏ ਲਾਜ ਤਾਂ ਬਣਾ ਲਏ, ਰੂਲ ਤਾਂ ਬਣਾ ਲਏ ਫੈਡਰਲਿਜ਼ਮ ਦੇ, ਪਰ ਜਦੋਂ ਮਨ ਦੇ ਵਿੱਚ ਉਹ ਗੱਲ ਦੂਜੇ 'ਤੇ ਹਾਵੀ ਹੋਣ ਦੀ ਪਈ ਹੈ ਤਾਂ ਉਹਨਾਂ ਨੂੰ ਮਰੋੜ ਲਿਆ ਜਾਂਦਾ ਉਸ ਤਰ੍ਹਾਂ। ਸੋ ਉਹ ਕਹਿੰਦਾ ਵੀ ਇਹਦੇ ਪਿੱਛੇ ਇਹ ਦੈਵੀ ਦ੍ਰਿਸ਼ਟੀ ਕੰਮ ਕਰਨੀ ਚਾਹੀਦੀ ਹੈ, ਉਸ ਮੁਤਾਬਕ ਸਾਨੂੰ ਇਹਦਾ ਕੋਈ ਮਾਡਲ ਲੈ ਕੇ ਆਉਣਾ ਚਾਹੀਦਾ। ਸੋ ਇਹ ਸੰਕਟ ਹੈ ਪੰਜਾਬ ਦੀਆਂ ਰਾਜਸੀ ਧਿਰਾਂ ਦਾ ਸੰਕਟ, ਉਹਨਾਂ ਕੋਲ ਪੰਜਾਬ ਦੀ ਹਸਤੀ ਬਾਰੇ ਕੋਈ ਮੌਲਿਕ ਸਮਝ ਨਹੀਂ। ਸੋ ਜਿੰਨਾ ਚਿਰ ਅਸੀਂ ਆਪਦੇ ਉੱਥੇ ਸੋਮੇ ਨਾਲ ਜਾ ਕੇ ਨਹੀਂ ਜੁੜਦੇ। ਸੋ ਇਹ ਕੁਛ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਸੀਗੀਆਂ, ਹੋਰ ਬਹੁਤ ਕੁਛ ਹੈ ਜੇ ਤੁਸੀਂ ਲੇਖਾਂ ਨੂੰ ਪੜ੍ਹੋਗੇ, ਅਤੇ ਇੱਕ ਇਸ ਧਿਆਨ ਨਾਲ ਪੜ੍ਹੋ, ਦੇਖੋ ਕਿੱਥੇ ਗੁਰਭਗਤ ਸਿੰਘ ਨੇ ਆਪਦੀ ਸਮਝ ਨੂੰ ਹੋਰ ਅੱਗੇ ਵਿਕਸਿਤ ਕੀਤਾ। ਕਿਉਂਕਿ ਜਿਹੜਾ ਪਬਲਿਕ ਇੰਟਲੈਕਚੁਅਲ ਹੈ ਉਹਨੇ ਲਗਾਤਾਰ ਲਿਖਦੇ ਵੀ ਰਹਿਣਾ, ਬੋਲਦੇ ਵੀ ਰਹਿਣਾ, ਅਤੇ ਆਪਦੀ ਸਮਝ ਨੂੰ ਨਿਵਾਉਂਦੇ ਵੀ ਰਹਿਣਾ। ਇਹ ਇੱਕ ਮਾਡਲ ਹੈ ਗੁਰਭਗਤ ਸਿੰਘ, ਇਹਨਾਂ ਲੇਖਾਂ ਨੂੰ ਇਸ ਤਰ੍ਹਾਂ ਵੀ ਪੜ੍ਹਨਾ ਚਾਹੀਦਾ। ਕਿਉਂਕਿ ਕਿਤਾਬ ਲਿਖਣੀ ਉਹ ਤਾਂ ਹੁੰਦਾ ਤੁਸੀਂ ਇੱਕ ਥੀਮ ਨੂੰ ਇੱਕ ਮੌਕੇ ਇੱਕ ਵੱਜਵੇਂ ਰੂਪ 'ਚ ਪੇਸ਼ ਕਰਤਾ, ਉਹ ਹੋ ਗਈ ਕਿਤਾਬ। ਜਿਹੜੇ ਤੁਸੀਂ ਅੱਡ ਅੱਡ ਮੌਕਿਆਂ 'ਤੇ 30 ਸਾਲਾਂ 'ਚ ਲੇਖ ਲਿਖੇ, ਅੱਡ ਅੱਡ ਵਿਸ਼ਿਆਂ 'ਤੇ ਲਿਖੇ, ਉਹ 30 ਸਾਲਾਂ 'ਚ ਤੁਹਾਡੀ ਆਪਦੀ ਸਮਝ ਵੀ ਮਚੋਰ ਹੋਈ ਹੈ ਨਾ, ਉਹ ਵੀ ਉਹਨਾਂ ਦੇ ਵਿੱਚੋਂ ਕਿਤੇ ਰਿਫਲੈਕਟ ਹੁੰਦੀ ਹੈ। ਸੋ ਇਹਨੂੰ ਇਸ ਐਵੋਲੂਸ਼ਨਰੀ ਪ੍ਰੋਸੈਸ ਦੇ ਵਿੱਚ ਵੀ ਦੇਖਣਾ ਚਾਹੀਦਾ। ਇੰਨੀਆਂ ਕੁ ਅੱਜ ਦੇ ਮੌਕੇ ਦੇ ਉੱਤੇ ਸਮਾਂ ਵੱਧ ਹੀ ਲੈ ਲਿਆ, ਇਹ ਵਿਚਾਰਾਂ ਸੀ। ਮੇਰਾ ਖਿਆਲ ਹੈ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਕਿ ਗੁਰਭਗਤ ਸਿੰਘ ਦੇ ਵਿੱਚ ਕਿਸ ਕਿਸਮ ਦੀਆਂ ਸੰਭਾਵਨਾਵਾਂ ਸੀ, ਪਰ ਫਿਰ ਹੁਕਮ ਵਾਲੀ ਗੱਲ, ਭਾਣਾ ਮੰਨਣ ਵਾਲੀ ਗੱਲ ਹੀ ਆਉਂਦੀ ਹੈ ਕਿ ਸ਼ਾਇਦ ਇਹੀ ਮਨਜ਼ੂਰ ਸੀ। ਅਤੇ ਜਿਹੜੀ ਟ੍ਰੈਜਡੀ ਵਾਪਰੀ ਹੈ ਕਿ ਉਹਨਾਂ ਨੇ ਕਿੰਨੀ ਮਿਹਨਤ ਕਰਕੇ ਟ੍ਰਾਂਸਲੇਸ਼ਨ ਕੀਤਾ, ਕਿਉਂਕਿ ਉਹ ਇੱਕ ਸਿਧਾਂਤ ਲੈ ਕੇ ਆਏ ਕਿ ਜਿਹੜਾ ਅਨੁਵਾਦ ਹੈ ਨਾ, ਇਹ ਇੱਕ ਰਾਜਨੀਤਿਕ ਕਰਮ ਹੈ। ਅਨਇਕਲ ਲੈਂਗੁਏਜ ਦੇ ਵਿੱਚ ਅਨੁਵਾਦ ਜਦੋਂ ਹੋਊ, ਜਿਹੜੀ ਭਾਰੂ ਲੈਂਗੁਏਜ ਹੈ, ਜਿਹੜੀ ਪਾਵਰਫੁੱਲ ਹੈ, ਉਹ ਦੂਜੇ ਦਾ ਘਾਣ ਕਰੂਗੀ। ਭਾਸ਼ਾਵਾਂ 'ਚ ਬਰਾਬਰੀ ਨਹੀਂ, ਇਸ ਕਰਕੇ ਅਨੁਵਾਦ ਦੇ ਵਿੱਚ ਗੜਬੜਾਂ ਹੋਣਗੀਆਂ। ਉਹ ਕਹਿੰਦਾ ਜਿੰਨੇ ਅਨੁਵਾਦ ਹੋਏ ਅੰਗਰੇਜ਼ੀ 'ਚ, ਉਹਨਾਂ ਦੇ ਵਿੱਚ ਇਹ ਗੱਲ ਹੈ ਕਿਤੇ। ਇਸ ਕਰਕੇ ਉਹਨਾਂ ਨੇ ਉਹਨੂੰ ਕਿ ਮੈਂ ਮੌਲਿਕ ਤੌਰ ਦੇ ਉੱਤੇ ਇੱਕ ਕੋਸ਼ਿਸ਼ ਕੀਤੀ, ਅਤੇ ਅਸੀਂ ਦੇਖਿਆ ਗੁਰਮੀਤ ਸਿੰਘ ਹੋਰਾਂ ਨੇ ਵੀ ਸਾਰਿਆਂ ਨੇ ਵੀ ਉਹ ਸਾਰੇ ਪੀੜ ਦੇ ਵਿੱਚ ਜਿਉਂ ਜਿਉਂ ਉਹ ਅਨੁਵਾਦ ਕਰਦੇ ਗਏ ਉਹਨਾਂ ਦੀ ਸ਼ਖਸੀਅਤ ਬਦਲ ਗਈ ਸੀ, ਬਹੁਤ ਬਦਲ ਗਿਆ ਸੀ ਅਖੀਰ 'ਤੇ ਜਾ ਕੇ। ਮਤਲਬ ਉਹਨਾਂ ਦਾ ਚਿਹਰਾ, ਉਹਨਾਂ ਦੀ ਚਾਲ ਢਾਲ, ਬੋਲਣ ਦਾ ਤਰੀਕਾ। ਇੱਕ ਵਾਰ ਮੈਨੂੰ ਯਾਦ ਹੈ ਗੁਰਮੀਤ ਸਿੰਘ ਕੋਲ ਬੈਠੇ ਸੀ ਦਫ਼ਤਰ ਦੇ ਵਿੱਚ, ਉੱਥੇ ਕੁਛ ਗੱਲਾਂ ਕਰਦੇ ਸੀ, ਹੇਠਾਂ ਉੱਤਰਦੇ ਆਉਂਦੇ ਹਾਂ, ਪੌੜੀਆਂ 'ਚ ਤੁਰੇ ਆਉਂਦੀ, ਕਹਿੰਦੇ ਬਹੁਤ ਆਨੰਦ ਆ ਰਿਹਾ ਟ੍ਰਾਂਸਲੇਸ਼ਨ ਦੇ ਪ੍ਰੋਸੈਸ 'ਚ ਪੈ ਕੇ, ਉਹ ਜਿਵੇਂ ਆਨੰਦ ਦੀ ਅਵਸਥਾ 'ਚ। ਉੱਥੋਂ ਆ ਕੇ ਫਿਰ ਉਹਨੇ ਬਿਸਮਾਦ ਪੁੱਛਿਆ, ਬਿਸਮਾਦ ਕੀ ਹੈ, ਬਿਸਮਾਦਿਤ ਹੋਣਾ ਕੀ ਹੈ, ਅਤੇ ਬਿਸਮਾਦੀ ਮਨੁੱਖ 'ਚ ਕਿਸ ਕਿਸਮ ਦੀਆਂ ਸੰਭਾਵਨਾਵਾਂ, ਅਤੇ ਉਹ ਸਮਾਜ ਦਾ ਕੀ ਕੁਛ ਸਮਾਰ ਸਕਦਾ, ਅਤੇ ਬਿਸਮਾਦ ਨਾਲ ਟੁੱਟਿਆ ਮਨੁੱਖ ਸਮਾਜ ਦਾ ਕੀ ਕੁਛ ਵਿਗਾੜ ਸਕਦਾ, ਜਿਹੜਾ ਅਸੀਂ ਦੇਖੀ ਜਾ ਰਹੇ। ਸੋ ਇਸ ਪੱਖੋਂ ਨੀਚ ਨਾਲ ਪੜ੍ਹਿਓ, ਥੋੜ੍ਹੇ ਔਖੇ ਵੀ ਨੇ, ਭਾਸ਼ਾ ਵੀ ਉਹਨਾਂ ਦੀ ਥੋੜ੍ਹੀ ਜਿਹੀ ਔਖੀ ਹੈ, ਪਰ ਇਹੋ ਜਿਹੀ ਕੋਈ ਗੱਲ ਨਹੀਂ, ਸਾਡੀਆਂ ਹੀ ਗੱਲਾਂ ਹੈ ਜਿਹੜੀਆਂ ਆਪਾਂ ਰੋਜ਼ ਸੁਣਦੇ ਹਾਂ ਦੇਖਦੇ ਹਾਂ। ਅਤੇ ਇਹਨਾਂ ਤੁਸੀਂ ਪੜ੍ਹ ਕੇ ਜੋ ਸਾਰੀ ਕਿਤਾਬ ਪੜ੍ਹੋਗੇ, ਕਿਸੇ ਨੇ ਇੱਕ ਵਾਰ, ਕਿਸੇ ਨੇ ਦੋ ਵਾਰ, ਕਿਸੇ ਨੂੰ ਤਿੰਨ ਵਾਰ ਪੜ੍ਹਨੀ ਪੈ ਸਕਦੀ ਹੈ, ਪਰ ਉਸ ਤੋਂ ਬਾਅਦ ਤੁਹਾਨੂੰ ਲੱਗੂਗਾ ਕਿ ਸਭ ਕੁਛ ਇੱਕ ਨਵੀਂ ਰੌਸ਼ਨੀ 'ਚ ਦਿਸ ਰਿਹਾ ਹੈ। ਇਹੀ ਸੱਚੀ ਸ਼ਰਧਾਂਜਲੀ ਹੈ ਅੱਜ ਦੇ ਮੌਕੇ ਦੇ ਉੱਤੇ ਡਾਕਟਰ ਗੁਰਭਗਤ ਸਿੰਘ ਨੂੰ। ਅਤੇ ਹੁਣ ਮੇਰਾ ਖਿਆਲ ਹੈ ਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਉਹਨਾਂ ਦੀ ਕੁਛ ਇੰਟਰਵਿਊ, ਅਸੀਂ 8 ਸਾਲ ਪਹਿਲਾਂ ਉਂਝੀ ਕੀਤੀ ਸੀ ਉਹਨਾਂ ਨਾਲ ਵੀ, ਚਲੋ ਜ਼ਿੰਦਗੀ ਦੀ ਯਾਦ ਰੱਖਣ ਵਾਸਤੇ 2.5 ਘੰਟੇ ਦੀ ਇੰਟਰਵਿਊ ਹੈ ਉਹ, ਉਹਦੇ ਕੁਛ ਕੰਸ਼ ਪ੍ਰਬੰਧਕਾਂ ਨੇ ਇੰਤਜ਼ਾਮ ਕੀਤਾ, ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਉਹਨਾਂ ਅੰਸ਼ਾਂ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਊਗਾ ਗੁਰਭਗਤ ਸਿੰਘ ਦੇ ਚਿੰਤਨ ਦਾ, ਉਹਦੀ ਸ਼ਖਸੀਅਤ ਦਾ, ਉਹਦੀ ਕਾਲਨਾ ਦਾ, ਉਹਦੇ ਤਿਆਗ ਦਾ, ਉਹਦੀ ਕੁਰਬਾਨੀ ਦਾ, ਉਹਨੇ ਕਿਸ ਪੈਸ਼ਨ ਕਿਸ ਜਨੂੰਨ ਨਾਲ ਕੰਮ ਕੀਤਾ, ਅਤੇ ਜਨੂੰਨ ਤੋਂ ਬਗੈਰ ਕੋਈ ਵੱਡੇ ਕੰਮ ਨਹੀਂ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।